ਜੀ ਜਨਾਬ ਸਤਿ ਸ੍ਰੀ ਅਕਾਲ ਜੀ ਹਰਮਨ ਰੇਡੀਓ ਆਸਟ੍ਰੇਲੀਆ ਨੂੰ ਸੁਣਦੇ ਸਾਰੇ ਦੋਸਤ ਮਿੱਤਰ ਭੈਣ ਭਰਾਵਾਂ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਹਰਮਨ ਸਟੂਡੀਓ ਦੇ ਵਿਚ। ਉਮੀਦ ਹੈ ਕਿ ਸਾਰਿਆਂ ਨੇ ਵੀਕਐਂਡ ਨੂੰ ਪੂਰਾ ਇੰਜੋਏ ਕੀਤਾ ਹੋਏਗਾ, ਜ਼ਿੰਦਗੀ ਦਾ ਵੀ ਪੂਰਾ ਪੂਰਾ ਆਨੰਦ ਲਿਆ ਹੋਏਗਾ ਜੀ। ਤਾਂ ਪਿਆਰੇ ਦੋਸਤੋ, ਪ੍ਰੋਗਰਾਮ ਅੱਜ ਸੋਮਵਾਰ ਵਾਲਾ ਲੈ ਕੇ ਹਾਜ਼ਰ ਹਾਂ। ਜਾਣਦੇ ਹਾਂ ਕਿ ਸੋਮਵਾਰ ਦੇ ਵਿਚ ਕੰਮਕਾਰ ਕਰਨਾ ਬੜਾ ਮੁਸ਼ਕਿਲ ਲੱਗਦਾ, ਸਾਰਿਆਂ ਦੇ ਲਈ ਮੁਸ਼ਕਿਲ ਲੱਗਦਾ, ਪਰ ਇਹ ਵੀ ਇੱਕ ਜ਼ਿੰਦਗੀ ਦਾ ਹਿੱਸਾ ਹੈ, ਕੰਮ ਵੀ ਕਰਨਾ ਹੀ ਪੈਣਾ। ਮੈਂ ਅਕਸਰ ਜਦੋਂ ਰੇਡੀਓ ਤੋਂ ਘਰ ਨੂੰ ਜਾਣਾ ਤੇ ਬਹੁਤ ਸਾਰੇ ਮਜ਼ਦੂਰਾਂ ਨੂੰ ਰਾਸਤੇ ਦੇ ਵਿਚ ਕੰਮ ਕਰਦੇ ਵੇਖਣਾ, ਇੰਨੀ ਗਰਮੀ ਦੇ ਵਿਚ ਜਿੱਥੇ ਕਿ ਟੈਂਪਰੇਚਰ ਭਾਰਤ ਦਾ 43-44 ਡਿਗਰੀ ਤੱਕ ਪਹੁੰਚਿਆ ਹੋਇਆ, ਤਾਂ ਮਨ ਨੂੰ ਕਈ ਵਾਰ ਇਹ ਲੱਗਦਾ ਵੀ ਆ ਕਿ ਮਨਾ ਕਿ ਪੈਸੇ ਦਾ ਕਰਕੇ ਉਹ ਲੱਗੇ ਹੋਏ ਨੇ, ਨਹੀਂ ਤਾਂ ਇੰਨੀ ਗਰਮੀ ਦੇ ਵਿਚ ਕਿਸੇ ਦਾ ਮਨ ਕਿੱਥੇ ਕਰਦਾ ਇੰਨੀ ਗਰਮੀ ਦੇ ਵਿਚ ਕੰਮ ਕਰਨ ਨੂੰ। ਹਰ ਕੋਈ ਆਰਾਮ ਚਾਹੁੰਦਾ, ਹਰ ਕੋਈ ਚਾਹੁੰਦਾ ਹੈ ਕਿ ਜਿਹੜਾ ਸਰੀਰ ਨੂੰ ਆਰਾਮ ਮਿਲੇ, ਪਰ ਇੱਕ ਗੱਲ ਮਹਿਸੂਸ ਵੀ ਕੀਤੀ ਕਿ ਜਿਹੜੇ ਇੰਨਾ ਗਰਮੀ ਦੇ ਵਿਚ ਕੰਮ ਕਰ ਰਹੇ ਨੇ ਔਖੇ ਨੇ, ਇਹ ਅੱਜ ਔਖੇ ਨੇ ਬਾਅਦ ਵਿਚ ਸੌਖੇ ਰਹਿਣਗੇ, ਕਿਉਂਕਿ ਸਰੀਰ ਨੂੰ ਕੋਈ ਤੰਗੀ ਨਹੀਂ ਆਉਣੀ, ਸਰੀਰ ਨੂੰ ਕੋਈ ਰੋਗ ਨਹੀਂ ਲੱਗਣਾ। ਤਾਂ ਜਿਹੜੇ ਸਾਡੇ ਵਰਗੇ ਕੰਮ ਨਹੀਂ ਕਰਦੇ ਸਰੀਰਕ ਫਿਜ਼ੀਕਲ ਕੰਮ, ਉਹਨਾਂ ਨੂੰ ਬਾਅਦ ਵਿਚ ਸਮੱਸਿਆ ਆਉਣਗੀਆਂ ਬੁਢਾਪੇ ਦੇ ਵਿਚ। ਤੇ ਜ਼ਾਹਿਰ ਜੀ ਗੱਲ ਆ ਕਿ ਕੁਦਰਤ ਜਿਹੜੀ ਹਰ ਚੀਜ਼ ਦਾ ਮੁੱਲ ਸਾਨੂੰ ਦਿੰਦੀ ਆ, ਜੇ ਸਖ਼ਤ ਮਿਹਨਤ ਕਰਨੇ ਆ ਤਾਂ ਉਹਦਾ ਸਾਨੂੰ ਮੁੱਲ ਮਿਲਦਾ, ਚਾਹੇ ਫਿਜ਼ੀਕਲ ਕਰਨੇ ਆ, ਜੇ ਆਪਣਾ ਕੰਮ ਮੈਂਟਲੀ ਹੈ ਤੇ ਜੇ ਮਾਨਸਿਕ ਤੌਰ ਤੇ ਅਸੀਂ ਸਟਰੋਂਗ ਹੋ ਜਾਂਦੇ ਤਾਂ ਉਹਦਾ ਸਾਨੂੰ ਲਹਿਦਾ ਫਲ ਮਿਲੇਗਾ। ਤਾਂ ਇਸ ਕਰਕੇ ਚਲਦੇ ਚਲਦੇ ਨਾ ਰਾਸਤੇ ਦੇ ਵਿਚ ਬਹੁਤ ਸਾਰੀਆਂ ਗੱਲਾਂ ਜਿਹਨ ਦੇ ਵਿਚ ਆਉਂਦੀਆਂ ਨੇ ਕਿ ਜਿਵੇਂ ਉਧਰ ਆਪਾਂ ਗੱਲਬਾਤ ਕੀਤੀ ਵੀ ਸਤਾਏ ਹੋਰਾਂ ਨੇ ਕਿ ਜੇ ਹਰ ਬੰਦੇ ਦੇ ਕੋਲ ਲੱਖਾਂ ਤੇ ਕਰੋੜਾਂ ਰੁਪਈਆ ਹੋਵੇ ਤਾਂ ਕੋਈ ਵੀ ਨਾ ਕੰਮ ਕਰੇ, ਹਰ ਬੰਦਾ ਪੈਸੇ ਲਈ ਕੰਮ ਕਰਦਾ, ਪੈਸਾ ਹਰ ਖੁਆਇਸ਼ ਪੂਰੀ ਕਰਦਾ ਬੰਦੇ ਦੀ, ਚਾਹੇ ਉਹ ਖਾਣ ਪੀਣ ਦੀ, ਪਹਿਨਣ ਦੀ ਆ, ਘੁੰਮਣ ਫਿਰਨ ਦੀ ਆ, ਜਾਂ ਹਰ ਜਿਹੜੀ ਲੋੜ ਆ ਉਹ ਪੈਸਾ ਪੂਰੀ ਕਰਦਾ, ਪਰ ਮਾਨਸਿਕ ਖੁਸ਼ੀ ਜਿਹੜੀ ਆ ਉਹ ਸਾਨੂੰ ਕੰਮ ਕਰਕੇ ਹੀ ਮਿਲਦੀ ਆ। ਤੁਸੀਂ ਕਿਤੇ ਲਗਾਤਾਰ ਵਿਹਲੇ ਰਹਿ ਕੇ ਦੇਖਿਓ, ਬੜਾ ਬੁਰਾ ਜਿਹਾ ਮਹਿਸੂਸ ਹੁੰਦਾ, ਬੜਾ ਬੰਦਾ ਗਿਲਟੀ ਜੀ ਮਹਿਸੂਸ ਕਰਦਾ ਕਿ ਮੈਂ ਯਾਰ ਕੁਝ ਕਰ ਹੀ ਨਹੀਂ ਰਿਹਾ। ਅਸੀਂ ਇਸ ਚੀਜ਼ ਨੂੰ ਮਹਿਸੂਸ ਕੀਤਾ, ਫਿਰ ਕੰਮ ਤੋਂ ਬਾਅਦ ਆ ਜਿਹੜੀ ਸੈਟਿਸਫੈਕਸ਼ਨ ਮਿਲਦੀ ਆ ਬੰਦੇ ਨੂੰ ਆਰਾਮ ਕਰਨ ਦੀ, ਉਹ ਬੰਦਾ ਵਿਹਲਾ ਰਹਿ ਕੇ ਨਹੀਂ ਮਹਿਸੂਸ ਕਰ ਸਕਦਾ। ਜਿਵੇਂ ਸਾਨੂੰ ਮੈਨੂੰ ਯਾਦ ਆ ਕਿ ਜਦੋਂ ਕੈਨੇਡਾ ਦਾ ਮੈਂ ਅਪਲਾਈ ਕੀਤਾ ਸੀ ਤਾਂ ਉਸ ਦਰਮਿਆਨ ਮੇਰਾ ਵੱਡਾ ਭਰਾ ਉਹਦਾ ਇਟਲੀ ਦਾ ਵੀਜ਼ਾ ਲੱਗ ਗਿਆ। ਉਹ ਵੀ ਇੱਕ ਬੜੀ ਸਟੋਰੀ ਹੈ, ਜਿਵੇਂ ਪਹਿਲਾਂ ਸ਼ਾਇਦ ਦੱਸਿਆ ਹੋਇਆ ਤੁਹਾਨੂੰ ਕਿ ਜਿਹੜੀ ਸਿਸਟਰ ਆ ਮੇਰੀ ਇਟਲੀ ਦੇ ਵਿੱਚ ਰਹਿੰਦੀ ਸੀ ਤੇ ਉਹਨੇ ਮੈਨੂੰ ਟੈਲੀਫੋਨ ਕਰਕੇ ਕਿਹਾ ਕਿ ਇਟਲੀ ਦੇ ਪੇਪਰ ਨਿਕਲੇ ਨੇ ਤੇ ਤੂੰ ਇਟਲੀ ਆਉਣਾ ਚਾਹੁੰਦਾ, ਤੇ ਮੈਂ ਕਿਹਾ ਮੈਂ ਇਟਲੀ ਨਹੀਂ ਜਾਣਾ, ਮੈਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਇੰਗਲੈਂਡ, ਇਹਨਾਂ ਮੁਲਕਾਂ ਦੇ ਵਿੱਚ ਹੀ ਜਾਣਾ, ਇਹਨਾਂ ਤੋਂ ਛੁੱਟ ਹੋਰ ਨਹੀਂ। ਤਾਂ ਉਹਨੇ ਕਿਹਾ ਸੀ ਵੀ ਚੱਲ ਠੀਕ ਆ, ਫਿਰ ਜੇ ਤੇਰਾ ਇੱਧਰ ਸ਼ੌਂਕ ਆ ਤਾਂ ਵੱਡੇ ਭਰਾ ਦੇ ਪੇਪਰ ਭਰ ਦਿੰਦੀ ਆ। ਤਾਂ ਉਹਨੇ ਵੱਡੇ ਭਰਾ ਦੇ ਪੇਪਰ ਭਰ ਦਿੱਤੇ, ਉਹਦਾ ਉਹ ਵੀਜ਼ਾ ਆ ਗਿਆ ਤੇ ਉਹ ਸਾਰਾ ਪਰਿਵਾਰ ਉੱਥੇ ਚਲ ਗਿਆ, ਤੇ ਸੱਜਣ ਹੋਰੀ ਨਾ ਅਮਰੀਕਾ ਨਾ ਕੈਨੇਡਾ ਦਾ ਨਾ ਹੋਰ ਕਿਤੇ, ਬਾਅਦ ਚ ਮੈਂ ਪਛਤਾਵਾਂ ਕਿ ਚਲ ਇਟਲੀ ਸਹੀ, ਉੱਥੋਂ ਗਾਹ ਨਿਕਲ ਜਾਣਾ। ਤੇ ਪਰ ਇਤਫਾਕ ਹੁੰਦਾ, ਸਾਰੀਆਂ ਚੀਜ਼ਾਂ ਬਣੀਆਂ ਹੁੰਦੀਆਂ ਨੇ, ਕਿਉਂਕਿ ਜਿਹੜਾ ਲਿਖਤਾਂ ਹੁੰਦੀਆਂ ਨਾ ਇਸੇ ਤਰੀਕੇ ਨਾਲ ਚੱਲਦੀਆਂ। ਜਦੋਂ ਉਹ ਵੀ ਬਾਹਰ ਚਲੇ ਗਿਆ ਭਰਾ, ਤੇ ਫਿਰ ਇਹਨਾਂ ਤਾਂ ਸੋਚਿਆ ਨੀ ਵੀ ਕੰਮ ਦੀ ਜ਼ਿੰਮੇਵਾਰੀ ਮੇਰੇ ਤੇ ਵੀ ਆ ਸਕਦੀ ਹੈ, ਕਿਉਂਕਿ ਮੈਂ ਤਾਂ ਪੜ੍ਹਦਾ ਸੀ। ਫਿਰ ਉਹ ਜਦੋਂ ਕੰਮ ਕਰਨਾ ਪਿਆ, ਕਿਉਂਕਿ ਫਾਦਰ ਸਾਹਿਬ ਸਰਪੰਚੀ ਦੇ ਵਿੱਚ ਸੀ ਤੇ ਉਹਨਾਂ ਨੂੰ ਬਾਕੀ ਮਸਲੇ ਜਿਹੜੇ ਆ ਉਹਨਾਂ ਨੂੰ ਭੁਗਤਾਉਣ ਦੇ ਵਿੱਚ ਸਮਾਂ ਲੰਘ ਜਾਂਦਾ ਸੀ, ਤਾਂ ਕੰਮ ਜਿਹੜਾ ਮੈਨੂੰ ਕਰਨਾ ਪਿਆ। ਤੇ ਉਦੋਂ ਕੰਮ ਕਰਨਾ ਹਾਰਡ ਤਾਂ ਬੜਾ ਲੱਗਾ, ਕਿਉਂਕਿ ਵਿਹਲੀਆਂ ਬੜੀਆਂ ਖਾਧੀਆਂ ਸਨ, ਪਰ ਇੱਕ ਦਿਨ ਮਹਿਸੂਸ ਜ਼ਰੂਰ ਹੋਇਆ ਕਿ ਜਿਹੜੀ ਸੈਟਿਸਫੈਕਸ਼ਨ ਕੰਮ ਕਰਨ ਤੋਂ ਬਾਅਦ ਆਰਾਮ ਕਰਨ ਤੇ ਮਿਲਦੀ ਆ, ਮੈਂ ਸਾਰੀ ਜ਼ਿੰਦਗੀ ਮਹਿਸੂਸ ਨਹੀਂ ਸੀ ਕੀਤੀ। ਅੱਜ ਉਹਨਾਂ ਚੀਜ਼ਾਂ ਨੂੰ ਮਿਸ ਕਰਨਾ ਕਿ ਹੁਣ ਸਮਾਂ ਹੀ ਨਹੀਂ ਬਚਦਾ ਖੇਤੀਬਾੜੀ ਦੇ ਵਿੱਚ ਧਿਆਨ ਦੇ ਸਕਾਂ, ਕਿਉਂਕਿ ਮਨ ਜਿਹੜਾ ਇੰਨਾ ਥੱਕ ਜਾਂਦਾ ਕਿ ਤਨ ਜਿਹੜਾ ਉਹ ਇਜਾਜ਼ਤ ਨਹੀਂ ਦਿੰਦਾ ਕਿ ਤੂੰ ਫਿਜ਼ੀਕਲੀ ਕੋਈ ਵਰਕ ਕਰ। ਤਾਂ ਇੰਨਾ ਕੁ ਜ਼ਰੂਰ ਆ ਕਿ ਕੁਝ ਤਾਏ ਹੋਰਾਂ ਦੀਆਂ ਗੱਲਾਂ ਨੂੰ ਸੁਣ ਕੇ, ਕੁਝ ਤੁਹਾਡੇ ਅੱਗੇ ਸਿਆਣੇ ਬੰਦੇ ਦੀਆਂ ਗੱਲਾਂ ਨੂੰ ਸੁਣ ਕੇ ਮਹਿਸੂਸ ਕੀਤਾ ਕਿ ਫਿਜ਼ੀਕਲ ਵਰਕ ਜ਼ਰੂਰੀ ਹੈ, ਇਸ ਕਰਕੇ ਹਲਕੀ ਫੁਲਕੀ ਐਕਸਰਸਾਈਜ਼ ਸ਼ਾਮ ਨੂੰ ਕਰ ਲਈ ਦੀ ਹੈ, ਕਿਉਂਕਿ ਸਿਹਤ ਬੜੀ ਜ਼ਰੂਰੀ ਹੈ। ਇਸ ਕਰਕੇ ਪਲ ਪਲ ਨੂੰ ਇੰਜੋਏ ਕਰਨਾ ਚਾਹੀਦਾ, ਕੰਮ ਨੂੰ ਵੀ ਇੰਜੋਏ ਕਰਨਾ ਚਾਹੀਦਾ। ਕਹਿਣ ਦਾ ਮਤਲਬ ਇਹ ਹੈ ਜੇ ਅੱਜ ਸੋਮਵਾਰ ਆ, ਕੰਮ ਦੇ ਵਿੱਚ ਔਖਾ ਲੱਗ ਰਿਹਾ, ਤਾਂ ਇੱਕ ਦਿਨ ਤੁਸੀਂ ਮਹਿਸੂਸ ਕਰਨਾ ਕਿ ਕੰਮ ਦੇ ਵਿੱਚ ਵੀ ਬੜਾ ਸਵਾਦ ਸੀ, ਕਿਉਂਕਿ ਅਸੀਂ ਕਰ ਰਹੇ ਹਾਂ ਮਹਿਸੂਸ। ਖੇਤੀਬਾੜੀ ਉਦੋਂ ਬੜੀ ਔਖੀ ਲੱਗਦੀ ਸੀ, ਪਰ ਅੱਜ ਮਹਿਸੂਸ ਕਰਨੇ ਕਿ ਖੇਤੀ ਦੇ ਵਿੱਚ ਵੀ ਇੱਕ ਅਲੱਗ ਸਵਾਦ ਹੈ। ਇਸੇ ਕਰਕੇ ਸਿਆਣੇ ਨੇ ਕਿਹਾ ਸੀ ਕਿ ਨਾ, ਉੱਤਮ ਖੇਤੀ, ਮੱਧਮ ਵਪਾਰ ਤੇ ਨਿਖੇਧ ਨੌਕਰੀ ਵੀ ਸਭ ਤੋਂ ਮਾੜੀ ਨੌਕਰੀ ਕਿਹਾ ਗਿਆ, ਪਰ ਅੱਜ ਕੱਲ ਬੰਦਾ ਹਰ ਨੌਕਰੀ ਕਰਨਾ ਚਾਹੁੰਦਾ। ਚਲੋ ਖੈਰ, ਲਓ ਜੀ, ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਹੋਰ ਪਾਸੇ ਨੂੰ ਲੈ ਤੁਰੇ, ਗੱਲਬਾਤ ਆਪਾਂ ਕਰਨੀ ਸੀ ਤੁਹਾਡੇ ਗੀਤ ਤੇ ਸੰਗੀਤ ਦੇ ਬਾਰੇ। ਬਹੁਤ ਸਾਰੇ ਸੁਨੇਹੇ ਜਿਹੜੇ ਆ ਉਹ ਪੜ੍ਹ ਤਾਂ ਦਿੱਤੇ ਸਨ, ਪਰ ਉਹਨਾਂ ਦੇ ਗੀਤ ਨਹੀਂ ਪਲੇ ਕਰ ਸਕੇ ਸ਼ਨਿਚਰਵਾਰ। ਅੱਜ ਉਹ ਗੀਤ ਆਪਾਂ ਪਲੇ ਕਰਨੇ ਨੇ ਤੇ ਉਹ ਮੈਂ ਦੱਸਦਾ, ਜ਼ਿਕਰ ਕਰਨਾ ਕਿਹੜੇ ਕਿਹੜੇ ਗੀਤ ਆਪਾਂ ਸੁਣਨ ਜਾ ਰਹੇ। ਜਸਪਾਲ ਸਿੰਘ ਜੈਨਪੁਰੀ ਸਾਹਿਬ ਨੇ ਕਿਹਾ ਸੀ ਕਿ ਬਾਬਾ ਵੈਦ ਰੋਗੀਆਂ ਦਾ ਇਹ ਗੀਤ ਰਹਿ ਗਿਆ ਸੀ, ਅੱਜ ਆਪਾਂ ਉਹ ਗੀਤ ਪਲੇ ਕਰਾਂਗੇ। ਤੇ ਨਾਲ ਗੁਰਵਿੰਦਰ ਭਾਜੀ ਹੋਰਾਂ ਦਾ ਸੁਨੇਹਾ ਰਹਿ ਗਿਆ ਸੀ, ਸੁਨੇਹਾ ਤੇ ਮਾਫੀ ਕਰਨਾ, ਪੜ੍ਹ ਦਿੱਤਾ ਸੀ ਉਹਨਾਂ ਦਾ ਗੀਤ ਜਿਹੜਾ ਰਹਿ ਗਿਆ ਸੀ, ਉਹ ਗੀਤ ਅੱਜ ਸੁਣਾਵਾਂਗੇ। ਤੁਮਾਰੇ ਪਿਆਰ ਮੇ ਹਮ ਬੇਕਰਾਰ ਹੋ ਕੇ ਚਲੇ, ਇਹ ਗੀਤ ਅੱਜ ਗੁਰਵਿੰਦਰ ਭਾਜੀ ਤੁਹਾਡਾ ਸੁਣਾਵਾਂਗੇ। ਮਨਜੀਤ ਭਾਜੀ ਹੋਰਾਂ ਨੇ ਫਰਮਾਇਸ਼ ਭੇਜੀ ਸੀ ਟ੍ਰੈਂਡ ਗੀਤ ਦੀ, ਸੁਖਸ਼ਿੰਦਰ ਸ਼ਿੰਦੇ ਦਾ, ਉਹ ਗੀਤ ਵੀ ਅੱਜ ਪਲੇ ਕਰਾਂਗੇ। ਤਾਂ ਪਿਆਰੇ ਦੋਸਤੋ, ਇਹ ਗੀਤ ਤਿੰਨ ਆਪਾਂ ਸੁਣਾਂਗੇ ਜੀ ਅੱਜ ਦੇ ਪਹਿਲਾ ਪ੍ਰੋਗਰਾਮ ਦੇ ਵਿੱਚ। ਤਾਂ ਉਸ ਤੋਂ ਬਾਅਦ ਜਿਹੜੇ ਨਵੇਂ ਸੁਨੇਹੇ ਆਉਣਗੇ, ਨਵੇਂ ਗੀਤ ਆਉਣਗੇ, ਉਹ ਆਪਾਂ ਪਲੇ ਕਰਾਂਗੇ। ਚਲੋ, ਜਦ ਤੱਕ ਤਾਇਆ ਜੀ ਆਉਂਦੇ ਨੇ ਤੇ ਸੁਣ ਲੈਂਦੇ ਹਾਂ।
ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਅਨੇਕਾਂ ਉਪਰਾਲੇ ਕਰਦੇ ਹਾਂ। ਖਾਣ ਪੀਣ ਵਾਲੀਆਂ ਚੀਜ਼ਾਂ ਦਾ ਅਸੀਂ ਖਾਸ ਧਿਆਨ ਰੱਖਦੇ ਹਾਂ ਕਿ ਕਿਧਰੇ ਕੋਈ ਮਾੜੀ ਚੀਜ਼ ਸਾਡੇ ਸਰੀਰ ਵਿੱਚ ਨਾ ਚਲੀ ਜਾਵੇ। ਇੱਥੋਂ ਤੱਕ ਕਿ ਅਸੀਂ ਪਾਣੀ ਵੀ ਫਿਲਟਰ ਕਰਕੇ ਪੀਂਦੇ ਹਾਂ। ਪਰ ਆਪਣੇ ਸਰੀਰ ਦੇ ਸਭ ਤੋਂ ਮਹੱਤਵਪੂਰਨ ਅੰਗ ਦੀ ਖੁਰਾਕ ਵੱਲ ਅਸੀਂ ਕਦੇ ਧਿਆਨ ਨਹੀਂ ਦਿੰਦੇ। ਦਿਮਾਗ ਸਾਡੇ ਸਰੀਰ ਦਾ ਐਸਾ ਅੰਗ ਹੈ ਜੋ ਬਾਕੀ ਸਾਰੇ ਸਰੀਰ ਨੂੰ ਚਲਾਉਂਦਾ ਹੈ ਤੇ ਉਸ ਦੀ ਖੁਰਾਕ ਹੈ ਵਿਚਾਰ। ਵਿਚਾਰਾਂ ਨੂੰ ਅਸੀਂ ਬਿਨਾਂ ਸੋਚੇ ਸਮਝੇ, ਬਿਨਾਂ ਪੁਣੇ ਛਾਣੇ, ਬਿਨਾਂ ਫਿਲਟਰ ਕੀਤੇ ਹੀ ਗ੍ਰਹਿਣ ਕਰਦੇ ਰਹਿੰਦੇ ਹਾਂ। ਅਸੀਂ ਆਪਣੇ ਦਿਮਾਗ ਨੂੰ ਐਸਾ ਕੂੜੇਦਾਨ ਬਣਾ ਲਿਆ ਹੈ ਜਿਸ ਵਿੱਚ ਅਣਲੋੜੀਂਦੇ ਵਿਚਾਰਾਂ ਦੇ ਕੂੜੇ ਦਾ ਢੇਰ ਲੱਗਿਆ ਹੋਇਆ ਹੈ। ਇਹੋ ਕੂੜਾ ਸਾਡੇ ਮਨ ਦੀ ਸ਼ਾਂਤੀ ਨੂੰ, ਸਾਡੇ ਘਰ ਦੀ ਸ਼ਾਂਤੀ ਨੂੰ ਤੇ ਇਸ ਦੁਨੀਆਂ ਦੀ ਸ਼ਾਂਤੀ ਨੂੰ ਭੰਗ ਕਰ ਰਿਹਾ ਹੈ। ਤੁਸੀਂ ਕਦੇ ਸੋਚਿਆ ਹੈ ਕਿ ਜਿਹੜੀ ਖੁਰਾਕ ਅਸੀਂ ਆਪਣੇ ਦਿਮਾਗ ਨੂੰ ਦੇ ਰਹੇ ਹਾਂ ਉਹ ਸਾਡੇ ਲਈ ਕਿੰਨੀ ਹਾਨੀਕਾਰਕ ਹੈ? ਸਾਡੇ ਦਿਮਾਗ ਵਿੱਚ ਜਮ੍ਹਾਂ ਹੋਇਆ ਕੂੜਾ ਸਾਡੇ ਡਿਪਰੈਸ਼ਨ ਦਾ ਕਾਰਨ ਬਣਦਾ ਹੈ ਤੇ ਇਹੋ ਡਿਪਰੈਸ਼ਨ ਸਾਡੇ ਸਰੀਰ ਦੀਆਂ ਬਾਕੀ ਬਿਮਾਰੀਆਂ ਦਾ ਕਾਰਨ ਹੈ। ਇਸ ਦੁਨੀਆਂ ਵਿੱਚ ਹੋਣ ਵਾਲੇ ਵੱਡੇ ਝਗੜਿਆਂ ਤੋਂ ਲੈ ਕੇ ਸਾਡੇ ਘਰ ਦੀਆਂ ਛੋਟੀਆਂ ਮੋਟੀਆਂ ਲੜਾਈਆਂ ਵੀ ਇਹਨਾਂ ਅਣਪੁਣੇ ਵਿਚਾਰਾਂ ਦਾ ਹੀ ਸਿੱਟਾ ਹੈ। ਕਿੰਨੀ ਅਜੀਬ ਗੱਲ ਹੈ ਕਿ ਜੇ ਕੋਈ ਵਿਅਕਤੀ ਸਾਡੇ ਕਿਸੇ ਦੋਸਤ ਮਿੱਤਰ ਦੀ ਤਾਰੀਫ ਕਰਦਾ ਹੈ ਤਾਂ ਅਸੀਂ 100 ਵਾਰੀ ਸੋਚਦੇ ਹਾਂ ਕਿ ਕੀ ਇਹ ਬੰਦਾ ਸਹੀ ਕਹਿ ਰਿਹਾ ਹੈ। ਪਰ ਜੇ ਕੋਈ ਕਿਸੇ ਦੀ ਬੁਰਾਈ ਕਰੇ ਤਾਂ ਬਹੁਤੀ ਵਾਰ ਅਸੀਂ ਉਸ ਨੂੰ ਮੰਨਣ ਵਿੱਚ ਇੱਕ ਪਲ ਦੀ ਵੀ ਦੇਰੀ ਨਹੀਂ ਕਰਦੇ। ਸਾਡੀ ਜ਼ਿੰਦਗੀ ਵਿੱਚ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਦੀ ਹਰ ਗੱਲ ਉੱਤੇ ਅਸੀਂ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਲੈਂਦੇ ਹਾਂ। ਇਹੋ ਅੰਨਾ ਵਿਸ਼ਵਾਸ ਹੀ ਸਾਡੇ ਝਗੜਿਆਂ ਦਾ ਕਾਰਨ ਬਣ ਜਾਂਦਾ ਹੈ। ਸਾਨੂੰ ਚਾਹੀਦਾ ਹੈ ਜਿਸ ਤਰ੍ਹਾਂ ਅਸੀਂ ਖਾਣ ਪੀਣ ਵਾਲੀਆਂ ਚੀਜ਼ਾਂ ਦਾ ਧਿਆਨ ਰੱਖਦੇ ਹਾਂ, ਉਹਨਾਂ ਦੀ ਮਿਆਦ ਪੁੱਗਣ ਦੀ ਤਾਰੀਖ ਜਾਂਚਦੇ ਹਾਂ, ਉਹਨਾਂ ਵਿਚਲੇ ਤੱਤਾਂ ਦਾ ਪ੍ਰੀਖਣ ਕਰਦੇ ਹਾਂ, ਉਹਨਾਂ ਨੂੰ ਫਿਲਟਰ ਕਰਕੇ ਖਾਂਦੇ ਪੀਂਦੇ ਹਾਂ, ਉਸੇ ਹੀ ਤਰ੍ਹਾਂ ਅਸੀਂ ਬਾਹਰਲੇ ਵਿਚਾਰਾਂ ਨੂੰ ਵੀ ਫਿਲਟਰ ਕਰਕੇ ਹੀ ਗ੍ਰਹਿਣ ਕਰੀਏ। ਕੁਦਰਤ ਨੇ ਸਾਨੂੰ ਦਿਮਾਗ ਦਾ ਬਹੁਤ ਹੀ ਆਲੀਸ਼ਾਨ ਫਿਲਟਰ ਦਿੱਤਾ ਹੋਇਆ ਹੈ। ਸਾਡੀ ਅਕਲ, ਸਾਡੀ ਬੁੱਧੀ ਬਾਹਰਲੇ ਵਿਚਾਰਾਂ ਨੂੰ ਦਿਮਾਗ ਵਿੱਚ ਜਗ੍ਹਾ ਦੇਣ ਤੋਂ ਪਹਿਲਾਂ ਕਿਸੇ ਤੀਸਰੇ ਬੰਦੇ ਦੀ ਗੱਲ ਸੁਣ ਕੇ ਆਪਣੇ ਕਿਸੇ ਪਿਆਰੇ ਦੋਸਤ ਮਿੱਤਰ ਨੂੰ ਬੁਰਾ ਕਹਿਣ ਤੋਂ ਪਹਿਲਾਂ ਆਪਣੀ ਬੁੱਧੀ ਵਾਲਾ ਫਿਲਟਰ ਜ਼ਰੂਰ ਇਸਤੇਮਾਲ ਕਰੋ। ਵਿਚਾਰ ਅਤੇ ਆਵਾਜ਼, ਸਰਬਜੀਤ ਸਿੰਘ।
तुम्हारे प्यार में हम बेकरार हो के चले, शिकार करने को आए शिकार हो के चले। तुम्हारे प्यार में हम बेकरार हो के चले, शिकार करने को आए शिकार हो के चले। तुम्हें करीब से देखा तो दिल को हार दिया, तुम्हारी शोक अदा ने हमें तो मार दिया, तुम्हारी शोक अदा ने हमें तो मार दिया। हर एक बात पे हम तो निसार हो के चले, शिकार करने को आए शिकार हो के चले। तुम्हारे तुम्हारी आँख मोहब्बत की बात कहती है, तुम्हें जरूर किसी की तलाश रहती है, तुम्हें जरूर किसी की तलाश रहती है। ये राज जान गए राजदार हो के चले, शिकार करने को आए शिकार हो के चले। न इतना होश न अपनी खबर कहाँ है हम, किसी का नाम मोहब्बत है ए मेरे हमदम, इसी का नाम मोहब्बत है ए मेरे हमदम। तुम्हारे कूचे से दीवानवार हो के चले, शिकार करने को आए शिकार हो के चले। तुम्हारे प्यार में हम बेकरार हो के चले, शिकार करने को आए शिकार हो के चले।
आजो आजो ताया जी, आजो 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 कामे हो, आजो
आ गया आ गया तू।
ओ किथे रह गया तू, मिल गई दा आ दे बैठा ताया जी, इधर आओ नेरे जो तुसी दीन दा तो देखया नहीं तुसी चंगी तरह। ओ तुही लाइट यार मान वांगू बंद करके रख दे, पता नहीं केड़ी तुही नवी धुन तैयार करन नु फिरते आ। ल्या मिलकी तो ए ओ पछी लगे तेनू लै जा किते आके इजराइल फरिश्ता इधर नु आ बबर शेरा। ते लो जी ताया जी स्वागत है तुहाडा प्रोग्राम दे विच, ते सुनने वाले श्रोतियां नु सति श्री अकाल बुला दियो। ते तेनू मैं पुछ के कहना, तेरे कहंदे बुलाउणी मैं तुसां ही आके बुलाउणा ही हुंदा। लो वी सुनने वाले श्रोते जिन्ने भी अमरीका कनेडा हंगरी फंगरी पोलैंड होलैंड न्यूजीलैंड स्वीडन तमिलनाडु या मध्य एशिया तो सानू सुनदे आ या तुसी उत्तरी अफ्रीका तो सुनदे हो, सारिया नु सति श्री अकाल। न्यूजीलैंड आस्ट्रेलिया चलो अपन सुनदा ही सुनदा, सारिया नु जिया नु भाई स्वागत दा प्रोग्राम ये मैदा भी वाह वाह इना दोवा ने सिर तुहाडा खाई लिया। मैं थोड़ा लेट हो गया, लेट तो तुसी हो गया ताया जी, असी ते बालिया गल्लां कीतियां ही नहीं, वो तो सानू ओदा भी उम्मीद ही है तुहाडे ते। ओ गल आ भी बालिया गल्लां ते मैनू याद आया उदन नगेंद्र सिंह होरां दी इक हफ्ता रह गई सी, ओ तो पहला उन्हां दी कविता काट आपां कविता पढ़िए ते फिर दिमाग चो रह गई, गल रहिंदी रहिंदी रह जांदी आ। ओ ला मेरा पुत पुरानी जिहड़ी आ कविता ते ओ सुणा दे मेरा पुत। लो ता जी नगेंद्र भाजी होरां दी जिहड़ी आ कविता ओ आपां सुनने आ जी। हां कविता सुनने आ ते नाल दी नाल आ उन्हां ने भेजी आ लिया मेरा बोत ते कहन आ कविता इथो जी। आ गया कोरोना कहिंदे जी, हर थां छा गया कोरोना, आ गया कोरोना सबरां नू फिकरां च पा गया कोरोना, आओ प्यारियो हिम्मत ना हारो प्यारियो, सूरज ज्ञान ते रतना दी खाणी है, सारिया दुखां दारू सारिया दुखां नू दारू इक गुरबाणी है, करो दासा रोज जे कोरोना कैर बुझानी है, ए पता नहीं सी किसे नू समय ने बाल्टी खानी है, करो रल मिल के पाठ बाणी जप जी साहब दा जां कहिए वाहिगुरु जे बाकी खलकत बुझानी है, वार वार सरा यही कहिंदा हसक गुजारो दो चार दिन दी जिंदगानी है, दुखां विच पिया है हिरदा मेरा ये की दर्द कहानी है, शाबाश जेड़े इलाज है कर दे उन्ना दी ये कुर्बानी है जी। क्या बात है, वाह कमाल जी वाह कमाल। इहदे प्यारे मनदीप ढिल्लों जी कविता भेजी है, मैनू भी डर लगदा तुसी एक बार जरूर सुन के चेक कर लो,
ਜੇ ਸਹੀ ਲੱਗੇ ਤਾਂ ਸਟੂਡੀਓ ਤੇ ਲਾਇਓ, ਤਾਏ ਤੋਂ ਹੀ ਪੜਾਇਓ, ਡਰਦੇ ਡਰਦੇ ਨੇ ਬੋਲੀ ਆ ਮੈਂ। ਨਹੀਂ ਨਹੀਂ ਬਹੁਤ ਸੋਹਣੀ ਕਵਿਤਾ ਜੀ, ਡਰੇ ਦੇ ਵਿੱਚ ਕਹਦਾ, ਇਹਦੇ ਮਾਫ਼ ਵੀ ਕਰ ਦੇਣਾ ਜੀ, ਤੇ ਆਪਾਂ ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ, ਤੇ ਉਹ ਕਿਹਾ ਜੀ ਜੇ ਠੀਕ ਲੱਗੇ ਤਾਂ, ਠੀਕ ਨਾ ਲੱਗੇ ਤਾਂ ਡਲੀਟ ਕਰ ਦੇਣਾ, ਹੋਰ ਤਿਆਰ ਹੈ ਜੀ ਭੇਜਾਂਗਾ, ਕੋਈ ਗੁੱਸਾ ਗਿਲਾ ਸ਼ਿਕਵਾ ਵੀ ਨਹੀਂ ਹੋਇਆ। ਤੇ ਜੋ ਮਕੈਬ ਮੋਬਾਇਲ ਓਪਰੇਟਰ ਕਿਵੇਂ ਲਗਾਤਾ ਹੈ ਜਿਹਨੂੰ ਵੀ ਸਭ ਨੂੰ ਦਿਖਾਇਓ, ਦੋ ਆਲ ਦਾ ਹੈ ਜੀ, ਜੋ ਇਹ ਵੇਖ ਲੈਂਦੇ ਤੁਹਾਡੀ ਵੀਡੀਓ ਜਿਹੜੀ ਹੈ ਜੀ। ਬਾਕੀ ਜਿਹੜੀ ਤੁਸੀਂ ਪ੍ਰੇਮ ਨਗਰੀ ਦੀ ਗੱਲ ਕੀਤੀ, ਕਹਿੰਦੇ ਪ੍ਰੇਮ ਨਗਰੀ ਇਹ ਸਾਕੀ ਛੋੜ ਸਭ ਗਿਲੇ ਸ਼ਿਕਵੇ, ਪ੍ਰੇਮ ਦੀ ਨਗਰੀ ਵਿੱਚ ਆਹ ਗੁੱਸਾ ਰੱਖ ਕੇ ਡੁੱਬੇ ਦਿਲਾਂ ਦੇ ਵਿੱਚ ਐਵੇਂ ਨਾ ਪਛਤਾ, ਹੋ ਸਕੇ ਤਾਂ ਕਰੀ ਗਰੀਬ ਦਾ ਭਲਾ, ਬੁਰਾ ਨਾ ਕਰੀ ਪਿਆਰੇ, ਚੜ੍ਹਦੀ ਕਲਾ ਰਹੂ ਹਮੇਸ਼ਾ ਤੇਰੀ ਚੜ੍ਹਦੀ ਕਲਾ, ਐਵੇਂ ਭੈੜੀਆਂ ਸੋਚਾਂ ਸੋਚ ਕੇ ਐਵੇਂ ਨਾ ਵਕਤ ਗਵਾਹ, ਐ ਸਰਾਂ ਗੁਆਚਿਆ ਵਕਤ ਹੱਥ ਨਹੀਂ ਆਉਣਾ, ਬਾਅਦ ਵਿੱਚ ਰਹੇਗਾ ਪਛਤਾ, ਮਿੱਤਰ ਹੋਵੇ ਜਾਂ ਦੁਸ਼ਮਣ ਹੋਵੇ ਸਭ ਨੂੰ ਹੱਥ ਜੋੜ ਕੇ ਫਸੇ ਬਲਾ ਜੀ। ਕਿਆ ਬਾਤ ਆ, ਇਹ ਸਰਾਂ ਇਹਨਾਂ ਦੀ ਗੋਤ ਆ ਜੀ, ਹਰ ਨੇਮ ਜਿਹੜਾ ਇਹਨਾਂ ਦਾ, ਹਰ ਨੀ ਸਰ ਨੇਮ ਆਹੋ ਜਿਹੜਾ ਸਰਾਂ। ਕਹਿੰਦੇ ਵੀ ਇੱਕ ਹੁੰਦਾ ਖੂਬਸੂਰਤ ਫੁੱਲ ਤੋੜਨਾ, ਮਾਫ ਕਰਨਾ, ਇੱਕ ਹੁੰਦਾ ਕਿਸੇ ਗਰੀਬ ਦਾ ਦਿਲ ਤੋੜਨਾ। ਫੁੱਲ ਦਾ ਤੋੜਿਆ ਮਰਜਾ ਕੇ ਸੁੱਕ ਜਾਂਦਾ, ਫਿਰ ਵੀ ਉਹਦੀ ਗੱਲ ਕੇ ਖਾਦ ਬਣ ਜਾਂਦੀ, ਪਰ ਪਿਆਰੇ ਜੇ ਤੂੰ ਕਿਸੇ ਗਰੀਬ ਦਾ ਦਿਲ ਤੋੜਦਾ ਨਾ, ਬੰਦਾ ਭਾਵੇਂ ਲਾਲਚੀ ਜਾ ਕੇ ਬਖਸ਼ ਦੇਵੇ, ਪਰ ਪਿਆਰੇ ਰੱਬ ਨੂੰ ਤੈਨੂੰ ਕਦੇ ਨਹੀਂ ਬਖਸ਼ਦਾ, ਅੰਤ ਵੇਲੇ ਤੇਰੇ ਹੱਡ ਵੀ ਨਹੀਂ ਉਹ ਕੰਮ ਆਉਣੇ, ਇਸ ਕਰਕੇ ਰੋਜ਼ ਜਪਿਆ ਕਰ ਵਾਹਿਗੁਰੂ ਜੀ। ਬਹੁਤ ਹੀ ਪਿਆਰੀ ਗੱਲ ਕਹੀ ਹੈ ਭਾਜੀ ਹੋਰਾਂ ਨੇ। ਕਹਿੰਦੇ ਜੀ ਹੱਥ ਜੋੜ ਕੇ ਸੁਣਨ ਵਾਲੇ ਸਰੋਤਿਆਂ ਨੂੰ, ਤਾਇਆ ਜੀ ਨੂੰ, ਸੇਵਾਦਾਰਾਂ ਨੂੰ, ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਹੈ ਜੀ ਆਪ ਜੀ ਦਾ ਜੋ ਜਮਲੇ ਜੜ ਦਾ ਗਾਣਾ ਸਾਨੂੰ ਸੁਣਾਇਆ, ਹੋਰ ਵੈਸੇ ਮੈਸੇਜ ਵੀ ਭੇਜਾਂਗਾ, ਤੇ ਉਹ ਦੱਸ ਭੇਜਿਆ ਕਹਿੰਦੇ ਉਹ ਵੀ ਦੱਸਿਓ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਬਾਰੇ ਕੁਛ ਚਾਨਣਾ ਪਾਉਂਦੇ ਰਹੋ, ਦੋ ਤਿੰਨ ਦਿਨ ਕੁਛ ਦਾਸ ਵੀ ਕੋਸ਼ਿਸ਼ ਕਰੇਗਾ, ਯਾਦ ਰੱਖੋ ਉਨ ਯੋਧਿਆਂ ਨੂੰ ਜਿਨ੍ਹਾਂ ਨੇ ਯਲਮ ਲਈ, ਜਿਨ੍ਹਾਂ ਨੇ ਉਹਨਾਂ ਨੂੰ ਜਿਹਨਾਂ ਨੇ ਯੁਲਮ ਨਹੀਂ ਸਿਆ, ਜਾ ਕੇ ਉਹ ਵੇਖੋ ਵਿੱਚ ਲਾਹੌਰ ਦੇ ਅੱਜ ਵੀ ਕਾਇਮ ਨਿਸ਼ਾਨਾ ਨੇ। ਵੈਸ ਨੇ ਤੋਂ ਅੱਗੇ ਮੈਸੇਜ ਪੜਿਆ ਪੜਿਓ, ਦੁਬਾਰਾ ਭੇਜੇ ਜਾਂਦੇ ਨੇ, ਚਲੋ ਕੋਈ ਗੱਲ ਨਹੀਂ। ਲਓ ਜੀ ਅਸੀਂ ਜਿਹੜਾ ਅੱਜ ਜਿਹੜਾ ਤੁਸੀਂ ਗੱਲ ਕੀਤੀ ਆ ਕਿ ਆਪਾਂ ਗੁਰੂ ਅਰਜਨ ਦੇਵ ਜੀ ਸ਼ਹਾਦਤ ਦੇ ਬਾਰੇ ਵੀ ਚਾਨਣਾ ਪਾਉਣਾ, ਉਹ ਵੀ ਆਪਾਂ ਜਿਹੜੇ ਇਤਿਹਾਸ ਬਾਰੇ ਝਾਤ ਮਾਰਨੀ ਆ, ਤੇ ਪਹਿਲਾਂ ਆਪਾਂ ਤੁਹਾਡਾ ਸੁਨੇਹਾ ਜਿਹੜਾ ਉਹ ਵੈਸ ਮੈਸੇਜ ਵੀ ਪੜ੍ਹ ਲਈਏ ਨਗਿੰਦਰ ਸਿੰਘ ਜੀ, ਤੇ ਕਿਉਂਕਿ ਅੱਜ ਸ਼ਹਾਦਤ ਦਾ ਦਿਹਾੜਾ ਵੀ ਆ, ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜੀ। ਲਓ ਪਿਤਾ ਜੀ ਆਪਾਂ ਵਾਇਸ ਮੈਸੇਜ ਪੜ੍ਹਦੇ ਆ ਜੀ, ਸੁਣਦੇ ਆ ਆਹ ਆਵਾਜ਼ ਚੱਕਦੀ।
ਸਭ ਸੇਵਾਦਾਰਾਂ
ਵਾਹਿਗੁਰੂ
ਮਾਣੇ ਦਾਸ ਵੱਲੋਂ ਧੰਨਵਾਦ, ਸਤਿ
ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ।
ਮੇਰੀ ਕਵਿਤਾ ਦਾ ਹੈਡਿੰਗ ਹੈ ਤਾਇਆ ਭਰਤੂ ਪਾਵੇ।
ਹਾਏ ਹਾਏ ਵਾਹ, ਟੈਪਿਕ ਦਾ ਹੈਡਿੰਗ।
16 ਸਾਲ ਕਰਕੇ ਡਰਾਈਵਰੀ ਤਾਇਆ ਘਰ ਨੂੰ ਆਵੇ,
ਹਾਏ
ਖੁਸ਼ੀਆਂ ਦੇ ਵਿੱਚ ਬੈਠੀ ਤਾਈ ਤਾਇਆ ਪਿਆ ਮੁਸਕਰਾਵੇ।
ਵਾਹ,
ਖੁਸ਼ੀਆਂ ਵਿੱਚ ਬੈਠੀ ਤਾਈ ਤਾਇਆ ਪਿਆ ਮੁਸਕਰਾਵੇ, 16 ਸਾਲ ਕਰਕੇ ਡਰਾਈਵਰੀ ਤਾਇਆ ਘਰ ਨੂੰ ਆਵੇ।
ਹਾਏ ਹਾਏ ਹਾਏ,
ਕੀਤੀ ਸਰਪੰਚੀ ਕਦੇ ਨੀ ਖਾਂਦਾ ਧੋਖਾ, ਕੋਈ ਕੰਮ ਕਰ ਨੀ ਸਿਖਿਆ ਕਰਿਆ ਕੰਮ ਅਨੋਖਾ।
ਵਾਹ,
ਬੜੇ ਸੱਚੇ ਜੀ ਢੰਗ ਨਾਲ ਸਮਝਾਇਆ ਜੋ ਕੋਈ ਕਹਿਰ ਕਮਾਵੇ।
ਵਾਹ,
16 ਸਾਲ ਕੀਤੀ ਤੇ ਰਹਿ ਤਾਇਆ ਘਰ ਨੂੰ ਆਵੇ।
ਠੀਕ ਗੱਲ,
ਹਰਮਨ ਸਟੂਡੀਓ ਉੱਤੇ ਤਾਇਆ ਮਹਿਫਲ ਖੁਸ਼ੀਆਂ ਦੀ ਲਾਵੇ।
ਵਾਹ,
ਬਾਲ ਵਿੱਚ ਖੜਦਾ ਤਾਇਆ ਬਾਲ ਵਿੱਚ ਵਿਚ ਜਦੋ ਖੜਦਾ ਤਾਇਆ
ਗੱਲ ਵੀ ਭੁੱਲ ਜਾਵੇ ਗੱਲ ਭੁੱਲ ਗਿਆ ਤੁਸੀਂ ਮੈਨੂੰ ਲੱਗਦਾ
ਹੱਸਦਾ ਤੇ ਮੁਸਕਰਾਵੇ ਸੋਲਾਂ ਸਾਲ ਕੀਤੀ ਡਰਾਈਵਰੀ
ਫੇਰ ਬਹੁਤ ਪਛਤਾਵੇ
ਤਾਇਆ ਘਰ ਨੂੰ ਆਵੇ ਸੋਲਾਂ ਸਾਲ ਕਰਕੇ ਡਰਾਈਵਰੀ ਤਾਇਆ ਘਰ ਨੂੰ ਆਵੇ
ਕਿਆ ਬਾਤ ਬਾ ਕਮਾਲ
ਹਰਮਨ ਸਟੂਡੀਓ ਉੱਤੇ ਬੈਠੇ ਮਜ਼ਾਕ ਦੇ ਨਾਲ ਸੁੱਖੋ ਸੁੱਖੋ ਕਰਦੇ
ਇਹ ਮਾੜੀ ਗੱਲ ਕਰਦੇ
ਆਵਾਜ਼ ਸੁਣ ਕੇ ਤਾਏ ਦੀ ਅੰਦਰੋਂ ਅੰਦਰੀ ਡਰਦੇ
ਡਰਦੇ ਕਿੱਥੇ ਹੈ ਜੀ
ਆਵਾਜ਼ ਸੁਣ ਕੇ ਤਾਏ ਦੀ ਅੰਦਰੋਂ ਅੰਦਰੀ ਡਰਦੇ ਇਹ ਲੱਗਿਆ ਹੋਵੇ ਹਿੰਦੀ ਗਾਣਾ ਤਾਇਆ ਆਣ ਧਮਕਾਵੇ
ਚਾਹੀਦਾ ਵੀ
ਸੋਲਾਂ ਸਾਲ ਕ੍ਰਿਤੀ ਡਰਾਈਵਰੀ ਤਾਇਆ ਘਰ ਨੂੰ ਆਵੇ
ਵਾਹ ਕਿਆ ਬਾਤ
ਹਰਮਨ ਸਟੂਡੀਓ ਉੱਤੇ ਆ ਕੇ ਤਾਇਆ ਭਰਤੂ ਪਾਵੇ ਭਰਦਾ ਜਦੋਂ ਚਾਹ ਦੀ ਘੁੱਟ ਭਰਦਾ ਜਦੋਂ ਚਾਹ ਦੀ
ਘੁੱਟ
ਲੱਗਦਾ ਜਿਵੇਂ ਫੋਰ ਸਟਾਰਟ ਹੁੰਦਾ
ਫੋਰ ਸਟਾਰਟ ਹੁੰਦਾ ਜਾਵੇ
ਭਰਦਾ ਜਦੋਂ ਚਾਹ ਦੀ ਘੁੱਟ ਇਹ ਲੱਗਦਾ ਜਿਵੇਂ ਫੋਰ ਸਟਾਰਟ ਹੁੰਦਾ
ਜਾਵੇ
ਹੱਸਦਾ ਤਾਂ ਜਿਵੇਂ ਬਹੁਤ ਸਮਾਰਟ ਹੁੰਦਾ ਹੱਸਦਾ ਤਾਂ ਲੱਗਦਾ ਜੇ ਫੋਰ ਸਮਾਰਟ ਹੁੰਦਾ
ਸਟਾਰਟ ਹੁੰਦਾ
ਉਹਨਾਂ ਨੇ ਤਾਂ ਹੱਸਣਾ ਜਰੂਰ ਹੈ ਮੈਨੂੰ ਵੀ ਹਸਾਵੇ ਸੋਲਾਂ ਸਾਲ ਕੀਤੀ ਡਰਾਈਵਰੀ ਤਾਇਆ ਘਰ ਨੂੰ ਆਵੇ
ਵਾਹ
ਸੋਲਾਂ ਸਾਲ ਕੀਤੀ ਡਰਾਈਵਰੀ ਤਾਇਆ
ਘਰ ਨੂੰ ਆਵੇ ਵਾਹ
ਘਾਟਾ ਤਾਂ ਬਹੁਤ ਹੈ ਪਰ ਸਮੇਂ ਦੀ ਘਾਟ ਹੈ
ਜੀ
ਕਵਤਾ ਤਾਂ ਬਹੁਤ ਹੈ ਪਰ ਸਮੇਂ ਦੀ ਘਾਟ ਹੈ ਜ਼ਿੰਦਗੀ ਥੋੜੀ ਹੈ ਵਕਤ ਕੀ ਬਾਤ ਹੈ
ਵਾਹ
ਜ਼ਿੰਦਗੀ ਥੋੜੀ ਹੈ ਵਕਤ ਕੀ ਬਾਤ ਹੈ
ਵਾਹ
ਕੀ ਅੱਖਾਂ ਕੀ ਦੱਸਾਂ ਕੋਈ ਬਾਤ ਸਮਝ ਨਾ ਆਵੇ
ਵਾਹ
ਸੋਲਾਂ ਸਾਲ ਕੀਤੀ ਡਰਾਈਵਰੀ ਤਾਇਆ
ਘਰ ਨੂੰ ਆਵੇ ਬੱਲੇ 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 ਬਹੁਤ
ਸੀ ਬੱਤੀ ਬੱਤੀ ਮੱਝਾਂ
ਹੈ ਸੀ ਪਹਿਲਾਂ
ਦੁੱਧ ਵਿਚ ਨਹਾਉਂਦਾ ਤਾਇਆ ਸੀ ਬੱਤੀ ਬੱਤੀ ਮੱਝਾਂ ਦੁੱਧ ਵਿਚ ਨਹਾਉਂਦਾ ਤਾਇਆ ਬੱਚਿਆਂ ਦੀ ਵੀ ਮੁੰਡਿਆਂ ਦੀ ਵੀ ਘਾਟ ਨੀ ਸੀ ਖੁਸ਼ੀਆਂ ਮਨਾਉਂਦਾ ਤਾਇਆ
ਵਾਹ
ਕੱਲੀ ਕੱਲੀ ਮੱਝ ਪਿਆਰ ਸੀ ਬੜਾ ਕਰਦਾ ਛੱਪੜ ਵਿਚ ਨਵਾਵੇ ਸੋਲਾਂ ਸਾਲ ਕੀਤੀ ਡਰਾਈਵਰੀ ਤਾਇਆ
ਘਰ ਨੂੰ ਆਵੇ ਵਾਹ
ਸੋਲਾਂ ਸਾਲ ਕੀਤੀ
ਕਮਾਲ
ਇੱਕ ਦਿਨ ਇੱਕ ਦਾ ਭਲਾ ਨੀ ਕੀਤਾ ਲੱਖਾਂ ਭਲਾ ਨੇ ਕੀਤੇ
ਵਾਹਿਗੁਰੂ
ਇੱਕ ਦਾ ਨੀ ਭਲਾ ਕੀਤਾ ਲੱਖਾਂ ਭਲਾ ਵੀ ਕੀਤੇ
ਜੀ
ਕਈਆਂ ਉਹਨਾਂ ਨੇ ਲੋਕਾਂ ਨੇ ਕਰੀ ਬੇਇੱਜ਼ਤੀ ਸਬਰ ਪਿਆਲੇ ਪੀਤੇ ਵਾਹ ਵਾਹ
ਵਾਹ ਜੀ ਵਾਹ
ਕਈਆਂ ਲੋਕਾਂ ਨੇ ਕਰੀ ਬੇਇੱਜ਼ਤੀ ਲੱਖਾਂ ਪਿਆਲੇ ਪੀਤੇ
ਵਾਹ ਸਬਰ ਪਿਆਲੇ ਪੀਤੇ ਬਸ ਬਹੁਤ ਕਮਾਲ ਦੀ ਗੱਲ ਜਿਹੜੀ
ਮੈਂ ਭੁੱਲ ਗਿਆ ਜੀ
ਨਹੀਂ ਕੋਈ ਗੱਲ ਨੀ ਜੀ ਬੰਦਾ ਭੁੱਲਣ ਹਾਰ
ਲੋਕਾਂ ਕੀਤੀ ਬੇਇੱਜ਼ਤੀ ਲੱਖਾਂ ਸਬਰ ਮਨ ਪਿਆਲੇ ਪੀਤੇ
ਸਬਰ ਪਿਆਲੇ ਪੀਤੇ
ਤਾਇਆ ਵਰਗਾ ਬਹਾਦਰ ਕੋਈ ਨਾ ਹੱਥ ਵੀ ਖੜੇ ਕੀਤੇ ਕਈਆਂ ਦੇ ਹੱਥ ਖੜੇ ਕੀਤੇ
ਜੀ
ਬੜਾ ਸੋਹਣਾ ਤਰੀਕਾ ਲੱਭਿਆ
ਜੀ
ਠੰਡੇ ਮਨ ਨਾਲ ਸਮਝਾਵੇ ਸੋਲਾਂ ਸਾਲ ਕੀਤੀ ਡਰਾਈਵਰੀ ਤਾਇਆ ਘਰ ਨੂੰ ਆਵੇ
ਸੋਲਾਂ
ਸਾਲ ਕੀਤੀ ਡਰਾਈਵਰੀ
ਤਾਇਆ ਘਰ ਨੂੰ ਆਵੇ ਬਹੁਤ ਸੋਹਣਾ ਬਹੁਤ ਸੋਹਣਾ
ਤਾਇਆ ਜੀ
ਜੀ
ਮਨਜੀਤ ਜੀ ਮਲਕੀਤ ਜੀ ਕਿਆ ਭਰੀ ਸਸਤਰੀ
ਅਕਾਲ ਜੀ
ਸਰਾਂ ਨਮਾਣਾ ਬੁਲਾਵੇ
ਵਾਹਿਗੁਰੂ ਜੀ ਆਇਆਂ ਨੂੰ
ਸਰਾਂ ਨਮਾਣਾ ਬੁਲਾਵੇ
ਵਾਹ
ਜਿੱਥੇ ਝਗੜਾ ਰੋਣਾ ਰੋਣ ਪਿਆ ਰੋਣ ਸਿਆਪਾ ਜਿੱਥੇ ਝਗੜਾ ਰੋਣ ਸਿਆਪਾ ਕੀ ਕੋਈ ਇੱਥੇ ਆਵੇ
ਵਾਹ
ਜਿੱਥੇ ਖੁਸ਼ੀਆਂ ਚਹਿਲ ਪਹਿਲ ਉੱਥੇ ਹਰ ਕੋਈ ਸ਼ਗਨ ਮਨਾਵੇ, 16 ਸਾਲ ਕੀਤੀ
ਤਾਇਆ ਕਰਨੂ ਆਵੇ,
16 ਸਾਲ ਕੀਤੀ ਜਾਵੇ
ਤਾਇਆ ਛਾਲਾ ਮਾਰਦਾ ਕਰਨੂ ਆਵੇ, ਠੀਕ ਹੈ
ਤਾਇਆ ਜੀ, ਕੋਈ ਗਲਤੀ ਹੋ ਗਈ ਹੋਵੇ ਤਾਂ
ਨਹੀਂ, ਗਲਤੀ
ਸ਼ਾਨ ਦੇ ਵਾਸਤਾ ਕੋਈ ਬੋਲਿਆ ਗਿਆ ਹੋਵੇ,
ਸ਼ਾਨ ਦੇ ਜੀ ਤੁਹਾਡੇ ਨਾਲ
ਪ੍ਰੇਮ ਜੀ, ਚੜ੍ਹਦੀ ਕਲਾ ਵਿਚ ਰਹੇ ਰਹਿੰਦਾ ਤਾਇਆ,
ਵਾਹ
ਖੁਸ਼ੀਆਂ ਦੇ ਵਿਚ ਬਹਿੰਦਾ ਤਾਇਆ, ਸੱਚੀ ਗੱਲ ਹੈ ਕਹਿੰਦਾ ਤਾਇਆ,
ਠੀਕ ਗੱਲ,
ਭਾਵੇਂ ਕੋਈ ਸੁੱਖੋ ਸੁੱਖੋ ਕਰਵਾਵੇ ਨੀ ਕਰਦਾ, ਹੱਸਦਾ ਤੇ ਮੁਸਕਰਾਵੇ, 16 ਸਾਲ ਕੀਤੀ
ਡਰਾਈਵਰੀ ਤਾਇਆ ਕਰਨਾ ਨੀ ਬਰਬਾਦ ਕਰੀ,
16 ਸਾਲ ਕੀਤੀ ਡਰਾਈਵਰੀ ਤਾਇਆ ਕਰਨਾ,
ਨੀ ਗੱਲ ਠੀਕ ਹੈ ਤੁਹਾਡੀ,
ਕਰਨ ਨੂੰ ਜੀ ਨੀ ਕਰਦਾ, ਕਵਿਤਾ ਗਾਈ ਜਾਵਾ ਦਿਲ ਦੇ ਵਿਚ ਦੁਖੜੇ ਕਈ ਨੇ ਸਭ ਨੂੰ ਸੁਣਾਈ ਜਾਵਾ,
ਵਾਹ
ਪਰ ਮੇਰੇ ਦੁੱਖ ਪੇ ਦੂਰ ਨੇ ਹੁੰਦੇ, ਮੇਰੇ ਦੁੱਖ ਪੇ ਦੂਰ ਨੇ ਹੁੰਦੇ, ਤਾਏ ਦੀ ਜਾ ਸਤਾਵੇ,
ਵਾਹ
ਉਹ ਰੇਡੀਓ ਵਾਲੋ ਇਹ ਨਾ ਸਮਝੋ ਸੁੱਖੋ ਦੀ ਜਾ ਸਤਾਵੇ, ਚੌਰ ਵਰਜੋ ਇਹ ਨਾ ਸਮਝੋ ਸੁੱਖੋ ਦੀ ਜਾ ਸਤਾਵੇ, 16 ਸਾਲ ਕੀਤੀ ਡਰਾਈਵਰੀ
ਸਾਲ
ਕੀਤੀ ਸਰਪੰਚੀ ਤਾਇਆ ਘਰ ਨੂੰ ਆਵੇ,
ਇਹ ਗੱਲ ਆ ਚੰਗਾ
ਦਾ ਦਿਨ ਆਵੇ, ਹਫ਼ਤੇ ਸੁੱਖਾਂ ਦਾ ਦਿਨ ਆਵੇ, 16 ਸਾਲ ਕੀਤੀ ਡਰਾਈਵਰੀ ਤਾਇਆ
ਘਰ ਨੂੰ ਆਵੇ,
16 ਸਾਲ ਕੀਤੀ ਡਰਾਈਵਰੀ ਤਾਇਆ
ਘਰ ਨੂੰ ਆਵੇ, ਵਾਹ
ਸਭ ਨੂੰ ਸਤਿ ਸ੍ਰੀ ਅਕਾਲ, ਅੰਤ ਵੇਲੇ
ਸਤਿ ਸ੍ਰੀ ਅਕਾਲ ਜੀ,
ਜਾਂਦਾ ਹਾਂ ਮੈਂ ਫਤਿਹ ਬੁਲਾ ਕੇ
ਜੀ,
ਅੰਤ ਵੇਲੇ ਸਤਿ ਸ੍ਰੀ ਅਕਾਲ, ਜਾਂਦਾ ਹਾਂ ਮੈਂ ਫਤਿਹ ਬੁਲਾ ਕੇ
ਜੀ,
ਸਰੋਤਿਆਂ ਅੱਗੇ ਨਵਾਣਾ, ਸਰੋਤਿਆਂ ਅੱਗੇ ਦਸ ਨਵਾਣਾ, ਆਪਣਾ ਸੀਸ ਨਵਾਵੇ,
ਵਾਹ
16 ਸਾਲ ਕੀਤੀ ਸਰਪੰਚੀ, ਮਾਫ਼ ਕਰਨਾ, 16 ਸਾਲ ਕੀਤੀ ਡਰਾਈਵਰੀ ਤਾਇਆ
ਘਰ ਨੂੰ ਆਵੇ, ਸਰਪੰਚ ਦੀ ਜ਼ਿਆਦਾ ਜਿਹੜੀ
ਕੀਤੀ, ਸਰਪੰਚੀ ਦਾ ਕੰਮ ਹੁਣ ਵੀ ਨਿਭਾਵੇ,
ਵਾਹ
ਨਾਲ ਸਰਪੰਚੀ ਦਾ ਕੰਮ ਹੁਣ ਵੀ ਨਿਭਾਵੇ, 16 ਸਾਲ
ਕੀਤੀ ਡਰਾਈਵਰੀ ਜੀ,
16 ਸਾਲ
ਕੀਤੀ ਡਰਾਈਵਰੀ ਤਾਇਆ ਘਰ ਨੂੰ ਆਵੇ, ਤਾਇਆ ਘਰ ਨੂੰ ਆਵੇ, ਤਾਇਆ ਘਰ
ਤਾਈ ਤਾਏ ਦੇ ਗਲ ਵਿਚ ਪਾਵੇ, ਕੀਤਾ ਮਹਾ ਸਵਾਗਤ, ਠੰਡੇ ਪਾਣੀ ਦਾ ਜਗ ਲਾਵੇ, 16 ਸਾਲ ਕੀ ਸਰਪੰਚੀ
ਤਾਇਆ,
16 ਸਾਲ ਕੀਤੀ ਡਰਾਈਵਰੀ ਤਾਇਆ ਘਰ ਨੂੰ ਆਵੇ, ਖਿਮਾ ਦਾ ਜੱਜ ਕਹਾਵਾ ਜੀ ਦਾ
ਖਾਲਸਾ
ਵਾਹਿਗੁਰੂ ਸੋਨਿਹਾਲ,
ਸਤਿ ਸ੍ਰੀ ਅਕਾਲ,
ਤਾਇਆ ਜੀ ਮਾਫ਼ ਕਰ ਦੇਣਾ,
ਵਾਹਿਗੁਰੂ ਵਾਹਿਗੁਰੂ ਜੀ। ਲਓ ਜੀ ਨਗਿੰਦਰ ਸਿੰਘ ਜੀ, ਕਵਿਤਾ ਅਸੀਂ ਸੁਣੀ, ਕਵਿਤਾ ਦੇ ਤੁਸੀਂ ਚਿਬ ਕੱਢ ਛੱਡੇ, ਨਜ਼ਾਰਾ ਬੰਨ ਛੱਡਿਆ, ਵਿੱਚੋਂ ਇੱਕ ਦੋ ਵਾਰ ਭੁੱਲ ਵੀ ਗਈ ਪਰ ਤੁਸੀਂ ਮੌਕਾ ਫੇਰ ਫੜ ਲਿਆ, ਤੇ ਜਿੰਨੇ ਪਿਆਰ ਦੇ ਨਾਲ, ਜਿੰਨੇ ਸਤਿਕਾਰ ਦੇ ਨਾਲ ਤੁਸੀਂ ਇਹ ਕਵਿਤਾ ਸੁਣਾਈ, ਬਹੁਤ ਮਾਣ ਵੀ ਦਿੱਤਾ ਨਿਮਾਣੇ ਨੂੰ, ਕਿਉਂਕਿ ਨਿਮਾਣੇ ਕੋ ਮਾਣ ਕਾਹਦਾ, ਤੁਸੀਂ ਸਾਡਾ ਮਾਣ ਹੋ, ਤੁਸੀਂ ਸਾਡਾ ਸਨਮਾਨ ਹੋ, ਤੁਸੀਂ ਸਾਡੇ ਮਹਿਮਾਨ ਹੋ ਤੇ ਤੁਸੀਂ ਬੜੇ ਮਹਾਨ ਹੋ, ਤੁਹਾਡੇ ਚੱਕਰ ਦੇ ਵਿੱਚ ਮੈਂ ਵੀ ਕਵਿਤਾ ਲਾਦਾ ਪੜ੍ਹਨ ਲੱਗ ਗਿਆ, ਤੇ ਇਹ ਕਵਿਤਾ ਜਿਹੜੀ ਆ ਨਾ, ਇਹ ਜਦੋਂ ਪ੍ਰੇਮ ਬਹੁਤ ਵੱਧ ਜਾਂਦਾ ਫਿਰ ਸ਼ਬਦ ਵੀ ਜਿਹੜੇ ਆ ਉਹ, ਫਿਰ ਬੋਲੀ ਵੀ ਜਿਹੜੀ ਆ ਉਹ ਕਵਿਤਾ ਰੂਪ ਲੈ ਲੈਂਦੀ, ਤੇ ਨਗਿੰਦਰ ਸਿੰਘ ਜੀ ਤੁਹਾਡੇ ਚ ਬੜਾ ਬਹੁਤ ਬਾ ਕਮਾਲ ਦਾ ਬਦਲਾਅ ਆਇਆ, ਅਸੀਂ ਦੇਖਿਆ ਕੁਝ ਸਮੇਂ ਤੋਂ ਤੁਸੀਂ ਇੰਨੀਆਂ ਪਿਆਰੀਆਂ ਕਵਿਤਾਵਾਂ ਰੂਪ ਦੇ ਵਿੱਚ ਗੱਲਾਂ ਕਰਦੇ ਹੋ, ਦਿਲ ਸਾਡਾ ਜਿੱਤ ਲੈਂਦੇ, ਬਹੁਤ ਸ਼ੁਕਰੀਆ, ਤੇ ਮਾਫ਼ੀ ਚਾਹੁੰਦੇ ਸਰੋਤਿਆਂ ਕੋਲ, ਅੱਜ ਸਮਾਂ ਜ਼ਿਆਦਾ ਨਗਿੰਦਰ ਸਿੰਘ ਨੂੰ ਦਿੱਤਾ, ਉਦਾਂ ਹੀ ਕਿੰਨਾ ਹੀ ਚਿਰ ਦੀ ਕਵਿਤਾ, 8-9 ਮਿੰਟ ਦੀ ਸੀ, ਚਲੋ ਫਿਰ 10 ਤੋਂ ਥੱਲੇ ਰਹਿ ਗਿਆ ਕੰਮ, ਫੇਰ ਵੀ ਠੀਕ ਆ, ਤੇ ਲਾ ਫਿਰ ਹੁਣ ਗਾਣਾ ਵੀ ਨਗਿੰਦਰ ਸਿੰਘ ਜੀ ਦਾ, ਲਾਚੀਆਂ ਦੀ ਯਮਲ ਗੱਟ ਦਾ ਵੀ ਲਾ ਦੀ ਮੇਰਾ ਬੋਲ, ਤਾਇਆ ਜੀ ਜ਼ਰੂਰ ਲਾਵਾਂਗਾ, ਪਰ ਉਸ ਤੋਂ ਪਹਿਲਾਂ ਜਿਹੜੇ ਕੱਲ ਵਾਲੇ ਗੀਤ ਰਹਿ ਗਏ ਸਨ ਉਹਨਾਂ ਦੇ ਵਿੱਚੋਂ ਆਪਾਂ ਗੀਤ ਮਨਜੀਤ ਭਾਜੀ ਦਾ ਸੁਣਾਉਣ ਟ੍ਰੈਂਡ, ਸੁਖਜਿੰਦਰ ਸਿੰਘ ਦਾ, ਫਿਰ ਆਪਾਂ ਲਾਲਚੰਦ ਜਮਲਾ ਜੱਟ ਵੀ ਸੁਣਾਵਾਂਗੇ, ਚਲੋ ਲਾਲਚੰਦ ਜਮਲਾ ਜੱਟ ਪਹਿਲਾਂ ਸੁਣਾਗੇ ਟ੍ਰੈਂਡ।
ਪਾਪ ਕਰਨਾ ਏ ਜਿਨ੍ਹਾਂ ਨੇ ਨਾਲ ਨਹੀਂ ਜਾਣਾ, ਜਿਨ੍ਹਾਂ ਨੇ ਪਾਪ ਕਰਨਾ ਏ ਜਿਨ੍ਹਾਂ ਨੇ ਨਾਲ ਨਹੀਂ ਜਾਣਾ, ਜਿਨ੍ਹਾਂ ਨੇ
बेमतलबी तेरे आ रिश्तेदार कूड़े ने ए तेरे हड वेचन गे जो कहने साख दूरे ने दिना बे चा करना है नाने नाल नहीं जाना जिना नहीं पाप करना है ते नाने नाल नहीं जाना जिना नहीं तिया पुत जो तेरे या तेरा खून पींदे ए तिया पुत जो तेरे तेरा खून पींदे ने मटा के शान तेरी नू खुशी विच आप जींदे ने जिना नू वेख थरना है ए नाने नाल नहीं जाना जिना नहीं पाप करना है ए नाने नाल नहीं जाना जिना नहीं खातर पेट अपने दी पैरां हेठ हाथ तर दे जिना ली कष्ट जरना है जिना ने नाल नहीं जाना जिना ली पाप करना है जिना ने नाल नहीं जाना जिना ली तेरा उस रब दे बाजों किसे ने साथ नहीं देना उल्ली ना जट दी आखी बने ना जगदा मेना तेरा दुख ओत हरना है जिना ने नाल नहीं जाना जिना नहीं पाप करना है जिना ने नाल नहीं जाना जिना नहीं
वाह ये नाले पाप करना उन्हें नाल नहीं जाना तेरे वाह ओ मिलकी सा नजारा पूरा बन छड़िया नजारे दे विच ही नजारा पूरा आउन दिया
जी लता जी नजारे दे विच ते नजारा हों दिया ते उन्हें ने एक नगिंदर पाजी होर ने हुणे ही एक होर सुनेहा भेजे जेड़ा अने वॉइस मैसेज भेजा सीगा आपां ओ भी सुनना शहादत ते जेड़े गुरु अर्जन देव जी का अज शहीदी दिहाड़ा भी तो उसते उन्होंने एक वॉइस मैसेज भेजा माफी चाहने स्रोतियों तो कि थोड़ा जहा दोबारा आपां उन्होंने जोड़ रहे ओ नहीं चलो ते आपां भी गल करनी सी ते अज ते दिन बड़ा खास आ लन नगिंदर सिंह जी तो अज आपां दूसरी बार गल सुनने लगे बाकी भाई गुस्सा ना करो दस मिनट अगे उन्हें लै लिया उसका एक बार फिर दस मिनट उन्होंने कह देने कोई नहीं
गुरु अर्जन देव जी शहीदां दे सरताज जी
वाहेगुरु
गल करन दी कोशिश करदा पर त्यारो गल करी नहीं जांदी
वाहेगुरु
गल करन दी कोशिश करदा प्यार गल करी नहीं जांदी शहीदां दे नाम दी गल सुन दी कोशिश करदा नवाने कोल जरी नहीं जांदी
वाहेगुरु
लखां परनाम
वाहेगुरु
शहीदां दे सरताज
वाह
लखां परनाम प्यारो लखां परनाम शहीदां दे सरताज लखां परनाम शहीदां दे सरताज शहीदां दे सरताज जी शहीदां दे सरताज ਖਬਰ ਨਾਨਕਾ ਸ਼ਹੀਦਾਂ ਦੇ ਸਰਤਾਜ ਨੂੰ ਲੱਖਾਂ ਪ੍ਰਣਾਮ ਕਰਾਂ ਸ਼ਹੀਦਾਂ ਦੇ ਸਰਤਾਜ ਨੂੰ ਧਨ ਹੈ ਧਨ ਹੈ ਧਨ ਹੈ ਗੁਰੂ ਅਰਜਨ ਦੇਵ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਅਰਜਨ ਦੇਵ ਜੀ
ਧਨ ਹੈ
ਧਨ ਹੈ ਧਨ ਹੈ ਧਨ ਹੈ ਗੁਰੂ ਅਰਜਨ ਦੇਵ ਜੀ
ਧਨ ਹੈ
ਧਨ ਹੈ ਧਨ ਹੈ ਧਨ ਹੈ ਸੀਤਾ ਦੇ ਸਰਤਾਜ ਜੀ
ਧਨ ਹੈ
ਪਿਆਰੇ ਜਨਮ
ਵਾਹਿਗੁਰੂ
ਪਹਿਲੇ ਪਾਤਸ਼ਾਹੀ ਜਨਮ ਬਾਬਾ ਰਾਮਦੇਵ ਜੀ ਭਗਤ ਪਿਆਰਿਓ
ਸ਼ਾਹ
ਦੀ ਬਿਮਾਰੀ ਬੜੀ ਖਤਰਨਾਕ ਹੋਇਆ ਕਰਦੀ ਹੈ
ਜੀ
ਮਹਾਂਰਿਸ਼ੀਆਂ ਪੰਡਤਾਂ ਦਾ ਜੱਗ ਹੋ ਰਿਹਾ ਸੀ
ਜੀ
ਬਾਬਾ ਰਾਮਦੇਵ ਜੀ ਵਿਚਾਰੇ ਜਦੋਂ ਆ ਕੇ ਵਿੱਚ ਬੈਠ ਗਏ ਬੀਠੇ ਬੀਠੇ ਕਰਦੇ ਬੈਠ ਗਏ
ਵਾਹਿਗੁਰੂ
ਸਮਾਧੀ ਬੀਠਣ ਨਾਲ ਲੱਗੀ ਹੋਈ ਹੈ ਪਰ ਨਾਮ ਦਾ ਸ਼ਿੰਬਾ ਹੋਣ ਕਰਕੇ ਸ਼ੂਦਰਾਂ ਨੇ ਉਹਨਾਂ ਨੂੰ ਬਾਹਮਣਾਂ ਨੇ ਉਹਨਾਂ ਨੂੰ ਉਸ ਧਰਮ ਦਾ ਉਸ ਵਕਤ ਦਾ ਸੀਨ ਮੇਰੇ ਸਾਹਮਣੇ ਇੰਝ ਆ ਰਿਹਾ
ਹੈ
ਧੱਕਾ ਮੁੱਕੀ ਵੀ ਕੀਤੀ ਹੋਊ ਗਾਲਾਂ ਵੀ ਕੱਢੀਆਂ
ਹੋਣਗੀਆਂ
ਸੀਸ ਸਭਾ ਬਾਬਾ ਰਾਮਦੇਵ
ਜੀ
ਚੁੱਪ ਕਰਕੇ
ਜੀ
ਮੰਦਰ ਦੇ ਬੈਕ ਸਾਈਡ ਜਾ ਕੇ
ਜੀ
ਕੀਰਤਨ ਕਰਦੇ ਹੈ ਤੇ ਸ਼ਬਦ ਲਾਉਂਦੇ ਹੈ ਇਹ
ਨਾਮਿਆ
ਇਹ ਪਰਮਾਤਮਾ ਇਹ ਬੀਠਾ ਤੁਸੀਂ ਬੇਗੇ ਘਰ ਮੇਰਾ ਜਨਮ ਕਿਉਂ ਦਿੱਤਾ ਜੇ ਤੂੰ ਮੈਨੂੰ ਧੱਕੇ ਹੀ ਹੋਣੇ ਸੀ ਆਖਦੇ ਹਨ ਉਸ ਵੇਲੇ ਸ਼੍ਰੀ ਕ੍ਰਿਸ਼ਨ ਜੀ ਪੈਦਾ ਹੋ ਗਏ ਦਰਸ਼ਨ ਦਿੱਤੇ ਉਸ ਵੇਲੇ ਦਾ ਘੁੰਮਿਆ ਹੋਇਆ ਮੰਦਰ ਮੰਗੋਲੀ ਜ਼ਿਲ੍ਹੇ ਦੇ ਵਿੱਚ ਅੱਜ ਵੀ ਟੇਢਾ ਹੋਇਆ ਖੜਾ ਹੈ ਜਿਹੜਾ ਕਿ ਪੱਥਰ ਦੇ ਪਹਾੜ ਨੂੰ ਕੱਟ ਕੇ ਬਣਾਇਆ ਹੋਇਆ ਮੰਦਰ ਉਹਨਾਂ ਬਾਹਮਣਾਂ ਨੇ ਪੰਥਾਂ ਨੇ ਆਲੀਸ਼ਾਨ ਮੰਦਰ ਬਣਾਇਆ
ਹੋਇਆ
ਹੋਰ ਕਿਸੇ ਵੀ ਮੰਦਰ ਦਾ ਦਰਵਾਜਾ ਪੱਛਮ ਸਾਈਡ ਵੱਲ ਨਹੀਂ ਖੁੱਲਿਆ ਖੁੱਲਦਾ ਆਮ ਹੀ ਮੰਦਰਾਂ ਦੇ ਦਰਵਾਜੇ ਪੂਰਬ ਸਾਈਡ ਵੱਲ ਖੁੱਲਦੇ ਤੇ ਪੱਛਮ ਨੂੰ ਨਿਕਲਦੇ ਹਨ ਪਰ ਪਿਆਰੋ ਕੱਲ ਨੋਟ ਕਰੋ ਉਸ ਮੰਦਰ ਦੇ ਦਰਵਾਜੇ ਦੇ ਪੱਛਮ ਨੂੰ ਅੰਦਰ ਜਾਈਦਾ ਤੇ ਪੂਰਬ ਨੂੰ ਬਾਹਰ ਨਿਕਲਦਾ ਇਹ ਹਕੀਕਤ ਹੁਣ ਵੀ ਚੱਲ ਰਹੀ ਹੈ ਮੈਂ ਕੀ ਕੀ ਗੱਲਾਂ ਦੱਸਾਂ ਨਾਲੇ ਰੋਵਾਂ ਤੇ ਨਾਲੇ ਹੱਸਾਂ ਸਮਾਂ ਥੋੜਾ ਇਤਿਹਾਸ ਬਹੁਤਾ ਮੈਂ ਸੋਚਦਾ ਵੀ ਥੋੜੇ ਦੇ ਵਿੱਚ ਹੀ ਸਭ ਕੁਛ ਦੱਸ ਦੇਵਾਂ ਲੱਖਾਂ ਪ੍ਰਣਾਮ ਸ਼ਹੀਦਾਂ ਦੇ ਸਰਤਾਜ ਨੂੰ
ਲੱਖਾਂ
ਪ੍ਰਣਾਮ ਸ਼ਹੀਦਾਂ ਦੇ ਸਰਤਾਜ
ਨੂੰ
ਧੰਨ ਧੰਨ ਗੁਰੂ ਨਾਨਕ ਸਾਹਿਬ ਜੀ
ਵਾਹਿਗੁਰੂ ਜੀ
ਆਪਣੀ ਕੀਰਤਨ ਮੰਡਲੀ ਲੈ ਕੇ ਨਾਮ ਚ ਪਾ ਰਹੇ ਹਨ ਕਿਸੇ ਨੇ ਚੁਗਲੀ ਕਰਤੀ ਇੱਕ ਸਾਧੂ ਬਾਹਰ ਬੈਠਾ ਹੈ ਡੇਰੇ ਦੇ ਵਿੱਚ ਸਮਾਧੀ ਲਾਈ ਹੋਰਨਾਂ ਸੰਗਤਾਂ ਨੂੰ ਬਦਲਾ ਕੇ ਬੈਠਾ ਹੈ ਕੋਈ ਸਿਆਸਤ ਕਰ ਰਿਹਾ ਹੈ ਫਿਰ ਬਾਬਰ ਨੇ ਅਹਿਲਕਾਰ ਭੇਜ ਕੇ ਬੁਲਾਇਆ ਜਦੋਂ ਗੁਰੂ ਨਾਨਕ ਸਾਹਿਬ ਜੀ ਬਾਬਰ ਦੇ ਘਰ ਆਏ ਤਾਤੇ ਆਏ ਬਾਬਰ ਨੇ ਕਿਹਾ ਪਹਿਲੀ ਗੱਲ ਜਦੋਂ ਕੋਈ ਇਹੋ ਜਿਹੇ ਸੰਤ ਮਹਾਤਮਾ ਆਉਂਦੇ ਆ ਤੇ ਬਾਦਸ਼ਾਹ ਨੂੰ ਗੋਹੇ ਕਰਦੇ ਸਤਿਕਾਰ ਕਰਦੇ ਆ
ਆਪਣੇ
ਹਿਸਾਬ ਨਾਲ ਉਹਨਾਂ ਨੇ ਇੱਕ ਜਾਮ ਦਿੱਤਾ ਪੀਣ ਵਾਸਤੇ
ਜੀ
ਉਹ ਕਹਿੰਦੇ ਬਾਦਸ਼ਾਹ ਇਹ ਕੀ ਹੈ ਕਹਿੰਦੇ ਇਹ ਜਾਮ ਹੈ ਇਹ ਤੁਰ ਕੇ ਆਇਆ ਥੱਕੇ ਹੋਵੋਗੇ ਥੱਕ ਹੋਵੋਗੇ ਇਹ ਜਾਮ ਪੀਓ ਤੇ ਥੱਕੇ ਵਾਲਾ ਲਾਓ ਕਹਿੰਦਾ ਬਾਬਰ ਐ ਬਾਦਸ਼ਾਹ ਸੁਲਤਾਨ ਇਹ ਪੀਤਿਆਂ ਸਾਨੂੰ ਦੋ ਕੜੀਆਂ ਨਹਿਰੂ ਛੇ ਤੇ ਨਹਿਰੂ ਪਰ ਸਾਨੂੰ ਵੈਸੀ ਭਲਾ ਜਿਹੜੀ ਕਦੇ ਉਤਰੀ ਨਾ ਉਹ ਕਹਿੰਦਾ ਮੈਂ ਕਿਹੜੀ ਸ਼ਰਾਬ ਕਿਹੜੀ ਕਿਹੜਾ ਜਾਂ ਪਿਆਵਾਂ ਸੁਣੋ ਜੀ
ਵਾਹਿਗੁਰੂ
ਨਾਮ ਕੁਮਾਰੀ ਨਾਨਕਾ ਜੜੀ ਰਹੇ
ਦਿਨ ਰਾਤ
ਨਾਮ ਕੁਮਾਰੀ ਨਾਨਕਾ ਜੜੀ ਰਹੇ ਦਿਨ ਰਾਤ
ਜੀ
ਜੜੀ ਰਹੇ ਦਿਨ ਰਾਤ
ਜੜੀ ਰਹੇ ਦਿਨ ਰਾਤ
ਨਾਮ ਕੁਮਾਰੀ ਨਾਨਕਾ ਓਹਦੇ ਪਿਆਰੇ ਦੇ ਨਾਮ ਦੀ ਮਸਤੀ ਸਾਨੂੰ ਚੜੀ ਰਹੇ ਇਹ ਗੱਲ ਬਾਬਰ ਸਾਹਿਬ ਨੇ ਛਕਿਆ ਵੱਡੀ ਸਾਰੀ ਚੱਕੀ ਲੈ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਜਿੱਥੇ ਬੀਬੀਆਂ ਪਹਿਲਾਂ ਕੈਦ ਕੀਤੀਆਂ ਸਨ ਉੱਥੇ ਬਿਠਾ ਦਿੱਤਾ ਉੱਥੇ ਜਾ ਕੇ ਉਹਨਾਂ ਨੇ ਸਮਾਧੀ ਲਾ ਕੇ ਸਿਮਰਨ ਕੀਤੀ ਉੱਥੇ ਵੀ ਇਹੀ ਕਹਿਣ ਕਿਹਾ ਨਾਮ ਖੁਆਰੀ ਨਾਨਕਾ
ਚੜੀ ਰਹੇ ਦਿਨ ਰਾਤ
ਉੱਥੇ ਜਾਪ ਕੀਤਾ ਸਤਨਾਮ ਵਾਹਿਗੁਰੂ
ਵਾਹਿਗੁਰੂ
ਜਦੋਂ ਸਤਨਾਮ ਵਾਹਿਗੁਰੂ ਜਾਪ ਚਾਲੂ ਹੋਇਆ ਬੀਬੀਆਂ ਨੂੰ ਕਿਹਾ ਵੀ ਤੁਸੀਂ ਵੀ ਜਾਪ ਕਰੋ
ਵਾਹਿਗੁਰੂ
ਅੱਠ ਜੇ ਹਨ ਸੰਤਰੀ ਖੜਾ ਵੇਖ ਰਿਹਾ ਕੋਈ ਚੱਕੀ ਦੇ ਉੱਤੇ ਬਾਬਾ ਜੀ ਦਾ ਹੱਥ ਨਹੀਂ ਲੱਗਿਆ ਚੱਕੀ ਆਟੋਮੈਟਿਕ ਚੱਲਣ ਰਹੀ ਹੈ
ਵਾਹਿਗੁਰੂ
ਤੇ ਬੀਬੀਆਂ ਨੇ ਵੀ ਕੀਰਤਨ ਕਰਨਾ ਸ਼ੁਰੂ ਕੀਤਾ ਜਿਹੜੀਆਂ ਬੀਬੀਆਂ ਕੁਰਲਾ ਰਹੀਆਂ ਸੀ ਦੁਖੀ ਹੋ ਰਹੀਆਂ ਸਨ ਉਹਨਾਂ ਨੇ ਭਗਵਾਨ ਦੇ ਗੀਤ ਗਾਏ ਪਰਮਾਤਮਾ ਨੂੰ ਯਾਦ ਕੀਤਾ
ਵਾਹਿਗੁਰੂ
ਉਹ ਸੰਤਰੀ ਭੱਜੇ ਭੱਜਿਆ ਬਾਬਾ ਦੇ ਕੋਲ ਗਿਆ ਸਦਾ ਉਹ ਬਾਦਸ਼ਾਹ ਉਹ ਬਾਦਸ਼ਾਹ ਉਹ ਤੂੰ ਕੈਰ ਕਮਾਈ ਜਾਂਦਾ ਉਹ ਤੂੰ ਜ਼ੁਲਮ ਕਮਾਉਣਾ ਚਾਹੁੰਦਾ ਕਿਉਂ ਆ ਕੇ ਦੇਖ ਜਿਸ ਕੈਦੀ ਨੂੰ ਤੂੰ ਅੰਦਰ ਤਾਰਿਆ ਉਹਦੀ ਚੱਕੀ ਤਾਂ ਚੱਕੀ ਤਾਂ ਆਪਣੇ ਆਪ ਚੱਲੀ ਜਾਂਦੀ ਹੈ ਤੇ ਬੀਬੀਆਂ ਗੀਤ ਗਾਈ ਜਾਂਦੀਆਂ ਜਦੋਂ ਬਾਦਸ਼ਾਹ ਨੇ ਆ ਕੇ ਦੇਖਿਆ ਚਾਨੀ ਢਹਿ ਪਿਆ ਕਿਉਂ ਚੱਕੀਆਂ ਆਟੋਮੈਟਿਕ ਚੱਲਦੀਆਂ ਹਨ ਚੱਕੀ ਹੋ ਰਿਹਾ ਸੀ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਵਾਹਿਗੁਰੂ
ਤੂੰ ਹੀ ਨਿਰੰਕਾਰ
ਤੂੰ ਹੀ ਨਿਰੰਕਾਰ ਤੂੰ ਹੀ ਸੱਚੀ ਸਰਕਾਰ ਹੈ
ਵਾਹਿਗੁਰੂ
ਤੂੰ ਹੀ ਨਿਰੰਕਾਰ ਸਤਿਗੁਰ ਤੂੰ ਹੀ
ਨਿਰੰਕਾਰ ਹੈ
ਜਦੋਂ ਇਹ ਆਵਾਜ਼ ਸੁਣੀ ਬਾਦਸ਼ਾਹ ਦੇ ਕੰਨਾਂ ਚ ਪਈ ਬਾਦਸ਼ਾਹ ਦਾ ਮਨ ਨਿਕਲ ਗਿਆ ਤੇ ਚਰਨੀ ਢਹਿ ਪਿਆ ਕਹਿੰਦਾ ਇਹ ਨਾਨਕ ਸ਼ਾਹ ਫ਼ਕੀਰ ਮੇਰਾ ਮਤ ਤੁਹਾਡੇ ਚਰਨਾਂ ਚ ਮੈਨੂੰ ਬਖਸ਼ ਦਿਓ ਮੈਨੂੰ ਪਤਾ ਨੀ ਸੀ ਵੀ ਤੁਸੀਂ ਅੱਲਾ ਤਾਲਾ ਦੇ ਬੰਦੇ ਹੋ ਅੱਲਾ ਤਾਲ ਨੂੰ ਮਿਲ ਕੇ ਆਏ ਹੋ ਬਖਸ਼ ਦੇਣਾ ਬਖਸ਼ੀ ਮੇਰੇ ਮਾਲਕਾ ਹਮ ਪਾਪੀ ਹਮ ਪਾਪੀ ਹੈ ਬਖਸ਼ੀ ਮੇਰੇ ਮਾਲਕਾ ਹਮ ਪਾਪੀ ਹਮ ਪਾਪੀ ਹੈ
ਵਾਹਿਗੁਰੂ
ਜਨਮ ਇਹ ਇੱਕ ਨਾਮਦੇਵ ਜੀ ਦੇ ਵੇਲੇ ਜਨਮ ਦੂਸਰਾ ਜਨਮ ਪੰਜਵੇਂ ਪਾਤਸ਼ਾਹ ਅੱਤੀਆਂ ਤਾਂਗੀਆਂ ਤੇ ਬੈਠੇ ਹੈ
ਵਾਹਿਗੁਰੂ
ਅੱਤੀਆਂ ਤਾਂਗੀਆਂ ਤੇ ਕਿਉਂ ਬੈਠੇ ਹੈ ਖਾਦਾ ਪੇਤੀ ਲੰਕਾ ਢਾਏ ਪੇਥੀ ਚੰਦ ਦਾ ਪੋਟਾ ਮੱਖਣ ਲਾਉਣਾ ਦੇਖੋ ਜੀ ਇਹ ਢਾਣੀਆਂ ਬਣਾ ਕੇ ਬੈਠਾ ਹੈ ਉਸ ਵੇ ਦਾ ਪਾਤਸ਼ਾਹ ਬਹੁਤ ਹੀ
ਜਹਾਂਗੀਰ
ਆ ਕੇ ਉਹਨਾਂ ਨੂੰ ਹੁਕਮ ਸੁਣਾਇਆ ਇਹਨੂੰ ਅੱਤੀਆਂ ਤਵੀਆਂ ਉੱਤੇ ਬਿਠਾਇਆ ਜਾਵੇ ਸਾਈ ਮੀਆਂ ਮੀਰ ਨੂੰ ਪਤਾ ਲੱਗਿਆ ਕਲਾਉਂਦਾ ਆਉਂਦਾ ਸਾਈ ਮੀਆਂ ਮੀਰ ਕਲਾਇਆ ਉਹ ਕੌਣ ਹੈ ਜਿਹਨੇ ਤੱਤੀ ਸੱਚੀ ਸਰਕਾਰ ਨੂੰ ਤੱਤੀ ਤਵੀ ਤੇ ਬਿਠਾਇਆ ਵਾਹ ਨਾ ਜਾਵੇ ਅੱਖਾਂ ਚੋਂ ਅੱਥਰੂ ਨੇ ਹੱਥ ਜੋੜ ਕੇ ਕਹਿੰਦਾ ਪਿਤਾ ਜੀ ਹੁਕਮ ਹੋਵੇ ਤਾਂ ਧਰਤੀ ਦੇ ਦੋ ਹਿੱਸੇ ਕਰਕੇ ਉਹਦਾ ਨਾ 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 ਇਹ ਕੰਮ ਨਾ ਕਰੀ ਭਗਤਾ ਇਹ ਧਰਤੀ ਦੇ ਦੋ ਹਿੱਸੇ ਕਰ ਦਿੱਤੇ ਨਾ ਧਰਤੀ ਤੇ ਭੂਚਾਲ ਆ ਜਾਏਗਾ
ਵਾਹਿਗੁਰੂ
ਲੱਖਾਂ ਹੀ ਜੀਵ ਮਰ ਜਾਣਗੇ ਲੱਖਾਂ ਹੀ ਪੇੜ ਪੌਦੇ ਨਸ਼ਟ ਹੋ ਜਾਣਗੇ
ਵਾਹਿਗੁਰੂ
ਤੇ ਇਹਦਾ ਫਲ ਤੁਹਾਨੂੰ ਭੁਗਤਣਾ ਪੈਣਾ
ਜੀ
ਕਹਿੰਦਾ ਜੀ ਫੇਰ ਕੀ ਕਰਾਂ
ਜੀ
ਤੇਰਾ ਪਾਣਾ ਮਿੱਠਾ ਲਾਗੇ ਤੇਰਾ ਪਾਣਾ ਮਿੱਠਾ
ਲਾਗੇ
ਪਾਣਾ
ਮਿਠਾਈ ਲਾਗੇ
ਤੇਰਾ ਪਾਣਾ
ਮਿੱਠਾ ਲਾਗੇ ਵਾਹਿਗੁਰੂ
ਤੇਰਾ ਪਾਣਾ ਮਿੱਠਾ ਮਿੱਠਾ ਲੱਗਦਾ ਮੇਰੇ ਸਤਿਗੁਰ ਦਾ ਉਹਦਾ ਪਾਣਾ ਮਿੱਠਾ ਮਿੱਠਾ ਲੱਗਦਾ ਮੇਰੇ ਸਤਿਗੁਰ
ਦਾ
ਕਹਿੰਦਾ ਤੂੰ ਉਹਦਾ ਭਾਣਾ ਮੰਨ ਕੇ
ਨੇ
ਆਪਣੇ ਅੱਲਾ ਨੂੰ ਧਿਆਈ ਜਾ
ਵਾਹਿਗੁਰੂ
ਜੀਵਨ ਮੁਕਤੀ ਪਾਈ ਜਾ
ਕਿਆ ਬਾਤ ਹੈ
ਜੀ
ਹਾਂਜੀ
ਸਮਾਂ 12 ਮਿੰਟ ਹੋ ਚੁੱਕੇ ਹਨ 34 ਮਿੰਟ ਸਿੰਘ ਜਾ ਰਹੇ ਹਨ
ਜ਼ਿਆਦਾ ਹੀ ਹੋ ਗਿਆ
ਤੁਸੀਂ ਕਿਹਾ 10 ਮਿੰਟਾਂ ਦੇ ਵਿੱਚ ਜਿੱਥੇ ਤੁਹਾਨੂੰ ਟਾਈਮ ਦੇਣਾ ਸਰ ਕਿਉਂਕਿ ਮੈਂ ਸਮਾਪਤੀ ਵੱਲ ਜਾ ਰਿਹਾ
ਜੀ
ਹੋਰ ਨਾ ਬੋਲਦਾ ਹੋਇਆ
ਵਾਹਿਗੁਰੂ
ਤਾਇਆ ਜੀ ਨੂੰ ਹੱਥ ਮਾਰ ਕੇ ਸਿਰ ਨੂੰ ਆ ਕੇ ਮੇਰੇ ਸਤਿ
ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਛੋਟੂ ਨੂੰ ਪਿਆਰ
ਥੈਂਕ ਯੂ ਜੀ
ਆਖਰੀ ਧਾਰਨ ਲਾਉਂਦਾ ਹੋਇਆ ਤੁਹਾਨੂੰ ਫਤਿਹ ਬੁਲਾਵਾਂਗਾ
ਵਾਹਿਗੁਰੂ
ਪੱਕੀ ਤਵੀ ਉੱਤੇ ਬੈਠ ਗਿਆ ਆ ਕੇ
ਵਾਹਿਗੁਰੂ
ਮਾਲਕ ਦੁਨੀਆ ਦਾ ਤਵੀ ਉੱਤੇ ਬੈਠ ਗਿਆ ਆ
ਕੇ
ਮਾਲਕ
ਦੁਨੀਆ ਦਾ
ਤਵੀ ਤੇ ਸਮਾਧੀ ਲਾ ਕੇ ਬੈਠ ਗਿਆ ਮਾਲਕ ਦੁਨੀਆ
ਦਾ
ਨਾਮ ਹਰੀ ਦਾ ਧਿਆ ਕੇ ਮਾਲਕ ਦੁਨੀਆ
ਦਾ
ਤਵੀ ਉੱਤੇ ਬੈਠ ਕੇ
ਆ ਕੇ
ਮਾਲਕ ਦੁਨੀਆ ਦਾ
ਕਿੰਨਾ
ਕੁਛ ਕਹਿੰਦਾ ਹੈ ਮਜ਼ਾ ਚਾਹ
ਹਾਂ
13:51 ਸੈਕਿੰਡ ਹੋ ਰਹੇ ਹਨ
ਜੀ
ਜਿੱਥੇ ਮਜ਼ਾ ਚਾਹ ਹਾਂ ਪਿਆਰਿਓ ਬਖਸ਼ ਦੇਣਾ ਅਸੀਂ ਤਾਂ ਕੁਛ ਕਹਿਣ ਜੋਗੇ ਨੀ ਅਸੀਂ ਤਾਂ ਤੁਹਾਡੇ ਕੋਲ ਬਹਿਣ ਜੋਗੇ ਨੀ ਸਦਕੇ ਜਾਵਾਂ ਜਿਨ੍ਹਾਂ ਨੇ ਮੈਨੂੰ ਬੈਠਣਾ ਸਿਖਾਤਾ ਸਦਕੇ ਜਾਵਾਂ ਜਿਨ੍ਹਾਂ ਨੇ ਮੈਨੂੰ ਕਹਿਣਾ ਸਿਖਾਤਾ ਸਦਕੇ ਜਾਵਾਂ ਜਿਨ੍ਹਾਂ ਨੇ ਮੈਨੂੰ ਮਨ ਦਾ ਚੰਗਾ ਸਹਿਣਾ ਸਿਖਾਤਾ ਆਇਆ ਜੀ ਸ਼ੁਕਰੀਆ 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 ਕਰਦੇ ਹੋਏ ਫਤਿਹ ਬੁਲਾਉਂਦੀਆਂ ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਇਹ ਆ ਜੀ ਰੰਗ ਰੰਗ ਜਦੋਂ ਕਰਤਾਰ ਦਾ ਬੰਦੇ ਤੇ ਆ ਚੜਦਾ ਤਾਂ ਫਿਰ ਉਹਦੀ ਜਿਹੜੀ ਆ ਬੋਧ ਆ ਉਹ ਵੇਗ ਆਬਾਦਤ ਦੀ ਤਰ੍ਹਾਂ ਹੋ ਜਾਂਦੀ ਲਹਿਮਲ ਗੀਤ ਵੀ ਇਹਦੇ ਨਾਲ ਹੀ ਹੁਣ ਇੱਕ ਅਰਜਨ ਦੇਵ ਜੀ ਮਹਾਰਾਜ ਨੂੰ ਯਾਦ ਕਰਦੇ ਆ ਧਾਰਮਿਕ ਗੀਤ ਵੀ ਮੇਰਾ ਬੁੱਧ ਲਾ
ਤੱਤੀ ਹਵਾ ਚੱਲੀ ਜਾਵੇ ਕਿੱਥੋਂ ਗੁਰੂ ਦੇ ਪਿਆਰਿਆਂ ਦੇ ਸੇਕ ਨੇੜੇ ਆਵੇ ਤੱਤੀ ਤਵੀ ਤਤਾਰਤਾ ਗੁਰਾਂ ਨੇ ਮਾਲਕ ਦੇ ਚਿੱਤ ਲਾ ਲਿਆ ਵੈਰੀਆਂ ਨੇ ਤਵੀ ਥੱਲੇ ਹੋਰ ਗੋਲਾ ਪਾ ਲਿਆ ਲਾਟਾ ਚੋਂ ਆਨੰਦ ਕਹਿੰਦੇ ਗੜਿਆਂ ਦਾ ਆਵੇ ਕਿੱਥੋਂ ਗੁਰੂ ਦੇ ਪਿਆਰਿਆਂ ਦੇ ਸੇਕ ਨੇੜੇ ਆਵੇ ਤੱਤੀ ਤਵੀ ਤਤਾਰਤਾ ਮੀਆਂ ਮੀਰ ਜਾਣਦਾ ਸੀ ਰੂਪ ਬਾਬਾ ਰੱਬ ਦਾ ਲਾਜੂਗਾ ਉਲਾਂਬਾ ਅੱਜ ਤੱਪੇ ਹੋਏ ਜੱਗ ਦਾ ਕਰ ਲਿਆ ਨਾਲ ਪਰ ਇਹਨੂੰ ਸਮਝਾਵੇ ਉਹ ਗੁਰੂ ਦੇ ਪਿਆਰਿਆਂ ਦੇ ਸੇਕ ਨੇੜੇ ਆਵੇ ਕੱਤੀ ਤਵੀ ਕਤਾਰਤਾ ਵੀਤ ਬਲ ਜੀਤ ਕਿੱਥੋਂ ਕਣੀਆਂ ਨੇ ਖਾਰਿਆ ਜੀਨੇ ਫੁੱਲਾਂ ਉੱਤੇ ਡਾ ਕਹਿਰ ਗੁਜ਼ਾਰਿਆ ਤਵੀ ਤਾਰੇਤਾ
ਵਾਹ ਕਿਆ ਬਾਤਾਂ ਬਹੁਤ ਸੋਹਣਾ ਇਹ ਮੁੰਡੇ ਨੇ ਗਾਇਆ ਇਹ ਉਹਨੇ ਦਿਲਜੀਤ ਦਾ ਜੀ ਰਾਜ ਜੀ ਦਿਲਜੀਤ ਦੋਸਾਂਝ ਦੀ ਆਵਾਜ਼ ਦੇ ਵਿੱਚ ਹੀ ਆਪਾਂ ਇਸ ਧਾਰਮਿਕ ਗੀਤ ਨੂੰ ਸੁਣ ਰਹੇ ਸੀ ਇੱਕ ਵਾਰ ਫਿਰ ਤੋਂ ਆਪਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਨੂੰ ਸਮਰਪਿਤ ਆਪਣਾ ਸਾਰਾ ਪ੍ਰੋਗਰਾਮ ਕੀ ਪੁੱਤ ਆਪਣੀ ਤੇ ਸਾਰੀ ਜ਼ਿੰਦਗੀ ਉਹਨਾਂ ਨੂੰ ਸਮਰਪਿਤ ਆ ਅਸੀਂ ਤੇ ਉਹਨਾਂ ਦਾ ਵਿਹੜਾ ਦੇ ਨਹੀਂ ਸਕਦੇ ਜੇ ਸੱਚ ਪੁੱਛੇ ਉਹ ਬਹੁਤ ਹੀ ਜ਼ਿਆਦਾ ਮਤਲਬ ਅਸੀਂ ਸਾਡੇ ਲਈ ਤਾਂ ਤੁਸੀਂ ਵੇਖ ਲਓ ਵੀ ਇੱਕ ਮਾੜਾ ਜਿਹਾ ਕਿਤੇ ਥੋੜ੍ਹਾ ਜਿਹਾ ਵੀ ਕਿਤੇ ਆਪਣਾ ਨਾ ਉਂਗਲ ਵੀ ਕਿਤੇ ਤਵੇ ਨੂੰ ਲੱਗ ਜਾਏ ਤੇ ਅਸੀਂ ਚੀਕਾਂ ਮਾਰ ਉੱਠਦੇ ਹਾਂ ਤੇ ਕੋਲਗੇਟ ਚੱਕ ਕੇ ਲਾਉਂਦੇ ਹਾਂ ਵੀ ਥੋੜ੍ਹਾ ਜਿਹਾ ਸਾੜ ਘਟੇ ਤੁਸੀਂ ਵੇਖ ਲਓ ਤੱਤੀਆਂ ਤਰੀਆਂ ਤੇ ਬੈਠ ਗਏ ਇਹ ਕਰਕੇ ਇਹ ਉਹਨਾਂ ਦਾ ਉਹਨਾਂ ਦੀ ਇਹ ਤਪ ਤਪੱਸਿਆਈ ਹੈ ਗੁਰੂ ਮਹਾਰਾਜ ਇਹ ਮਹਾਰਾਜ ਜਿਹੜੇ ਨਾ ਉਹ ਬਹੁਤ ਜਿਹੜਾ ਉੱਚੀ ਅਵਸਥਾ 'ਚ ਚਲੇ ਜਾਂਦੇ ਹੁੰਦੇ ਨੇ ਸਾਧੂ ਸੰਤ ਗੁਰੂ ਪੀਰ ਫਕੀਰ ਉਸ ਅਵਸਥਾ ਦੇ ਵਿੱਚ ਚਲੇ ਜਾਂਦੇ ਨਾ ਪੁੱਤ ਫਿਰ ਉਹਦੇ ਵਿੱਚੋਂ ਮਤਲਬ ਲਾਲੋ ਸਾਹਿਬ ਵੀ ਹਰ ਚੀਜ਼ ਜਿਹੜਾ ਬਾਹਰੀ ਸੰਸਾਰਕ ਦੁੱਖ ਨੂੰ ਦੁੱਖ ਮੰਨਦੇ ਨੇ ਸ਼ਹਾਦਤਾਂ ਪੁੱਤ ਸ਼ਹਾਦਤਾਂ ਦੇ ਜਾਮ ਕਿਤੇ ਇਵੇਂ ਨਹੀਂ ਪੀ ਜਾਂਦੇ ਜੀ ਤੇ ਥੋੜ੍ਹਾ ਜਿਹਾ ਨਾ ਮੈਂ ਵੀ ਜਿਹੜਾ ਉਹ ਥੋੜ੍ਹਾ ਜਿਹਾ ਮਾਫ਼ੀ ਵੀ ਕਿਉਂ ਨਾ ਸਰੋਤਿਆਂ ਤੋਂ ਨਾ ਕਹਿਣਾ ਵੀ ਤਾਇਆ ਸਾਡੇ ਸਨੇਹ ਨਹੀਂ ਪੜਦਾ ਸਨੇਹ ਆਏ ਕਿਹਨਾਂ ਕਿਹਨਾਂ ਦੇ ਦੱਸ ਦੇ ਤਾਇਆ ਜੀ ਜਸਪਾਲ ਸਿੰਘ ਨੰਡਾ ਤਜਿੰਦਰਪਾਲ ਜੀ ਜਤਿੰਦਰ ਸਿੰਘ ਪੰਗੂ ਤੇ ਗੁਰਵਿੰਦਰ ਸਿੰਘ ਯਾਨੀ ਵੀ ਅੱਜ ਘੱਟ ਹੀ ਸਰੋਤੇ ਆਏ ਆ ਚਲੋ ਜਿੰਨੇ ਵੀ ਆਏ ਭਾਈ ਜੀ ਆਇਆਂ ਥੋੜ੍ਹਾ ਜਿਹਾ ਨਾ ਅੰਗਰੇਜ਼ਾਂ ਦੇ ਜੀ ਮਹਾਰਾਜ ਦੇ ਬਾਰੇ ਥੋੜ੍ਹੇ ਇਤਿਹਾਸ ਬਾਰੇ ਥੋੜ੍ਹਾ ਚਾਨਣਾ ਪਾਵਾਂ ਲੰਮਾ ਸਮਾਂ ਨਹੀਂ ਦਾ ਦਸ ਕੁ ਮਿੰਟ ਦੇ ਵਿੱਚ ਹੀ ਮੈਂ ਵੀ ਜਿਹੜਾ ਕਿਉਂਕਿ ਜੇ ਬਾਕੀਆਂ ਨੂੰ ਦਸ ਮਿੰਟ ਆ ਤੇ ਦਸ ਮਿੰਟ ਹੀ ਮੈਨੂੰ ਚਾਹੀਦੇ ਆ ਮੈਂ ਵੀ ਦਸਾਂ ਮਿੰਟਾਂ ਦੇ ਵਿੱਚ ਨਾ ਉਹ ਕੋਸ਼ਿਸ਼ ਕਰਨਾ ਕਿ ਤੁਹਾਨੂੰ ਉਹ ਚਾਨਣਾ ਪਾ ਸਕਾਂ ਉਸ ਇਤਿਹਾਸ ਬਾਰੇ ਥੋੜ੍ਹਾ ਜਿਹਾ ਦੱਸਿਆ ਜਾ ਸਕੇ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਾਰੇ ਥੋੜ੍ਹੀ ਜਿਹੀ ਤਾਂ ਆਪਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਦੇਖੋ ਵੈਸੇ ਤਾਂ ਸਾਰੇ ਹੀ ਜਾਣਦੇ ਆ ਅਸੀਂ ਕੋਈ ਗੱਲ ਪਰ ਥੋੜ੍ਹਾ ਜਿਹਾ ਉਹਦੇ ਬਾਰੇ ਜਿਹੜਾ ਉਹਨਾਂ ਦੇ ਮਤਲਬ ਜੀਵਨ ਬਾਰੇ ਥੋੜ੍ਹੀ ਜਿਹੀ ਇਤਿਹਾਸ ਆਪਾਂ ਮਾਰਾਂਗੇ ਜਿਹੜੀ ਕਿ ਆਮ ਲਗਭਗ ਪੜ੍ਹਨ ਵਾਲੇ ਪਾੜੇ ਪੜ੍ਹਦੇ ਹੀ ਨੇ ਫਿਰ ਵੀ ਥੋੜ੍ਹਾ ਜਿਹਾ ਜੀਵਨ ਬਾਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦਾ ਜਿਹੜਾ ਜਨਮ ਹੋਇਆ ਚੌਥੇ ਗੁਰੂ ਗੁਰੂ ਰਾਮਦਾਸ ਜੀ ਅਤੇ ਬੀਬੀ ਭਾਨੀ ਜੀ ਦੇ ਘਰ ਜਨਮ ਹੋਇਆ 19 ਵਿਸਾਖ ਸਮਾਂ ਸੀ 1620 ਗੋਇੰਦਵਾਲ ਜਿਹੜਾ ਪਿੰਡ ਸੁਲਤਾਨਪੁਰ ਲੋਧੀ ਤੋਂ ਗਾਂਹ ਨੂੰ ਜਾਈਦਾ ਸੀ ਉਹ ਗੋਇੰਦਵਾਲ ਸਾਹਿਬ ਅੱਜ ਵੀ ਉੱਥੇ ਗੁਰਦੁਆਰਾ ਸਾਹਿਬ ਸ਼੍ਰੀ ਹੋਵੇਗਾ ਆਪ ਸਿੱਖਾਂ ਦੇ ਜਿਹੜੇ 5ਵੇਂ ਗੁਰੂ ਆ ਉਹਨਾਂ ਦੇ ਜਿਹੜੇ ਬਚਪਨ ਦੇ 11 ਸਾਲ ਉਹਨਾਂ ਦੇ ਜਿਹੜੇ ਨਾਨਾ ਜੀ ਸੀ ਗੁਰੂ ਅਮਰਦਾਸ ਜੀ ਉਹਨਾਂ ਦੀ ਦੇਖ ਰੇਖ ਦੇ ਵਿੱਚ ਗੁਜ਼ਾਰਿਆ ਉਹਨਾਂ ਨੇ ਅਤੇ ਉਹਨਾਂ ਦੇ ਨਾਨਾ ਜੀ ਤੋਂ ਗੁਰੂ ਅਮਰਦਾਸ ਜੀ ਤੋਂ ਉਹਨਾਂ ਨੇ ਗੁਰਮੁਖੀ ਦੀ ਸਿੱਖਿਆ ਵੀ ਮਾਰਤਾ ਸੀ ਕਿਉਂਕਿ ਜਿਹੜੀ ਦੇਵਨਾਗਰੀ ਆ ਉਹ ਪਿੰਡ ਦੀ ਜਿਹੜੀ ਧਰਮਸ਼ਾਲਾ 'ਚ ਅੱਗੇ ਪੜ੍ਹਦੇ ਹੁੰਦੇ ਸੀ ਧਰਮਸ਼ਾਲਾ ਤੋਂ ਉਹਨਾਂ ਨੇ ਸਿੱਖੀ ਅਤੇ ਸੰਸਕ੍ਰਿਤ ਉਦੋਂ ਬਹੁਤ ਵੱਡੀ ਜਿਹੜੀ ਆ ਉਹ ਭਾਸ਼ਾ ਸੀ ਜਿਹਦੇ ਵਿੱਚ ਗਿਆਨ ਦੇ ਜਿਹੜੀਆਂ ਜਿੰਨੀਆਂ ਵੱਡੇ ਗ੍ਰੰਥ ਸੀ ਉਹ ਸੰਸਕ੍ਰਿਤ ਵਿੱਚ ਹੁੰਦੇ ਜੀ ਸੰਸਕ੍ਰਿਤ ਦਾ ਗਿਆਨ ਉਹਨਾਂ ਨੇ ਪੰਡਿਤ ਬੇਣੀ ਤੋਂ ਲਿਆ। ਗਣਿਤ ਦੀ ਵਿਦਿਆ ਵੀ ਬੜੀ ਮਸ਼ਹੂਰ ਸੀ ਉਹਨਾਂ ਸਮੇਂ ਚ, ਗਣਿਤ ਦੀ ਵਿਦਿਆ ਉਹਨਾਂ ਨੇ। ਮਾਮਾ ਉਹਨਾਂ ਦੇ ਸੀ ਮੋਹਰੀ ਜੀ, ਮਾਮਾ ਮੋਹਰੀ ਜੀ ਤੋਂ ਉਹਨਾਂ ਨੇ ਹਾਸਿਲ ਕੀਤੀ। ਤੇ ਜਿਹੜੀ ਧਿਆਨ ਲਾਉਣਾ, ਧਿਆਨ ਦੇ ਵਿੱਚ ਆਪਣੀ ਮਨ ਦੀ ਇਕਾਗਰਤਾ ਲਿਆਉਣੀ, ਉਹ ਜਿਹੜੀ ਵਿਦਿਆ ਉਹਨਾਂ ਨੇ ਆਪਣੇ ਮਾਮਾ ਜੀ ਬਾਬਾ ਮੋਹਨ ਜੀ ਤੋਂ ਸਿੱਖੀ ਜੀ। ਤੇ ਜਦੋਂ ਗੁਰੂ ਅਮਰਦਾਸ ਜੀ ਦਾ ਜਿਹੜਾ ਸੱਚਖੰਡ ਗਿਆਨ ਦਾ ਵੇੜਾ ਲਾਗੇ ਆ ਗਿਆ, ਤਾਂ ਤੀਜੇ ਗੁਰੂ ਸਾਹਿਬਾਨ ਤੇ 1 ਸਤੰਬਰ ਤੇ 1571 ਨੂੰ ਚੌਥੇ ਗੁਰੂ ਰਾਮਦਾਸ ਜੀ ਨੂੰ ਉਹਨਾਂ ਨੇ ਗੁਰਤਾ ਗੱਦੀ ਬਖਸ਼ ਦਿੱਤੀ। ਬਾਬਾ ਬੁੱਢਾ ਜੀ ਨੇ ਉਹਨਾਂ ਦੀ ਜਿਹੜੀ ਗੁਰਿਆਈ ਦਾ ਤਿਲਕ ਦੀ ਰਸਮ ਅਦਾ ਕੀਤੀ, ਤੇ ਬਹੁਤ ਸਾਰੇ ਗੁਰੂ ਸਾਹਿਬਾਨਾਂ ਨੂੰ ਬਾਬਾ ਬੁੱਢਾ ਜੀ ਨੇ ਹੀ ਗੁਰਿਆਈ ਦੀ ਤਿਲਕ ਰਸਮ ਅਦਾ ਕੀਤੀ। ਉਸੇ ਦਿਨ ਹੀ ਗੁਰੂ ਅਮਰਦਾਸ ਜੀ ਜਿਹੜੇ ਆ ਜੋਤੀ ਜੋਤ ਸਮਾ ਜਾਂਦੇ, ਜਿਸ ਦਿਨ ਉਹਨਾਂ ਨੇ ਗੁਰਤਾ ਗੱਦੀ ਗੁਰੂ ਅਮਰਦਾਸ ਜੀ ਨੇ ਦਿੱਤੀ। ਉਸ ਤੋਂ ਬਾਅਦ ਸਾਲ 1574 ਦੇ ਵਿੱਚ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਜੀ ਦੇ ਆਸ਼ਿਆਂ ਨੂੰ ਪੂਰਾ ਕਰਨ ਲਈ ਤਿੰਨੋਂ ਪੁੱਤਰ ਜਿਹੜੇ ਸੀ ਉਹਨਾਂ ਦੇ ਗੁਰੂ ਰਾਮਦਾਸ ਜੀ ਦੇ, ਉਹਨਾਂ ਦੇ ਜਿਹੜੇ ਤਿੰਨ ਪੁੱਤਰ ਸੀ ਜਿਹਨਾਂ ਦੇ ਵਿੱਚੋਂ ਪ੍ਰਿਥੀ ਚੰਦ, ਸ਼੍ਰੀ ਮਹਾਦੇਵ ਜੀ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ, ਉਹਨਾਂ ਨੂੰ ਲੈ ਕੇ ਅੰਮ੍ਰਿਤਸਰ ਦਾ ਨਾਮ ਸੀ ਗੁਰੂ ਕੇ ਚੱਕ। ਗੁਰੂ ਕੇ ਚੱਕ ਆ ਗਿਆ ਤੇ ਸਭ ਤੋਂ ਪਹਿਲੀ ਸੇਵਾ ਜੋ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਚੱਲ ਰਹੀ ਸੀ ਉਸਨੂੰ ਆਰੰਭਿਆ। ਜਿਸ ਟਾਹਲੀ ਹੇਠ ਬੈਠ ਕੇ ਆਪ ਜੀ ਸੇਵਾ ਕਰਦੇ ਸੀ, ਅੱਜ ਕੱਲ ਉੱਥੇ ਗੁਰਦੁਆਰਾ ਟਾਹਲੀ ਸਾਫ਼ ਸੁਸ਼ੋਭਿਤ ਆ। ਅੱਜ ਵੀ ਤੁਸੀਂ ਜੇ ਕਿਤੇ ਜਾਓ ਤਾਂ ਉੱਥੇ ਤੁਸੀਂ ਦਰਸ਼ਨ ਕਰ ਸਕਦੇ ਹੋ। ਫਿਰ ਗੁਰੂ ਰਾਮਦਾਸ ਨੇ ਸੰਨ 1577 ਚ ਪਿੰਡ ਤੁੰਗ ਦੇ ਜ਼ਿਮੀਦਾਰ ਨੂੰ 700 ਅਕਬਰੀ ਜਿਹੜੀਆਂ ਮੋਹਰਾਂ, ਉਦੋਂ ਅਕਬਰ ਦਾ ਰਾਜ ਸੀ, ਤੇ 700 ਅਕਬਰੀ ਮੋਹਰਾਂ ਦੇ ਕੇ ਤੇ 500 ਵਿਘੇ ਜ਼ਮੀਨ ਗੁਰੂ ਦੇ ਚੱਕ ਵਾਲੀ ਥਾਂ ਤੋਂ ਪ੍ਰਾਪਤ ਕੀਤੀ, ਯਾਨੀ ਅੰਮ੍ਰਿਤਸਰ ਨੂੰ ਗੁਰੂ ਕਾ ਚੱਕ ਕਹਿੰਦੇ, ਜਿਸ ਦਾ ਨਾਮ ਬਾਅਦ ਵਿੱਚ ਰਾਮਦਾਸ ਪੈ ਗਿਆ। ਤੇ ਆਪਾਂ ਜਦੋਂ ਜਾਂਦੇ ਹਾਂ ਰਾਮਦਾਸ ਗੁਰੂ ਕੇ, ਰਾਮਦਾਸ ਨਗਰੀ ਕਹਿੰਦੇ ਨਾ ਜੀ, ਉਹ ਫਿਰ ਰਾਮਦਾਸ ਪੈ ਗਿਆ ਬਾਅਦ ਵਿੱਚ ਉਹਦਾ ਪਿਆ ਨਾਮ। ਤੇ ਉਸੇ ਸਾਲ ਹੀ ਗੁਰੂ ਰਾਮਦਾਸ ਜੀ ਨੇ ਦੁੱਖ ਭੰਜਣੀ ਬੇਰੀ ਵਾਲੇ ਥਾਂ ਤੇ ਇੱਕ ਸਰੋਵਰ ਦੀ ਖੁਦਵਾਈ ਆਰੰਭ ਕੀਤੀ, ਉਸ ਜਗ੍ਹਾ ਤੇ ਜਿੱਥੇ ਅੱਜ ਵੀ ਗੁਰੂ ਰਾਮਦਾਸ ਜੀ ਦੀ ਨਗਰੀ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਵਿੱਚ ਦੁੱਖ ਭੰਜਣੀ ਬੇਰੀ ਦੇ ਜਿਹੜਾ ਸਰੋਵਰ ਆ, ਇਹ ਗੁਰੂ ਰਾਮਦਾਸ ਜੀ ਨੇ ਉੱਥੇ ਸੇਵਾ ਆਰੰਭ ਕੀਤੀ। ਇਹਨੂੰ ਬਾਅਦ ਵਿੱਚ ਗੁਰੂ ਅਰਜਨ ਦੇਵ ਜੀ ਨੇ ਸੰਪੂਰਨ ਕੀਤਾ, ਉਹ ਵੀ ਸੇਵਾ ਵਿੱਚ ਯੋਗਦਾਨ ਪਾਉਂਦੇ ਰਹੇ। ਇਸ ਸਰੋਵਰ ਦਾ ਨਾਮ ਆਪਣੇ ਦੂਰ ਅੰਦੇਸ਼ੀ ਨਾਲ ਅੰਮ੍ਰਿਤਸਰ ਰੱਖਿਆ ਗਿਆ। ਫਿਰ ਉਸ ਸਰੋਵਰ ਦਾ ਨਾਮ ਅੰਮ੍ਰਿਤਸਰ, ਉਸ ਸਰੋਵਰ ਦਾ ਨਾਮ ਪਹਿਲਾਂ ਅੰਮ੍ਰਿਤਸਰ ਰੱਖਿਆ ਸੀ, ਬਹੁਤ ਘੱਟ ਇਹ ਲੋਕ ਜਾਣਦੇ ਹੋਣਗੇ ਮੈਨੂੰ ਲੱਗਦਾ। ਉਹ ਸਰੋਵਰ ਦੇ ਨਾਮ ਤੋਂ ਅੰਮ੍ਰਿਤ ਦਾ ਸਰੋਵਰ ਜਿਹੜਾ ਸੀ ਉਹ ਉੱਥੋਂ ਨਾਮ ਤੇ ਹੌਲੀ ਹੌਲੀ ਨਗਰ ਦਾ ਨਾਮ ਹੀ ਅੰਮ੍ਰਿਤਸਰ ਪੈ ਗਿਆ। ਤੇ ਗੁਰੂ ਅਰਜਨ ਦੇਵ ਜੀ ਦਾ ਜਦੋਂ ਵਿਆਹ ਹੋਇਆ ਇਹ 23 ਹਾੜ 1636 ਨੂੰ, ਤੇ ਫਲੌਰ ਦਾ ਪਿੰਡ ਆ ਮੌਂ, ਇੱਧਰ ਫਲੌਰ ਇੱਧਰ ਨਕੋਦਰ ਵਾਲਾ ਜੀ, ਮੌਂ ਪਿੰਡ ਦਾ ਵਸਨੀਕ ਸੀ ਸ਼੍ਰੀ ਕ੍ਰਿਸ਼ਨ ਚੰਦ ਜੀ। ਉਹਦੀ ਜਿਹੜੀ ਪੁੱਤਰੀ ਸੀ ਮਾਤਾ ਗੰਗਾ ਜੀ, ਉਹਦੇ ਨਾਲ ਉਹਨਾਂ ਦਾ ਵਿਆਹ ਹੋਇਆ। ਉਸ ਵੇਲੇ ਉਹਨਾਂ ਦੀ ਉਮਰ ਹਲੇ 16 ਸਾਲ ਦੀ ਸੀ। ਜਦ ਮਾਤਾ ਗੰਗਾ ਜੀ ਦੇ ਮਨ ਦੇ ਵਿੱਚ ਪੁੱਤਰ ਪ੍ਰਾਪਤੀ ਦੀ ਇੱਛਾ ਹੋਈ, ਉਹ ਇੱਛਾ ਦੇ ਲਈ ਉਹਨਾਂ ਨੇ ਅਰਦਾਸ ਕੀਤੀ, ਮਹਾਰਾਜ ਪੁੱਤਰ ਦੀ ਦਾਤ ਚਾਹੀਦੀ ਆ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਆਪ ਪਰਮਾਤਮਾ ਸੀ, ਰੱਬ ਸੀ, ਪਰ ਉਹਨਾਂ ਨੇ ਆਪ ਨਹੀਂ ਕਿਹਾ ਵੀ ਤੁਹਾਨੂੰ ਪੁੱਤਰ ਦੀ ਦਾਤ ਪ੍ਰਾਪਤ ਹੋਊ। ਉਹਨਾਂ ਨੇ ਕਿਹਾ ਵੀ ਬਾਬਾ ਬੁੱਢਾ ਜੀ ਤੋਂ ਜਾਓ, ਉਹ ਬ੍ਰਹਮ ਗਿਆਨੀ ਨੇ, ਉਹ ਉਹਨਾਂ ਤੋਂ ਅਰਦਾਸ ਕਰੋ ਤੇ ਪੁੱਤਰ ਦੀ ਦਾਤ ਹੋ। ਉਹਨਾਂ ਨੇ ਇੱਛਾ ਲੈ ਕੇ ਬਾਬਾ ਬੁੱਢਾ ਜੀ ਦੇ ਹੱਥੋਂ ਪ੍ਰਸ਼ਾਦਾ ਤਿਆਰ ਕਰਕੇ ਆਪਣੇ ਹੱਥੀ ਤੇ ਬੀੜ ਸਾਹਿਬ ਪਹੁੰਚੇ ਤੇ ਪ੍ਰਸ਼ਾਦਾ ਛਕਣ ਲੱਗਿਆ। ਪ੍ਰਸੰਨ ਚਿੱਤ ਮੁਦਰਾ ਵਿੱਚ ਹੋਏ ਬਾਬਾ ਬੁੱਢਾ ਜੀ ਦੇ ਕਿਆ ਵੀ ਮਤਲਬ ਆਨੰਦ ਦੇ ਵਿੱਚ ਆ ਕੇ ਮਾਤਾ ਜੀ ਨੇ ਦੱਸਿਆ, ਕਹਿੰਦੇ ਵੀ ਮਾਤਾ ਜੀ ਉਹ ਕਹਿੰਦੇ ਬਾਬਾ ਜੀ ਸਾਨੂੰ ਪੁੱਤਰ ਦੀ ਦਾਤ ਦਿਓ, ਅਸੀਂ ਬਸ ਇਹ ਹੀ ਤੁਹਾਡੇ ਕੋਲ ਮੰਗਦੇ ਹਾਂ। ਤਾਂ ਬਾਬਾ ਬੁੱਢਾ ਜੀ ਨੇ ਨਾ ਉਹ ਗੰਢਾ ਲਿਆਂਦਾ ਸੀ ਤੇ ਚਾਰ ਲਿਆਂਦਾ ਸੀ,
ਰੋਟੀ ਮਿੱਸੀ ਰੋਟੀ ਤੇ ਗੰਢਾ ਸੀ ਤੇ ਗੁਰੂ ਬਾਬਾ ਬੁੱਢਾ ਜੀ ਨੇ ਇਹਦਾ ਮਾਰ ਕੇ ਗੰਢੇ ਦੇ ਉੱਤੇ ਤੇ ਉਹ ਪ੍ਰਸ਼ਾਦਾ ਲੱਗੇ ਛੱਡਣ ਲੱਗੇ ਜੇ ਮਾਤਾ ਤੁਹਾਡਾ ਜਿਹੜਾ ਪੁੱਤਰ ਹੋਊਗਾ ਨਾ ਆ ਇੱਦਾਂ ਦੁਸ਼ਮਣਾਂ ਦਾ ਸਿਰ ਪੰਨਿਆ ਕਰੋ ਇੱਦਾਂ ਫਿਰ 21-1652 ਦੇ ਵਿੱਚ ਯਾਨੀ ਜੇ ਸੰਮਤ ਦੀ ਗੱਲ ਕਰੀਏ ਤੇ ਇੱਦਾਂ ਜੇ ਤੁਸੀਂ ਦੂਸਰੇ ਮਹੀਨੇ ਨਾਲ ਲਾਈਏ ਤੇ 19 June 1595 ਨੂੰ 6ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਸਾਹਿਬ ਦਾ ਜਨਮ ਬਾਬਾ ਬੁੱਢਾ ਜੀ ਦੇ ਵਰਦਾਨ ਦੇ ਨਾਲ ਮਤਲਬ ਉਹਨਾਂ ਦੇ ਮੁੱਖੋਂ ਜੋ ਨਿਕਲਿਆ ਉਹ ਸੱਚ ਹੀ ਹੋਇਆ ਮਗਰੋਂ ਵੇਖਿਆ ਵੀ ਬਾਬਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦੀਆਂ ਤਲਵਾਰਾਂ ਤਾਰਨ ਕੀਤੀਆਂ ਦੁਸ਼ਮਣਾਂ ਜਿਹੜੇ ਜ਼ੁਲਮ ਕਰਦੇ ਸੀ ਜ਼ਾਲਮਾਂ ਦਾ ਸਿਰ ਗੰਢੇ ਦੀ ਤਰ੍ਹਾਂ ਭੰਨਿਆ ਅੱਜ ਵੀ ਬਾਬਾ ਬੁੱਢਾ ਜੀ ਦਾ ਸਥਾਨ ਹੈ ਜਿਹਨਾਂ ਦੇ ਪੁੱਤਰ ਨਹੀਂ ਹੁੰਦਾ ਤੇ ਉੱਥੇ ਜਾ ਕੇ ਮਿੱਸੀ ਰੋਟੀ ਤੇ ਗੰਢਾ ਉਹ ਪ੍ਰਸ਼ਾਦ ਜੇ ਮੀਆਂ ਬੀਬੀ ਛਕਦੇ ਤੇ ਉਹਨਾਂ ਦੇ ਪੁੱਤਰ ਦੀ ਦਾਤ ਮਿਲਦੀ
ਜੀ
ਤਾਂ ਜੀ ਮੈਂ ਤੇ ਆਪ ਛਕਿਆ ਜਾ ਕੇ ਉੱਥੇ ਤੇ ਸਾਨੂੰ ਵਾਕਿਆ ਪ੍ਰਮਾਤਮਾ ਨੇ ਪੁੱਤਰ ਦਿੱਤਾ ਅੱਜ ਜਿਹੜਾ ਸ਼ਰਧਾ ਦੇ ਨਾਲ ਉਹ ਮੰਗੇ ਤੇ ਮੈਂ ਇਹ ਵੀ ਕਿਹਾ ਸੀ ਮਹਾਰਾਜ ਵੀ ਪੁੱਤਰ ਦਿਓ ਕਿ ਜਿਹੜਾ ਤੁਹਾਡੀ ਹੀ ਕਥਾ ਕੀਰਤਨ ਕਰਿਆ ਕਰੇ ਇਸੇ ਕਰਕੇ ਮੈਂ ਗੱਲ ਕੀਤੀ ਸੀ ਨਾ ਕਿ ਮੈਂ ਉਹਨੂੰ ਕਥਾ ਵਾਚਕ ਹੀ ਬਣਾਉਣਾ ਚਾਹੁੰਦਾ ਬਾਕੀ ਤੇ ਚਲੋ ਆਪਣਾ ਉਹਨਾਂ ਦਾ ਹੁੰਦਾ ਉੱਥੇ ਬਾਬਾ ਬੁੱਢਾ ਜੀ ਦੇ ਮੈਂ ਕਿਹਾ ਸੀ ਮਹਾਰਾਜ ਵੀ ਤੁਸੀਂ ਪੁੱਤਰ ਦੀ ਦਾਤ ਦਿਓ ਤਾਂ ਉਹ ਤੁਹਾਡੀ ਕਥਾ ਕਰਿਆ ਕਰੇ ਤੁਹਾਡਾ ਕੀਰਤਨ ਕਰਿਆ ਕਰੇ ਬਾਕੀ ਤੇ ਉਹ ਪਰਮਾਤਮਾ ਜਾਣਦਾ ਕਿ ਕਿੱਧਰ ਨੂੰ ਜਾਣਾ ਬੱਚਿਆਂ ਨੇ ਆਹ ਨਹੀਂ ਜੇ ਮੰਗਿਆ ਤੇ ਮਹਾਰਾਜ ਉਹ ਕਹਿੰਦੇ ਪਰਮਾਤਮਾ ਇਧਰ ਗੁਰੂ ਰਾਮਦਾਸ ਜੀ ਨੇ ਆਪਣੇ ਨਿੱਕੇ ਪੁੱਤਰ ਗੁਰੂ ਅਰਜਨ ਦੇਵ ਜੀ ਦੀ ਜਿਹੜੀ ਧਰਮ ਪ੍ਰਤੀ ਲਗਨ ਸੀ ਉਹਨਾਂ ਦੀ ਬਹੁਤ ਪਿਆਰ ਸੀ ਸਤਿਕਾਰ ਸੀ ਸੁਭਾਅ ਬੜਾ ਨਿਮਰਤਾ ਵਾਲਾ ਸੀ ਉਹਨਾਂ ਨੂੰ ਗੁਣਾਂ ਨੂੰ ਵੇਖਦੇ ਗੁਰੂ ਰਾਮਦਾਸ ਜੀ ਮਹਾਰਾਜ ਨੇ ਵੇਖਿਆ ਵੀ ਬੜੀ ਇਹਨਾਂ ਦੀ ਲਗਨ ਸੇਵਾ ਚ 1 September 1581 ਨੂੰ ਜੋਤੀ ਜੋਤ ਸਮੇਂ ਵੇਲੇ ਗੁਰੂ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬਾਬਾ ਬੁੱਢਾ ਜੀ ਦੇ ਹੱਥੋਂ ਗੁਰਿਆਈ ਦਾ ਜਿਹੜਾ ਤਿਲਕ ਬਖਸ਼ਿਸ਼ ਕੀਤਾ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਤੇ ਆਪ ਚੌਥੇ ਗੁਰੂ ਇਸੇ ਦਿਨ ਹੀ ਜੋਤੀ ਜੋਤ ਸਮਾਏ ਤੇ ਉਸ ਵਕਤ ਗੁਰੂ ਅਰਜਨ ਦੇਵ ਜੀ ਦੀ ਉਮਰ ਹਜੇ 18 ਵਰੇ ਸੀ ਤੇ ਦਸਤਾਰਬੰਦੀ ਰਸਮ ਤੋਂ ਬਾਅਦ ਆਪ ਜੀ 1 October ਸ੍ਰੀ ਅੰਮ੍ਰਿਤਸਰ ਬਾਦ ਦੇ ਵਿੱਚ ਆ ਗਏ ਉੱਥੋਂ ਗੋਇੰਦਵਾਲ ਸਾਹਿਬ
ਜੀ
ਤੇ ਬਾਕੀ ਜਿਹੜੀ ਸਾਰਾ ਇਤਿਹਾਸ ਹੀ ਆਪਾਂ ਥੋੜ੍ਹਾ ਜਿਹਾ ਦੱਸਾਂਗੇ ਕਿਉਂਕਿ ਪਤਾ ਹੋਣਾ ਚਾਹੀਦਾ ਗੱਲਾਂ ਤੇ ਆਪਾਂ ਉਦਾਂ ਬਥੇਰੀਆਂ ਸੁਣ ਲੈਂਦੇ ਪਰ ਆਪਾਂ ਨੂੰ ਉਸ ਦਿਨ ਦੇ ਬਾਰੇ ਤੇ ਉਸ ਗੁਰੂਆਂ ਦੇ ਬਾਰੇ ਪਤਾ ਹੋਣਾ ਚਾਹੀਦਾ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਆਪਣੇ ਧਰਮ ਪ੍ਰਚਾਰ ਦੇ ਨਾਲ ਨਾਲ ਗੁਰੂ ਰਾਮਦਾਸ ਜੀ ਵੱਲੋਂ ਅਰੰਭੇ ਕਾਰਜਾਂ ਨੂੰ ਨੇਪੜੇ ਚਾੜਨਾ ਸ਼ੁਰੂ ਕਰ ਦਿੱਤਾ ਸੰਗਤਾਂ ਦੇ ਨਾਲ ਨਾਲ ਬਾਬਾ ਬੁੱਢਾ ਜੀ ਅਤੇ ਭਾਈ ਸਾਲੋ ਜੀ ਨੂੰ ਇਹਨਾਂ ਕੰਮਾਂ ਲਈ ਜਥੇਦਾਰ ਥਾਪਿਆ ਵੀ ਤੁਸੀਂ ਇਹਦਾ ਸਾਰਾ ਦੇਖਭਾਲ ਕਰਨੀ ਹੈ ਨਾਲ ਹੀ ਆਪ ਜੀ ਨੇ ਦੂਰ ਦੂਰ ਤੱਕ ਗੁਰਸਿੱਖੀ ਨੂੰ ਪ੍ਰਚਾਰਿਆ ਵੀ ਆਗਰੇ ਤੋਂ ਚੱਲ ਕੇ ਆਏ ਗੁਰੂ ਸਾਹਿਬ ਦੇ ਚਰਨਾਂ ਹਿੱਤ ਭਾਈ ਗੁਰਦਾਸ ਜੀ ਜਿਹੜੇ ਉਹ ਵੀ ਅੰਮ੍ਰਿਤਸਰ ਵਿਖੇ 1583 ਦੇ ਆਰੰਭ ਚ ਗੁਰੂ ਸਾਹਿਬ ਨੂੰ ਆ ਮਿਲੇ ਗੁਰੂ ਅਰਜਨ ਦੇਵ ਜੀ ਵੱਲੋਂ ਆਰੰਭੀ ਜਿਹੜੀ ਸੰਨ 1586 ਦੇ ਵਿੱਚ ਸੰਤੋਖ ਸਰ ਗੁਰਦੁਆਰਾ ਸਾਹਿਬ ਦੀ ਸੇਵਾ ਭਾਈ ਗੁਰਦਾਸ ਜੀ ਨੇ ਉਹਦੇ ਵਿੱਚ ਬੜਾ ਰੋਲ ਅਦਾ ਕੀਤਾ ਬੜੀ ਸੇਵਾ ਕੀਤੀ ਸਿੱਖੀ ਨੂੰ ਮਜ਼ਬੂਤ ਕਰਨ ਲਈ ਗੁਰੂ ਸਾਹਿਬ ਨੇ 1588 ਮਾਘੀ ਵਾਲੇ ਦਿਨ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਦਾ ਪਵਿੱਤਰ ਕੰਮ ਜਿਹੜਾ ਗੁਰੂ ਫਕੀਰ ਸਾਈਂ ਮੀਆਂ ਮੀਰ ਜਿਹਨਾਂ ਦਾ ਪੂਰਾ ਨਾਮ ਸੀ ਮਾਇਦੀਨ ਉਲ ਅਸਲਾਮ ਉਹਨਾਂ ਤੋਂ ਉਹਨਾਂ ਨੇ ਮੀਆਂ ਮੀਰ ਤੋਂ ਕਰਵਾਇਆ ਤੇ ਸ੍ਰੀ ਹਰਿਮੰਦਰ ਸਾਹਿਬ ਦੇ 4 ਦਰਵਾਜ਼ੇ ਰੱਖਣ ਦਾ ਗੁਰੂ ਸਾਹਿਬ ਨੇ ਇਹ ਉਹਨਾਂ ਨੇ ਹੁਕਮ ਦਿੱਤਾ ਸੀ ਇਹ ਮਹਾਰਾਜ ਦੀ ਸੋਚ ਸੀ ਕਿ ਸਾਰੇ ਧਰਮਾਂ ਨੂੰ ਬਰਾਬਰ ਦਰਜਾ ਦੇਣਾ ਉਹ ਸਾਰੇ ਧਰਮਾਂ ਲਈ ਇਹ ਦਰਵਾਜ਼ੇ ਖੁੱਲ੍ਹੇ ਨੇ 4 ਦਰਵਾਜ਼ੇ ਉਹਨਾਂ ਨੇ ਰਖਾਏ ਅੱਜ ਵੀ 4 ਹੀ ਦਰਵਾਜ਼ੇ ਆ ਤੁਸੀਂ ਜਾ ਕੇ ਵੇਖ ਲਓ ਜੀ ਸਰੋਵਰ ਜੇ ਬਿਰਾਜਮਾਨ ਸ੍ਰੀ ਹਰਿਮੰਦਰ ਸਾਹਿਬ ਦੀ ਮੂਰਤ ਅਤੇ ਦਿਨ ਰਾਤ ਹੁੰਦਾ ਕੀਰਤਨ ਗੁਰਬਾਣੀ ਦਾ ਸੁਣ ਕੇ ਐਸਾ ਨਜ਼ਾਰਾ ਬਾਝਦਾ ਸੀ ਵੀ ਇਸ ਤੋਂ ਅੱਗੇ ਕਿਹੜਾ ਸੱਚਖੰਡ ਹੋ ਸਕਦਾ ਇਹੀ ਤੇ ਸੱਚਖੰਡ ਆ ਅੱਜ ਵੀ ਦੇਖ ਲਓ ਸਿੱਖਾਂ ਦਾ ਸੱਚਖੰਡ ਉਹ ਹੋਈ ਆ ਸਿੱਖਾਂ ਲਈ ਮੱਕਾ ਉਹ ਹੀ ਆ ਜਿਵੇਂ ਮੁਸਲਮਾਨਾਂ ਲਈ ਮੱਕਾ ਤੇ ਸਿੱਖਾਂ ਲਈ ਉਹ ਸੱਚਖੰਡ ਉਹ ਹੋਈ 1590 तक गुरु साहब जी हरमंदर साहब की सेवा च रुझे रहे। इसे ही साल गुरु जी ने 1590 बाबा बुढ़ा जी दे अरदासा सुधन उपरंत तरन तारण सरोवर की जमीन रखी, जेड़ा के आप हूं नगर का नाम ही तरन तारण, क्योंकि सिखी दे सूल ने आप तरना दूजिया तारना के उन्होंने असूल सी, इसे तू तरन तारण आप भी तरना दूसरा नु भी तारना, ये पिंड का नगर का नाम फिर इदा बनिया तारना तारना। वो आपा हुण आपा समझदे नहीं तरन तारण कहने, समझदे नहीं श्री तरन तारण साहब, इस करके बनिया गुरु आप भी जेड़ा तरिया दूसरा नु तारे। ते उथे पे प्रचार गुरु साहब दी गुरु नानक पातशाह दी सिक्खी दा प्रचार, खास करके इलाके दा हाकम सी नूरुद्दीन, ओदा पुत्र सी मीरुद्दीन, ते ओ सखी जेड़ा सरवरां दे वध रहे मुसलमानी प्रभाव नू रोकना सी, इसलिए आप जी का खुद प्रचार हित खडूर साहब ते होर इलाकियां दे विच आप गुरु साहब आना है। तरन तार दे विच उन्होंने एक कोड़ी घर बनाने उपरंत सरोवर दे पानी नू अमृत रूप च बदल के कोड़िया का कोड़ हमेशा लिए खत्म किया, जेड़ा भी कोड़ी इस सरोवर दे विच इशनान करू उहदा कोड़ खत्म हो। 1593 दे विच आप जी ने जलंधर कोल दुआबे विच इह धर्म प्रचार केंद्र करतारपुर वसाया अते माता गंगा जी दे नाम ते खूह विलवाया जी। 1594 जी नू आप जी ने गुरु की बडाली नू धर्म प्रचार हित पक्का ठिकाणा बनाया गुरु की बडाली, इथे ही छेवें पातशाह दा जन्म होया गुरु की बडाली। इना ही सालां दे विच सोका पैण कारण जनता दी लोड़ नू मुख रखदे आ आप जी ने 2 हटे 4 हटे खूह बनवाए, जेड़े गुरु की बडाली दे पश्चिम दे विच 6 हल्टा खूह जिथे गुरुद्वारा छियाटा साहब आ 6 हटा ਉਹ ਹਟ ਹੁੰਦੇ ਸੀ, 2 ਹਟੇ 3 ਹਟੇ 4 ਹਟੇ ਸੀ, 6 ਹਟਾ ਹਰ ਖੂਹ ਬਣਾਇਆ। ਹਾਲੇ ਵੀ ਉਹ ਤੁਸੀਂ ਅੰਮ੍ਰਿਤਸਰ ਜਾਓ ਤੇ ਛਿਆਟਾ ਕਰਦੇ ਨੀ ਉਹ ਟੈਂਪੂ ਵਾਲੇ
ਜੀ ਤਾ ਜੀ,
ਉਹ ਛਿਆਟਾ ਨੀ ਬੇਸਿਕਲੀ ਇਹਨੂੰ ਕਹਿੰਦੇ 6 ਹਟਾ, ਉਹ ਛਿਆਟਾ ਕਹੀ ਜਾਂਦੇ ਕਾਲੀ ਦੇ ਵਿੱਚ ਆਏ। ਅੱਛਾ ਇਹਨੂੰ ਵਾਦਾ ਫਿਰ ਜਿਹੜਾ ਅਕਬਰ ਦੇ ਨਾਲ ਮਹਾਰਾਜ ਦਾ ਮਿਲਾਪ ਕਿਵੇਂ ਹੁੰਦਾ ਇਹਦੇ ਬਾਰੇ ਵੀ ਥੋੜੀ ਜਿਹੀ ਗੱਲਬਾਤ ਛੇਤੀ ਨੀ ਬੇੜ ਦੇਣਾ ਭਾਈ, ਜ਼ਿਆਦਾ ਲੰਮਾ ਨੀ ਲਿਆਵਾਂਗੇ, ਕੋਈ ਬੋਰ ਨਾ ਹੋਵੇ ਭਾਈ। गुरु की गल सुन के ते बंदा तन मन ते ए अमर होने वाली गल ही आ, क्योंकि सानू पता नहीं बहुते असी नहीं जानते इतिहास नू, छोटी मोटी गल का पता हुंदा कि उन्होंने तवी ते बिठाया की कारण सी, चंदू दा जेड़ा रिश्ता ठकराता गुरु साहब ने, चंदू गुस्से च आके तो उन्हें लूटी लाती गां ते उन्हें इन्नी गल ही आपां जानते, पर विस्तार नाल आपां दस रहे इस करके सानू थोड़ा जिहा पता हो। ਅਜੇ ਲਾਹੌਰ ਦੇ ਵਿੱਚ ਭੁੱਖਮਰੀ ਤੇ ਕਾਲ ਪੈਣ ਕਾਰਨ 1597 ਚ ਗੁਰੂ ਜੀ ਨੇ ਲਾਹੌਰ ਪੁੱਜ ਕੇ ਚੂਨਾ ਮੰਡੀ ਵਿਖੇ ਥਾਵਿਆਂ ਨੂੰ ਥਾਂ ਦੇਣ ਲਈ ਇਬਾਦਤ ਦੇ ਪਾਣੀ ਦੀ ਜ਼ਰੂਰਤ ਲਈ ਡੱਬੀ ਬਾਜ਼ਾਰ ਦੇ ਵਿੱਚ ਬੌਲੀ ਬਣਵਾਈ, ਲੰਗਰ ਲਗਵਾਏ, ਦੁਆ ਦਾਰੂ ਦਾ ਇੰਤਜ਼ਾਮ ਕੀਤਾ। ਤੇ 1598 ਚ ਅਕਬਰ ਬਾਦਸ਼ਾਹ ਗੋਇੰਦਵਾਲ ਸਾਹਿਬ ਗੁਰੂ ਅਰਜਨ ਦੇਵ ਜੀ ਦੀ ਦਰਬਾਰ ਦੇ ਵਿੱਚ ਹਾਜ਼ਰ ਹੋਇਆ ਆਪ ਜੀ। ਉਹਨੇ ਗੁਰੂ ਜੀ ਵੱਲੋਂ ਲਾਹੌਰ ਦੇ ਕਾਲ ਸਮੇਂ ਦੀ ਪੀੜਤ ਲੋਕਾਂ ਦੀ ਸੇਵਾ ਲਈ ਸ਼ੁਕਰਾਨਾ ਕੀਤਾ, ਮਹਾਰਾਜ ਜੀ ਬੜੀ ਖੁਸ਼ੀ ਹੋਈ ਆ ਕਿ ਤੁਸੀਂ ਰਾਜ ਦੇ ਵਿੱਚ ਦੀਨ ਦੁਨੀਆਂ ਦੇ ਤੁਸੀਂ ਇਲਾਜ ਵੀ ਕੀਤੇ, ਤੁਸੀਂ ਉਹਨਾਂ ਦੇ ਦੁੱਖ ਦਾਰੂ ਦੂਰ ਕੀਤੇ, ਲੰਗਰ ਪ੍ਰਸ਼ਾਦੇ ਛਕਾਏ, ਸ਼ੁਕਰਾਨਾ। ਇਹ ਜਿਹੜਾ ਅਕਬਰ ਸੀ ਇਹ ਹਰ ਧਰਮ ਦੀ ਇੱਜ਼ਤ ਮਾਣ ਕਰਦਾ ਸੀ, ਅਤੇ ਨਹੀਂ ਜੇ ਕੋਈ ਹੋਰ ਰਾਜਾ ਹੁੰਦਾ ਹੋਰ ਕੋਈ ਆਉਂਦਾ ਤਾਂ ਉਹਨਾਂ ਅਹੰਕਾਰ ਨਾਲ ਹੀ ਟੁੱਟਿਆ ਜਾਣਾ ਸੀ। ਉਹ ਆਪ ਆਇਆ ਇੱਥੇ ਤੇ ਗੁਰੂ ਜੀ ਦੀ ਅਜੀਬ ਸ਼ਖਸੀਅਤ ਤੇ ਲੰਗਰ ਪ੍ਰਥਾ ਪ੍ਰਭਾਵਿਤ ਹੋ ਕੇ ਤੇ ਲੰਗਰ ਦੇ ਨਾਂ ਜਗੀਰ ਲਾਉਣ ਦੀ ਵੀ ਕੋਸ਼ਿਸ਼ ਕੀਤੀ। ਪਹਿਲਾਂ ਤੇ ਮਹਾਰਾਜ ਕਹਿੰਦੇ ਵੀ ਤੁਸੀਂ ਪ੍ਰਸ਼ਾਦਾ ਆਪ ਛਕੋ, ਤੇ ਅਕਬਰ ਦੀ ਵੀ ਇਹ ਬੜੀ ਖਾਸੀਅਤ ਲੱਗੀ ਤੇ ਉਹਨੇ ਵੀ ਸੰਗਤ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ, ਜਿੱਥੇ ਆਮ ਦੁਨੀਆਂ ਆਮ ਜਿਹੜੇ ਜਿਹੜੇ ਜਿੱਥੇ ਲੋਕ ਆ ਉੱਥੋਂ ਦੇ ਨਿਵਾਸੀ ਪ੍ਰਸ਼ਾਦਾ ਛਕਣ ਆਉਂਦੇ ਸੀ ਸੰਗਤ, ਉਸੇ ਸੰਗਤ ਦੇ ਵਿੱਚ ਹੀ ਉਹਨਾਂ ਨੇ ਕਿਹਾ ਵੀ ਪ੍ਰਸ਼ਾਦਾ ਛਕਣਾ ਤੇ ਇੱਥੇ ਨਾਲ ਹੀ ਛਕਣਾ ਪਊ, ਤੇ ਹੋਰ ਬੜੇ ਪ੍ਰਭਾਵਿਤ ਹੋਏ। ਇਹ ਹੁੰਦੀ ਨਿਮਰਤਾ ਆਪ ਬੰਦੇ ਦੀ ਵੀ ਹਾਂ ਭਾਈ ਜੀ। ਉਹਨਾਂ ਨੇ ਫਿਰ ਖੁਸ਼ ਹੋਏ ਬੜਾ, ਉਹਨਾਂ ਨੇ ਕਿਹਾ ਵੀ ਜਗੀਰ ਮੈਂ ਤੁਹਾਨੂੰ ਲੰਗਰ ਦੇ ਨਾਮ ਤੇ ਦੇਣਾ ਚਾਹੁੰਦਾ। ਤੇ ਮਹਾਰਾਜ ਨੇ ਕਿਹਾ ਵੀ ਜਗੀਰਾਂ ਦੀ ਸਾਨੂੰ ਲੋੜ ਆ ਤੇ ਲੇਕਿਨ ਬਾਦਸ਼ਾਹ ਨੂੰ ਇਸ ਇਲਾਕੇ ਵਿੱਚੋਂ ਸ਼ਾਹੀ ਫੌਜਾਂ ਦੇ ਰਹਿਣ ਤੇ ਕੂਦ ਕਰਨ ਸਮੇਂ ਨੁਕਸਾਨ ਕਰਨ ਤੇ ਲਗਾਨ ਮਾਫ਼ ਕਰਨ ਲਈ ਅਕਬਰ ਬਾਦਸ਼ਾਹ ਨੂੰ ਰਾਜੀ ਉਹਨਾਂ ਨੇ ਕਰ ਲਿਆ ਵੀ ਭਾਈ ਆਹ ਕੰਮ ਨਾ ਕਰਨ, ਨਾ ਇੱਥੇ ਕੋਈ ਲੁੱਟਾਂ ਖੁਆ ਹੋਣ, ਨਾ ਕੋਈ ਕਿਸੇ ਦੇ ਜ਼ੁਲਮ ਹੀ ਹੋਵੇ ਤੇ ਜਿਹੜੇ ਲਗਾਨ ਆ ਉਹ ਵੀ ਮਾਫ਼ ਕੀਤੇ ਜਾਣ। ਤੇ 1599 ਚ ਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਕੱਢਣ ਲਈ ਧਰਮ ਪ੍ਰਚਾਰ ਹਿੱਤ ਆਪਣੇ ਡੇਰਾ ਬਾਬਾ ਨਾਨਕ ਕਰਤਾਰਪੁਰ ਰਾਵੀ ਵਾਲੇ ਕਲਾਨੌਰ ਦੇ ਪ੍ਰਚਾਰ ਦੌਰਾਨ ਬਾਬਾ ਸ਼੍ਰੀ ਚੰਦ ਨੂੰ ਉੱਥੇ ਆ ਮਿਲੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੁੱਤਰ ਨੂੰ। ਇੱਕ ਸਾਲ ਦੇ ਪ੍ਰਚਾਰ ਦੌਰੇ ਦੇ ਆਪ ਜੀ ਅੰਮ੍ਰਿਤਸਰ ਉੱਥੇ ਤੋਂ ਬਾਅਦ ਪਹੁੰਚੇ
ਜੀ।
ਤੇ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਆਪਣੇ ਗੁਰੂ ਦਾ ਗੱਦੀ ਕਾਲ ਵਿੱਚ ਸਭ ਤੋਂ ਮਹਾਨ ਕੰਮ ਇਲਾਹੀ ਬਾਣੀ ਰਚਣ ਅਤੇ ਗੁਰੂ ਸਾਹਿਬ ਦੀ ਸੰਤਾਂ ਭਗਤਾਂ ਦੀ ਬਾਣੀ ਨੂੰ ਇਕੱਤਰ ਕਰਨ ਦਾ ਫੈਸਲਾ ਕੀਤਾ, ਜਿਹੜਾ ਅੱਜ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਪੜ੍ਹਦੇ ਹਾਂ ਤੇ ਉਹਨਾਂ ਤੋਂ ਗਿਆਨ ਲੈਂਦੇ ਹਾਂ। ਇਹ ਸੰਪੂਰਨਤਾ, ਇਹ ਕੰਮ ਜਿਹੜਾ, ਇਹ ਜਿਹੜੀ ਸੇਵਾ ਵਾ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਹਿੱਸੇ ਆਈ। ਇਸ ਮਹਾਨ ਕੰਮ ਨੂੰ ਕਰਨ ਲਈ ਗੁਰੂ ਸਾਹਿਬ ਨੇ ਇਕਾਂਤ ਵਾਸ ਜਗ੍ਹਾ ਸ਼੍ਰੀ ਰਾਮਸਰ ਗੁਰਦੁਆਰਾ ਜਿਹੜੇ ਉੱਥੇ ਸਪੋਜ਼ ਦਿੱਤਾ, ਗੁਰੂ ਅੰਮ੍ਰਿਤਸਰ ਜਿਹੜੀ ਉਹ ਚੁਣੀ ਰਾਮਸਰ। ਆਪ ਜੀ ਨੇ 1601 ਤੋਂ ਲੈ ਕੇ 1604 ਤੱਕ ਲੰਮੇ ਅਰਸੇ ਦੌਰਾਨ ਇਹ ਕੰਮ ਸੰਪੂਰਨ ਕੀਤਾ ਤੇ ਇੱਕ ਮਹਾਨ ਗ੍ਰੰਥ ਤਿਆਰ ਕੀਤਾ ਜਿਸ ਦੇ ਵਿੱਚ 36 ਮਹਾਂਪੁਰਸ਼ਾਂ ਦੀਆਂ ਬਾਣੀਆਂ ਅੰਕਰ ਸੀ, ਜਿਹਨਾਂ ਵਿੱਚ ਗੁਰੂ ਸਾਹਿਬਾਨ ਦੀ ਬਾਣੀ, ਭਗਤਾਂ ਦੀ ਬਾਣੀ ਦਾ ਸੰਗ੍ਰਹਿ ਕੀਤਾ। ਇਸ ਸੇਵਾ ਲਈ ਭਾਈ ਗੁਰਦਾਸ ਜੀ ਨੇ ਆਪਣੀ ਲੇਖਣੀ ਦੁਆਰਾ ਮਹਾਨ ਯੋਗਦਾਨ ਪਾਇਆ। ਗੁਰੂ ਸਾਹਿਬ ਜੀ ਨੇ ਆਪਣੇ ਦੇਖ ਰੇਖ ਹੇਠ ਜਿਲਤ ਸਾਜ ਕੀਤੀ ਤੇ 30 ਅਗਸਤ 1604 ਨੂੰ ਇਸ ਅਲਾਹੀ ਗ੍ਰੰਥ ਦਾ ਪਹਿਲੀ ਵਾਰ ਦਰਬਾਰ ਸਾਹਿਬ ਅੰਦਰ ਪ੍ਰਕਾਸ਼ ਕੀਤਾ ਗਿਆ, ਇਸ ਗੁਰੂ ਗ੍ਰੰਥ ਸਾਹਿਬ ਜੀ ਦਾ। ਤੇ ਬਾਬਾ ਬੁੱਢਾ ਜੀ ਨੂੰ ਪ੍ਰਥਮ ਗ੍ਰੰਥੀ ਦੇ ਤੌਰ ਤੇ ਉਹਨਾਂ ਨੇ ਪਹਿਲਾ ਹੁਕਮਨਾਮਾ ਸੁਣਾਇਆ। ਤੇ ਇਸ ਲਈ ਮਤਲਬ ਅੱਜ ਵੀ ਉੱਥੇ ਦਰਬਾਰ ਸਾਹਿਬ ਦੇ ਵੇਖ ਲਓ ਵੀ ਉਸੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਰੋਜ਼ਾਨਾ ਹੀ ਜਿਹੜੀ ਉੱਥੇ ਕੀਰਤਨ ਦਰਬਾਰ ਚੱਲਦਾ ਹੀ ਹੈ ਜੀ। ਤੇ ਗੱਲ ਆਉਂਦੀ ਸ਼ਹਾਦਤ ਦੀ, ਜਿਹੜੇ ਅੱਜ ਦਾ ਦਿਨ ਆਪਾਂ ਖਾਸ ਯਾਦ ਕਰਨੇ ਆ, ਬੋਰ ਤਾਂ ਨਹੀਂ ਬੋਲਦਾ, ਨਹੀਂ ਤਾਂ ਅੱਜ ਸੁਣ ਰਿਹਾ ਬੜੇ ਆਨੰਦ ਦੇ ਨਾਲ ਭਾਈ ਬੋਰ ਹੋਇਓ ਬਿਨਾ, ਕਿਉਂਕਿ ਪਰਮਾਤਮਾ ਦੀ ਗੱਲ ਸੁਣਨੀ ਤੇ ਮੈਂ ਤੁਹਾਨੂੰ ਦੱਸਿਆ ਵੀ ਤਨ ਮਨ ਪਾਕ ਪਵਿੱਤਰ। ਅੱਛਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦੁੱਤੀ ਉਪਦੇਸ਼ਾਂ ਦਾ ਅਸਰ ਮੁਸਲਮਾਨਾਂ ਉਲਾਵਾਂ ਕਾਜ਼ੀਆਂ ਨੇ ਕਬੂਲਿਆ, ਕਿਉਂਕਿ ਮੁਸਲਮਾਨ ਕੱਟੜਪੰਥੀ ਆਪਣੇ ਧਰਮ ਦੀ ਬਰਾਬਰੀ ਬਰਦਾਸ਼ਤ ਹੀ ਨਹੀਂ ਕਰਦੇ। ਉਹ ਕਹਿੰਦੇ ਸਾਡੇ ਤੋਂ ਉੱਪਰ ਕੋਈ ਹੈ ਹੀ ਨਹੀਂ, ਕੱਟੜਤਾ ਆਈ ਸੀ ਉਹਨਾਂ ਨੂੰ, ਲੱਗਦਾ ਸੀ ਅਸੀਂ ਸਾਡਾ ਸਾਡਾ ਸਾਡਾ। ਅਕਬਰ ਦਾ ਜਿਹੜਾ ਪੁੱਤਰ ਸੀ ਜਹਾਂਗੀਰ, ਜਦੋਂ ਤਖ਼ਤ ਤੇ ਬੈਠਾ ਅਕਬਰ ਤੋਂ ਬਾਅਦ, ਅਕਬਰ ਹੈਗਾ ਰਾਜ ਚ ਨਹੀਂ, ਫਿਰ ਕਿਸੇ ਨੇ ਕੀਤਾ ਸੀ ਜਹਾਂਗੀਰ ਜਦੋਂ ਬੈਠਾ ਤਾਂ ਵਿਰੋਧੀਆਂ ਨੇ ਗੁਰੂ ਸਾਹਿਬਾਨ ਦੇ ਵਿਰੁੱਧ ਉਹਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਜੀ, ਤੇ ਇੱਦਾਂ ਤੇ ਬਹੁਤ ਸਾਡੇ ਧਰਮ ਨੂੰ ਬੜਾ ਖਤਰਾ। ਇਸ ਕੰਮ 'ਚ ਚੰਦੂ ਦੀ ਈਰਖਾ ਨੇ ਬੜਾ ਵੱਡਾ ਰੋਲ ਅਦਾ ਕੀਤਾ। ਜਹਾਂਗੀਰ ਨੇ ਇੱਕ ਸੀ ਮੁਰਤਜ਼ਾ ਖਾਨ, ਉਹਨੂੰ ਕਿਹਾ ਵੀ ਗੁਰੂ ਸਾਹਿਬਾਨ ਦਾ ਮਾਲ ਅਸਬਾਬ ਜ਼ਬਤ ਕਰਕੇ ਉਸਨੂੰ ਉਹਦੇ ਸਾਹਮਣੇ ਪੇਸ਼ ਕੀਤਾ ਜਾਵੇ, ਗੁਰੂ ਸਾਹਿਬ ਨੂੰ ਜਹਾਂਗੀਰ ਦੇ ਸਾਹਮਣੇ। ਜਹਾਂਗੀਰ ਨੇ ਗੁਰੂ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਜ਼ਰਤ ਮੁਹੰਮਦ ਦੀ ਖੁਸ਼ਾਮਦ ਕਰਨ ਲਈ ਸ਼ਬਦ ਦਰਜ ਕਰਨ ਲਈ ਕਿਹਾ। ਉਹਨਾਂ ਨੇ ਕਿਹਾ ਵੀ ਤੁਸੀਂ ਗ੍ਰੰਥ ਇੱਕ ਲਿਖਿਆ ਜਿਸ ਦੇ ਵਿੱਚ ਉਸਤਤ ਕੀਤੀ ਆ, ਤੁਸੀਂ ਹਜ਼ਰਤ ਮੁਹੰਮਦ ਸਾਹਿਬ ਦੀ ਵੀ ਇਹਦੀ ਸਿਰ ਤੋਂ ਸਲਾਹ ਦੇ ਵਿੱਚ ਲਿਖਿਆ ਲਿਖੋ। ਗੁਰੂ ਸਾਹਿਬਾਨ ਨੇ ਇਹ ਗੱਲ ਕਰਨ ਤੋਂ ਸਾਫ਼ ਇਨਕਾਰ ਕਰਦਾ, ਉਹਨਾਂ ਕਿਹਾ ਤੇ ਭਗਤਾਂ ਪੀਰਾਂ ਫਕੀਰਾਂ ਦੀ ਬਾਣੀ ਆ, ਇੱਕੋ ਖੁਦਾ ਦੀ ਇੱਕੋ ਪਰਮਾਤਮਾ ਦੀ ਤੇ ਗੱਲ ਕਰਦੀ ਹੈ, ਇਹਦੇ ਵਿੱਚ ਸਾਰੇ ਹੀ ਦਰਜ ਨੇ ਪਰ ਉਹ ਨਾ ਮੰਨਿਆ। ਉਹਨੇ ਕਿਹਾ ਵੀ ਨਾਮ ਸਾਡਾ ਆਉਣਾ ਜ਼ਰੂਰ ਚਾਹੀਦਾ। ਇੱਕ ਪਾਸੇ ਚੰਦੂ ਦੀ ਈਰਖਾ ਸੀ, ਉਹ ਚੰਦੂ ਜਦੋਂ ਉਹਨੂੰ ਪਤਾ ਲੱਗਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਸੋਹਣੇ ਬਹੁਤ ਸੀ, ਕਹਿੰਦੇ ਵੀ ਜਿੱਦਾਂ ਮੁਸਲਮਾਨਾਂ ਦੇ ਯੂਸਫ ਸਾਹਿਬ ਤੋਂ ਸੋਹਣਾ ਮੰਨਿਆ ਜਾਂਦਾ ਤੇ ਇਹ ਹਿੰਦੂਆਂ ਦੇ ਵਿੱਚ ਗੋਪੀ ਚੰਦ ਕਹਿੰਦੇ ਬੜਾ ਖੂਬਸੂਰਤ ਸੀ, ਤੇ ਸਿੱਖਾਂ ਦੇ ਵਿੱਚ ਕਹਿੰਦੇ ਸਭ ਤੋਂ ਖੂਬਸੂਰਤ ਜਿਹੜੇ ਅੱਜ ਵੀ ਜਾਣਦੇ ਆ ਉੱਚਾ ਲੰਮਾ ਦੀਨ ਡਾਊਨ ਜੀ, ਸਭ ਤੋਂ ਜ਼ਿਆਦਾ ਖੂਬਸੂਰਤ ਇੰਨਾ ਨੂਰ ਚਿਹਰੇ ਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੀ। ਜਦੋਂ ਉਹਨਾਂ ਦੇ ਸਾਹਸ ਦੀ ਖੂਬਸੂਰਤੀ ਦੀ ਚਰਚਾ ਦੂਰ ਦੂਰ ਸੀ, ਚੰਦੂ ਨੇ ਗੁਰੂ ਸਾਹਿਬਾਨ ਤੋਂ, ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਰਿਸ਼ਤਾ ਮੰਗਿਆ ਵੀ ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਲਈ ਰਿਸ਼ਤਾ ਚਾਹੁੰਦੇ ਹਾਂ। ਤਾਂ ਉਹ ਜਦੋਂ ਰਿਸ਼ਤਾ ਆਇਆ ਤੇ ਗੁਰੂ ਸਾਹਿਬਾਨ ਸੰਗਤ ਚ ਬੈਠੇ ਸੀ, ਤੇ ਉਹ ਜਦੋਂ ਸੁਨੇਹਾ ਆਇਆ ਤੇ ਸੰਗਤ ਦੇ ਵਿੱਚ ਆਈ ਤੇ ਗੁਰੂ ਸਾਹਿਬ ਨੇ ਸੰਗਤ ਚ ਗੱਲ ਰੱਖੀ। ਫੈਸਲਾ ਉਹਨਾਂ ਨੇ ਕਿਹਾ ਸੰਗਤ ਦੇ ਵਿੱਚ ਹੀ ਹੋਣਾ ਚਾਹੀਦਾ, ਤੇ ਸੰਗਤ ਨੇ ਕਿਹਾ ਵੀ ਚੰਦੂ ਵੜਾ ਈਰਖਾਲਾ ਉਹਦੇ ਨਾਲ ਰਿਸ਼ਤਾ ਮਾਰਿਆ ਆਪਾਂ ਜੋ ਉਹਨਾਂ ਨੇ। ਤੇ ਗੁਰੂ ਮਹਾਰਾਜ ਨੇ ਕਿਹਾ ਵੀ ਜੋ ਸੰਗਤ ਦਾ ਫੈਸਲਾ ਉਹ ਸਾਡਾ ਫੈਸਲਾ। ਤਾਂ ਮਹਾਰਾਜ ਨੇ ਕਿਹਾ ਵੀ ਚੰਦੂ ਨੂੰ ਜਾ ਕੇ ਫੈਸਲਾ ਦੇ ਦਿਓ ਵੀ ਅਸੀਂ ਨੀ ਰਿਸ਼ਤਾ ਕਰਨਾ ਤੁਹਾਡੇ ਨਾਲ, ਇਹ ਬੜੀ ਮਿਹਰਬਾਨੀ ਤੁਹਾਡੀ। ਉਹ ਜਦੋਂ ਇਨਕਾਰ ਹੋ ਗਿਆ, ਚੰਦੂ ਨੂੰ ਚੜ ਗੁੱਸਾ ਗਿਆ, ਉਹਨਾਂ ਕਿਹਾ ਵੀ ਤੁਸੀਂ ਹੁਣੇ ਕੌਣ ਆ ਮੇਰਾ ਰਿਸ਼ਤਾ ਮਨਾ ਕਰਨ ਵਾਲੇ। ਹੰਕਾਰ ਜਿਹੜਾ ਹੰਕਾਰੀ ਹੰਕਾਰ ਬੜਾ ਕਰਦਾ। ਤੇ ਉਹ ਚੰਦੂ ਨੇ ਜਿਹੜੇ ਆ ਹੋਰ ਵੀ ਕੰਨ ਜ਼ਿਆਦਾ ਭਰ ਦਿੱਤੇ ਜਹਾਂਗੀਰ ਦੇ। ਅਖੀਰ ਗੁਰੂ ਸਾਹਿਬ ਜੀ ਨੇ ਸ਼ਹੀਦ ਕਰਨ ਦੇ ਹੁਕਮ ਦਿੱਤੇ ਗਏ, ਕਿਉਂਕਿ ਉਹਨਾਂ ਨੇ ਬਹੁਤ ਜ਼ਿਆਦਾ ਹੀ ਉਹਨਾਂ ਦੇ ਵਰ ਖਿਲਾਫ ਹਲਾਤੀ ਗੱਲ। ਇਸ ਕੰਮ ਲਈ ਉਹ ਫਿਰ ਚੰਦੂ ਨੂੰ ਹੀ ਦੇ ਲਈ ਉਹਦੀ ਨਿਰਦਈ ਦੇ ਲਈ ਚੰਦੂ ਨੂੰ ਇਸ ਲਈ ਲਾਇਆ। ਤੇ ਚੰਦੂ ਨੂੰ ਤੇ ਅੱਗੇ ਵੀ ਗੁੱਸਾ ਸੀ ਵੀ ਮੇਰਾ ਰਿਸ਼ਤਾ ਠੁਕਰਾਇਆ ਜਾਂ। ਤੇ ਗੁਰੂ ਸਾਹਿਬ ਨੂੰ ਤੱਤੀਆਂ ਤਵੀਆਂ ਦੇ ਬਿਠਾ ਕੇ ਸੀਸ ਤੇ ਤੱਤੀ ਰੇਤਾ ਵੀ ਪਾਈ, ਬਾਅਦ ਦੇ ਵਿੱਚ ਉਬਲਦੇ ਪਾਣੀ ਦੀ ਦੇਗ ਵਿੱਚ ਵੀ ਪਾਇਆ। ਤੇ ਗੁਰੂ ਸਾਹਿਬ ਜੀ ਨੇ ਇਹ ਕਿਹਾ ਤੇਰਾ ਪਾਣਾ ਮਿੱਠਾ ਲਾਗੇ, ਤੇਰਾ ਕੀ ਆ ਮਿੱਠਾ ਲਾਗੇ, ਇਹ ਗੁਰੂ ਮਹਾਰਾਜ ਕਹਿੰਦੇ ਗਏ। ਤੇ ਅੰਤ 16 ਮਈ 1606 ਨੂੰ ਛੇਵੇਂ ਦਿਨ ਗੁਰੂ ਸਾਹਿਬ ਜੀ ਦੇ ਪਾਵਨ ਸਰੀਰ ਜਿਹੜਾ ਉਹ ਸ਼ਹਾਦਤ ਜਿਹੜੀ ਉਹ ਹੋ ਗਈ ਉਹਨਾਂ ਦੀ ਉਸ ਦਿਨ, ਤਾਂ ਉਸਨੂੰ ਪਾਕ ਸਰੀਰ ਨੂੰ ਰਾਵੀ ਦਰਿਆ ਦੇ ਕਿਨਾਰੇ ਲਿਆ ਗਿਆ। ਤੇ ਰਾਵੀ ਦਰਿਆ ਦੇ ਵਿੱਚ ਹੀ ਉਹਨਾਂ ਨੂੰ ਜਿਹੜਾ ਉਹ ਰਾਵੀ ਦਰਿਆ ਦੇ ਵਿੱਚ ਹੀ ਉਹਨਾਂ ਨੂੰ ਸਮਰਪਿਤ ਕੀਤਾ ਗਿਆ। ਅੱਜ ਕੱਲ੍ਹ ਉਸ ਜਗ੍ਹਾ ਗੁਰਦੁਆਰਾ ਡੇਰਾ ਸਾਹਿਬ ਦੇ ਨਾਮ ਨਾਲ ਜਾਣੀ ਜਾਂਦੀ ਹੈ, ਜੋ ਕਿ ਆਪਣੇ ਇਸੇ ਮੁਲਕ ਦੇ ਨਹੀਂ ਪਾਕਿਸਤਾਨ ਦੀ ਹੈ
ਜੀ।
ਇਹ ਸਾਰੀ ਜਿਹੜੀ ਆ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ, ਅੱਜ ਵੀ ਆਪਾਂ ਸੁਖਮਨੀ ਸਾਹਿਬ ਦਾ ਜਦੋਂ ਪਾਠ ਸੁਣਦੇ ਹਾਂ ਨਾ, ਤੇ ਸਾਰੀ ਜ਼ਿੰਦਗੀ ਦੇ ਦੁੱਖ ਦੂਰ ਹੋ ਜਾਂਦੇ ਆ। ਸੁਖਮਣੀ ਉਹਦਾ ਨਾਮ ਉਹਨਾਂ ਨੇ ਰੱਖਿਆ। ਇਹ ਕਰਕੇ ਮਹਾਰਾਜ ਦੀ ਭਾਈ ਇਹ ਚੀਜ਼ ਦਾ ਦੇਣਾ ਦੇ ਨਹੀਂ ਸਕਦੇ। ਉਹਨਾਂ ਦੀਆਂ ਸ਼ਹਾਦਤਾਂ, ਉਹਨਾਂ ਦੇ ਕਾਰਜ, ਉਹਨਾਂ ਦੀ ਸੇਵਾ, ਲੈ ਇੰਨੀ ਸੇਵਾ ਕਿਹੜਾ ਕਰ ਲੂ ਤੂੰ ਦੱਸ। ਵਾਕਿਆ ਤਾਂ ਜੀ ਇਹ ਮਹਾਨਤਾ ਉਹਨਾਂ ਦੀ। ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀਰਤਾ ਗੱਦੀ ਸਾਂਭੀ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਪਾਂ ਗੱਲ ਕਰਾਂਗੇ ਜ਼ਰੂਰ। ਲੈ ਪੁੱਤ, ਇੱਕ ਵਾਰੀ ਨਾ ਇੱਕ ਬੜਾ ਸੋਹਣਾ ਧਾਰਮਿਕ ਗੀਤ ਗਾਇਆ ਸੀ, ਮਨਮੋਹਨ ਵਾਰ ਸੁਣੀ, ਸਾਰਾ ਹੀ ਲਾਹੌਰ ਕੰਬਿਆ ਜਦੋਂ ਗੁਰੂ ਜੀ ਨੂੰ ਤਵੀ ਤੇ ਬਿਠਾਇਆ। ਉਹ ਬੜਾ ਪਿਆਰਾ ਉਹ ਲਾ ਮੇਰਾ ਪੁੱਤ, ਫਿਰ ਆਪਾਂ ਸਰੋਤਿਆਂ ਦੀਆਂ ਗੱਲਾਂ ਸੁਣਾਂਗੇ।
ਡਰ ਕੇ ਲੁਕਾਲ ਕੁਸ਼ਵਾਵਾਂ ਨੇ ਤੇ ਕਲਕਾ ਪਾਣੀ ਤਾਈ ਪਿਆਸ ਵਈ ਧਰਮ ਜਿਉਂਦਾ ਰਹਿ ਜਾਉ ਕਿਸੇ ਨੂੰ ਨਾ ਆਸ ਵਈ
ਜੀ, ਬਹੁਤ ਹੀ ਖੂਬਸੂਰਤ ਧਾਰਮਿਕ ਗੀਤ ਸੁਣਿਆ ਜੀ। ਮਨਮੋਹਨ ਵਾਰਿਸ ਦਾ ਅੱਜ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਤੇ ਅੱਜ ਠੰਡੇ ਦਾ ਜਲ ਦੀਆਂ ਛਪੀਲਾਂ ਜਿਹੜੀਆਂ ਚੱਲ ਰਹੀਆਂ ਨੇ ਕਿਉਂਕਿ ਇਸ ਗਰਮੀ ਦੇ ਮੌਸਮ ਦੇ ਵਿੱਚ ਗੁਰੂ ਮਹਾਰਾਜ ਨੇ ਜਿਹੜੀ ਸ਼ਹਾਦਤ ਦਿੱਤੀ ਜਿਸ ਦੇ ਵਿੱਚ ਰੇਤ ਵੀ ਤੱਤੀ, ਜਿਵੇਂ ਕਹਿੰਦੇ ਨੇ ਕਿ ਤਵੀ ਵੀ ਤੱਤੀ, ਚੰਦੂ ਵੀ ਤੱਤਾ ਤੇ ਉੱਤੋਂ ਮੌਸਮ ਵੀ ਤੱਤਾ, ਪਰ ਗੁਰੂ ਜੀ ਠੰਡੇ ਸੁਭਾਅ ਦੇ ਠੰਡੇ। ਆਹ ਵਾਕਿਆ ਉਹ ਮੇਰਾ ਤਾਂ ਮਨ ਭਰ ਜਾਂਦਾ ਜਦੋਂ ਯਾਦ ਕਰਨਾ ਨਾ ਉਹਨਾਂ ਚੀਜ਼ਾਂ ਨੂੰ, ਜੇ ਹਾਲਤਾਂ ਯਾਦ ਕਰੀਏ ਵੀ ਕਿੱਡਾ ਜਿਗਰਾ। ਦੇਖੋ ਐਸੇ ਮਹਾਨ ਜਿਹੜੇ ਉਹ ਪਰਮਾਤਮਾ ਦਾ ਨਾਮ ਜਪਣ ਵਾਲੇ, ਦੇਖੋ ਕਿੰਨਾ ਉਹਨਾਂ ਨੂੰ ਤਸ਼ੱਦਦ ਸਹਿਣੇ ਪੈ। ਪਾਪੀਆਂ ਨੇ ਪਾਪ ਕਮਾਉਣੋਂ ਬਾਜ ਨਹੀਂ ਆਏ, ਦੁਨੀਆਂ 'ਚ ਵੇਖੋ ਜ਼ਾਲਮਾਂ ਦੀ ਵੀ ਕਮੀ ਨਹੀਂ ਤੇ ਜ਼ੁਲਮ ਜਿਹੜੇ ਸਹਿੰਦੇ ਆ ਉਹ ਐਸੇ ਮਹਾਨ ਇਨਸਾਨ ਦੁਨੀਆਂ 'ਤੇ ਉਹਨਾਂ ਦੀ ਦੇਖੋ ਗੱਲ, ਜਿਹੜਾ ਨਾ ਬੋਲਾ ਹੁੰਦਾ ਉਹ ਸੁਣਨਾ ਹੀ ਨਹੀਂ ਚਾਹੁੰਦਾ ਹੁਣ, ਜਿਹੜਾ ਆਮ ਇੱਕ ਤੇ ਬੋਲਾ ਜਿਹਨੂੰ ਉੱਦਾਂ ਨਹੀਂ ਸੁਣਦਾ, ਕਈ ਆਮ ਹੰਕਾਰ ਨਾ ਹੀ ਕੰਨਾਂ ਨੂੰ ਬੰਦ ਕਰ ਲੈਂਦੇ, ਉਹ ਕਿਸੇ ਦੀ ਗੱਲ ਸੁਣ ਕੇ ਹੀ ਨਹੀਂ ਰਾਜੀ ਹੁੰਦੇ। ਇਹ ਕੰਮ ਚੰਦੂ ਨੇ ਕੀਤਾ, ਕੁਝ ਕੰਨਾਂ ਦੇ ਕੱਚੇ ਹੁੰਦੇ ਜਹਾਂਗੀਰ ਕੇ ਉਹ ਕੰਨਾਂ ਦਾ ਕੱਚਾ ਸੀ, ਇੱਧਰ ਕੇ ਜਿਹੜੀ ਸ਼ਹਾਦਤਾਂ ਭੁੱਲ ਸਕਦੇ ਨਹੀਂ ਜੀ। ਲਓ ਬਤਾ ਜੀ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਫਿਰ ਸਰੋਤਿਆਂ ਦੇ ਸੁਨੇਹੇ ਹੀ ਲੈਣੇ ਨੇ। ਸਰੋਤਿਆਂ ਨੇ ਜਿਹੜੇ ਫਿਰ ਬਾਅਦ ਦੇ ਵਿੱਚ ਉਹਨਾਂ ਨੇ ਕਹਿਣਾ ਜੀ ਵੀ ਸਾਡੇ ਸੁਨੇਹੇ ਨਹੀਂ ਲੈ,
ਆਨੇ ਸੁਨੇਹੇ ਦੇ ਆਪਾਂ ਲੈਣੇ ਹੀ ਲੈਣੇ ਕੀ ਹਾਲ ਹੈ, ਬ੍ਰੇਕ ਲੈ ਲਾ ਫਿਰ ਜਦ ਤੱਕ ਆਪਾਂ ਫਿਰ ਗੱਲਾਂ ਅੱਗੇ।
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ। ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। Migration Agent Registration Number 0851410।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ। ਕਲਾਕਾਰ ਹੋ ਕੀ ਤੁਸੀਂ? ਅਦਾਕਾਰ ਹੋ ਕੀ ਤੁਸੀਂ? ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਜੀ ਵੈਰੀ, ਇੱਕ ਵਾਰ ਫਿਰ ਤੋਂ ਬਹੁਤ ਬਹੁਤ ਜੀ ਆਇਆਂ ਨੂੰ ਜੀ। ਇਸ ਵੇਲੇ ਹਰਮਨ ਰੇਡੀਓ ਆਸਟ੍ਰੇਲੀਆ ਤੇ ਹਰਮਨ ਸਟੂਡੀਓ ਪ੍ਰੋਗਰਾਮ ਤੁਸੀਂ ਸੁਣਦੇ ਪਏ ਹੋ ਜੀ। ਜਿਹੜੇ ਵੀ ਸਰੋਤੇ ਇਸ ਵੇਲੇ ਸੁਣਦੇ ਪਏ ਨੇ ਜੀ, ਉਹਨਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਤਾਂ ਰਿਕੁਐਸਟ @ ਹਰਮਨ ਰੇਡੀਓ .com ਤੇ ਕਰ ਸਕਦੇ ਨੇ ਸੁਨੇਹਾ, ਜਾਂ ਫਿਰ ਟੈਲੀਗ੍ਰਾਮ ਤੇ ਤੁਸੀਂ ਸੁਨੇਹਾ ਭੇਜ ਸਕਦੇ ਹੋ। ਟੈਲੀਗ੍ਰਾਮ ਦੇ ਵਿੱਚ ਹਰਮਨ ਰੇਡੀਓ ਬਿਨਾਂ ਕਿਸੇ ਸਪੇਸ ਤੋਂ ਲਿਖ ਕੇ ਵੀ ਸਰਚ ਕਰ ਸਕਦੇ ਹੋ। ਚੱਲ ਆਪਾਂ ਸੁਨੇਹਾ ਪੜ੍ਹੀਏ ਪੁੱਕੋ ਲਤਾ ਜੀ। ਅੱਗੇ ਜਿਹੜੇ ਸੁਨੇਹੇ ਭੇਜੇ ਨੇ ਸਰੋਤਿਆਂ ਨੇ ਆਪਾਂ ਸ਼ਾਮਲ ਕਰਨੇ। ਜਸਪਾਲ ਸਿੰਘ ਨੰਡਾ ਸਾਹਿਬ ਇਸ ਵੇਲੇ ਆਪਾਂ ਨੂੰ ਸੁਣਦੇ ਪਏ ਨੇ, ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ। ਉਹ ਬਲੇ ਸੁਲਤਾਨਪੁਰ ਲੋਧੀ ਤੋਂ ਜਸਪਾਲ ਸਿੰਘ ਨੰਡਾ। ਨੰਡਾ ਸਾਹਿਬ ਧੰਨ ਪਾਕ ਜੀ ਐਨ ਤੇ ਕੀ ਸੁਣਨਾ ਚਾਹੁੰਦੇ ਨੇ? ਬੱਬੂ ਮਾਨ ਦਾ ਜੋਗੀਆ। ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ, ਜੋਗੀ ਦੇ ਕੰਨਾਂ ਵਿੱਚ ਸੱਚ ਦੀਆਂ ਮੁੰਦਰਾਂ। ਤਾਇਆ ਜੀ ਉਹਨਾਂ ਨੇ ਕੱਲਾ ਜੋਗੀ। ਅੱਛਾ ਅੱਛਾ, ਮੈਂ ਵੇਖਿਆ ਜੀ ਇਹਦੇ ਵਿੱਚ ਕਿਸੇ ਦਾ ਜੋਗੀ ਵਸੇ ਨਕੋਦਰ ਤੇ ਕਿਸੇ ਦਾ ਵਸੇ ਲਾਹੌਰ, ਕਸੂਰ ਜੋਗੀ ਆ। ਮੈਂ ਸਮਝ ਗਿਆ ਗਾਣਾ ਜਿਹੜਾ ਉਹ ਕਹਿੰਦੇ ਆ, ਮੈਂ ਜਾਣਦਾ ਗੀਤ ਨੂੰ। ਤੇਜਿੰਦਰਪਾਲ ਭਾਜੀ ਸੁਣਦੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ। ਸਤਿ ਸ੍ਰੀ ਅਕਾਲ ਆ ਬਲੇ ਤੇਜਿੰਦਰਪਾਲ, ਇੱਧਰ ਗਰਮੀਆਂ ਉੱਧਰ ਸਿਆਲ। ਉਹ ਕਹਿੰਦੇ ਜੀ ਹਿੰਮਤ ਸੰਧੂ ਦਾ ਗਾਣਾ ਸੁਣਾ ਦਿਓ ਜੀ। 84 ਕਿਹੜਾ? 84 ਉਹ ਵਾਲਾ 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 84 ਦੇ ਗੀਤ ਲਾ ਦੇਣੇ ਜੀ। ਤੇ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ, ਆ ਮਹਾਰਾਜ ਸ਼ਹੀਦਾਂ ਦੇ ਸਰਤਾਜ, ਉਹਨਾਂ ਨੂੰ ਸੁਹਰ ਚੁਕਾਉਣੇ ਜੀ। ਅਸੀਂ ਜਗਿੰਦਰਪਾਲ ਜੀ ਚੁਕਾਉਣਾ ਵੀ ਚਾਹੀਦਾ, ਕਿਉਂਕਿ ਜਿਹਨਾਂ ਨੇ ਆਪਣੇ ਲਈ ਜਿਹੜੀ ਆਪਣੀ ਸਰੀਰ ਨੂੰ ਹੀ ਕੁਰਬਾਨ ਕਰਤਾ, ਤੇ ਅਸੀਂ ਦੇਖੋ ਉਹਨਾਂ ਦੇ ਲਈ ਸਿਰ ਵੀ ਨਹੀਂ ਚੁਕਾ ਸਕਦੇ। ਜਿਹਨਾਂ ਨੇ ਸਿਰ ਕਟਵਾ ਲਿਆ ਆਪਣੇ ਲਈ, ਆਪਣੇ ਵਜੂਦ ਲਈ, ਨਹੀਂ ਤੇ ਆਪਣਾ ਵਜੂਦ ਕੱਖ ਨਹੀਂ ਸੀ ਰਹਿਣਾ। ਸਹੀ ਗੱਲ ਹੈ। ਤੇ ਇੱਧਰ ਤਾਇਆ ਜੀ ਪ੍ਰੋਗਰਾਮ ਦੇ ਵਿੱਚ ਤੇਜਿੰਦਰ ਭੰਗੂ ਸਾਹਿਬ ਸੁਣਦੇ ਨੇ, ਕਹਿੰਦੇ ਜੈ ਜਵਾਨ ਜੈ ਕਿਸਾਨ, ਜੈ ਜਵਾਨ ਜੈ ਕਿਸਾਨ, ਜੈ ਭਗਵਾਨ ਆਪਣੇ ਭੰਗੂ ਸਾਹਿਬ। ਕਹਿੰਦੇ ਜੀ ਮਨਦੀਪ ਭਾਜੀ ਨੂੰ ਸਤਿ ਸ੍ਰੀ ਅਕਾਲ ਤਾਇਆ ਜੀ, ਕੀ ਹਾਲ ਚਾਲ ਨੇ? ਚੰਗਾ ਬਈ ਚੰਗਾ, ਵੈਸੇ ਤੇ ਸੁਨੇਹਾ ਤੇਰਾ ਮੈਨੂੰ ਓਦਾਂ ਹੀ ਰਟਿਆ ਹੀ ਪਿਆ, ਪਰ ਰਟਿਆ ਹੀ ਠੀਕ ਆ। ਤੇ ਬਾਕੀ ਤੂੰ ਹੁਣ ਬੀਜੀ ਠੀਕ ਰਹੀ ਨਾ ਮਾਇਆ ਨਾ, ਤੇ ਜਦਾਂ ਹੀ ਤੈਨੂੰ ਬੀਜੀ ਤੋਂ ਨਾ ਬੀਜੀ ਕਰੀਏ ਤੇ ਤੂੰ ਗੱਲ ਹੋਰ ਹੀ ਪਾਸੇ ਨੂੰ ਲੈ ਜਾਣਾ। ਕਹਿੰਦੇ ਜੀ ਗੁਲਾਮ ਅਲੀ ਖਾਨ ਦੀ ਆਵਾਜ਼ ਦੇ ਵਿੱਚ ਸੁਣਨਾ ਚਾਹੁੰਦੇ ਨੇ ਬੜੀ ਪਿਆਰੀ ਗਜ਼ਲ, ਆਪਣੀ ਧੁਨ ਮੇ ਰਹਿਤਾ ਹੂੰ। ਹਾਂ ਆਪਣੇ ਆਪ ਚ ਕਹਿੰਦਾ ਜਿੰਨਾ ਰਹਿਤਾ ਤਾ ਜੀ, ਆਪਣੇ ਆਪ ਚ ਵੀ ਕੋਈ ਕੋਈ ਰਹਿ ਸਕਦਾ ਜੀ? ਇਹ ਕਦੇ ਆਸ਼ਕ ਰਹਿੰਦੇ ਜਾਂ ਸ਼ਦਾਈ ਰਹਿੰਦੇ ਆਪਣੇ ਆਪ ਚ, ਉਹਨਾਂ ਨੂੰ ਕਿਸੇ ਨਾ ਨਹੀਂ, ਤੇ ਜਾਂ ਕੋਈ ਮਤਲਬ ਬੜੀ ਪਹੁੰਚੀਆਂ ਹੋਈਆਂ ਚੀਜ਼ਾਂ ਰਹਿੰਦੀਆਂ ਆਪਣੇ ਆਪ ਚ। ਦੁਨੀਆਂ ਦੇ ਵਿੱਚ ਹੀ ਬਾਹਲੀ ਦੁਨੀਆਂ ਅਵਸੀ ਹੈ,
ਅਸੀਂ ਕਿਸੇ ਦਾ ਵਾਲਾ ਸੋਚਦੇ ਹਾਂ, ਕੋਈ ਕੀ ਸੋਚੂ, ਕਿਸੇ ਨਾ ਕੀ, ਕੋਈ ਲੈ ਆ ਕੀ ਆਓ ਕੀ, ਆਪਣੇ ਆਪ ਦਾ ਸੋਚਦੇ ਨੀ। ਜੇ ਆਪਣੇ ਆਪ ਦਾ ਸੋਚੀਏ ਨਾ ਤਾਂ ਆਨੰਦ ਆਪਣੇ ਆਪ ਤੋਂ ਮਿਲਣਾ, ਕਿਸੇ ਬਾਹਰੀ ਦੁਨੀਆਂ ਤੋਂ ਨਹੀਂ ਮਿਲਣਾ, ਨਾ ਕਿਸੇ ਦੂਸਰੇ ਬੰਦੇ ਤੋਂ, ਨਾ ਕਿਸੇ ਦੂਸਰੇ ਦੁਨੀਆਂ ਤੋਂ, ਆਪਣੇ ਆਪ ਚ ਹੀ ਹੈ। ਤੇ ਬੜੀ ਸੋਹਣੀ ਗਜਲੀ ਹੋਊਗੀ ਜੋ ਫਿਰ ਉਹਨੇ ਕਿਹਾ ਜੀ, ਆਪਣੇ ਆਪ ਚ ਹੀ ਰਹਿੰਦਾ ਨਾ ਫਿਰ ਚੰਗੀ ਗੱਲ ਹੀ ਹੋਣੀ ਕੋਈ। ਦਾਦਾ ਜੀ ਕਹਿੰਦੇ ਭਾਜੀ ਯੂ ਵੋਨ ਲਵ ਇਟ, ਬਾਕੀ ਹਾਂ ਭਾਜੀ ਮੈਨੂੰ ਐਸੀ ਬੜੀ ਪਸੰਦ ਆਈ ਗਜ਼ਲ ਤੇ ਤੁਸੀਂ ਭੇਜੀ ਹੈ, ਬਹੁਤ ਬਹੁਤ ਸ਼ੁਕਰੀਆ। ਤੇ ਗਜ਼ਲਾਂ ਨੂੰ ਪਸੰਦ ਕਰਨ ਵਾਲੇ ਆਪਣੇ ਪ੍ਰੋਗਰਾਮ ਚ ਬਹੁਤ ਸਾਰੇ ਨੇ ਸਰੋਤੇ, ਤਾਂ ਉਹ ਵੀ ਇਸ ਗਜ਼ਲ ਨੂੰ ਪਸੰਦ ਕਰਨਗੇ। ਗੋਵਿੰਦਰ ਭਾਜੀ ਹੋਰੀ ਵੀ ਤਾਜ ਜੀ ਸ਼ਹੀਦਾਂ ਦੇ ਸਰਤਾਜ ਜਿਹੜੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਕਰਦੇ ਨੇ, ਕੋਟ ਕੋਟ ਪ੍ਰਣਾਮ ਹੀ ਹੈ ਜੀ, ਕਰਨਾ ਵੀ ਚਾਹੀਦਾ ਜੀ। ਤੇ ਤਾਂ ਤਾਇਆ ਜੀ ਗੁਰਵਿੰਦਰ ਸਿੰਘ ਭਾਜੀ ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ, ਮੈਂਡੀ ਭਾਜੀ ਤੇ ਟੀਟੂ ਭਾਜੀ ਨੂੰ ਬਹੁਤ ਹੀ ਸ੍ਰੀ ਅਕਾਲ ਆ ਗੁਰਵਿੰਦਰ ਨਿਊਜ਼ੀਲੈਂਡ ਤੋਂ ਜੀ। ਤੇ ਕਹਿੰਦੇ ਨੇ ਕਿ ਤਾਇਆ ਜੀ ਕਿਵੇਂ ਰਿਹਾ ਤੁਹਾਡਾ ਵੀਕਐਂਡ? ਵੀਕਐਂਡ ਤੇ ਬਾਕ ਮਾਰ ਰਿਹਾ, ਵੀਕਐਂਡ ਤੇ ਤੂੰ ਪੁੱਛੀ ਨਾ ਤਾਈ ਤੇਰੀ ਭਰਾਵਾ ਲੜ ਪਈ ਵੀਕਐਂਡ ਤੇ, ਵੀਕਐਂਡ ਤੇ ਰੁੱਸੇ ਨੂੰ ਮਨਾਉਣ ਵਾਲੀ ਗੱਲ ਹੀ ਹੋ ਗਈ, ਉਹ ਅੱਡ ਗੁੱਸੇ ਹੋ ਗਈ, ਮੈਂ ਅੱਡ ਹੋ ਗਿਆ ਤੇ ਗਾਣਾ ਮੇਰਾ ਹੰਸਰਾਜ ਦਾ ਸੁਣ ਨੂੰ ਜਿੱਦ ਕਰੇ, ਆਪਾਂ ਦੋਨੇ ਉਸ ਬੈਠੇ ਤਾਂ ਮਨਾਉ ਕੌਣ ਹੈ? ਸਹੀ ਗੱਲ ਤਾਂ ਹੈ ਜੀ। ਅੱਛਾ ਲੜ ਪਿਆ ਤੁਸੀਂ ਕੱਲ ਐਤਵਾਰ? ਇੱਕ ਕਿਤੇ ਗੱਲ ਕੀ ਹੋਈ? ਉਹ ਯਾਰ ਸ਼ਨੀਚਰਵਾਰ ਦੀ ਮੀਟਿੰਗ ਥੋੜਾ ਜਿਹਾ ਲੇਟ ਹੋ ਗਿਆ ਤੇ ਮੈਨੂੰ ਕਹਿੰਦੇ ਵੀ ਤੂੰ ਕਿਤੇ ਘੁੰਮਣ ਚਲੇ ਗਿਆ। ਘੁੰਮਣ ਮੈਂ ਇੱਥੇ ਕਿਹਦੇ ਨਾਲ ਚੱਲੇ ਜਾਣਾ? ਘੁੰਮਣ ਨੂੰ ਇੱਥੇ ਸ਼ਾਲਾਮਾਰ ਬਾਗ ਸਾਡੇ ਕੋਲ ਆ ਕੇ ਯਾਰ ਐਵੇਂ ਜਿਹੜੀਆਂ ਗੱਲਾਂ ਕਰਦੀ ਨਾ ਫਿਰ ਮੈਨੂੰ ਫਿਰ ਚੜ ਜਾਂਦੀ ਸਹਿ ਜਾ ਜੀ। ਤੇ ਵੈਸੇ ਤੇ ਉਹਦਾ ਮੈਂ ਬੜਾ ਸ਼ਾਂਤ ਸੁਭਾਅ ਦਾ, ਪਰ ਪੱਛੀ ਲੱਗੇ ਜਦੋਂ ਚੜ ਜਾ ਨਾ ਖਹਿ ਜਾ ਤੇ ਫਿਰ ਮੈਂ ਆਗਰਾ ਬਬੂਲਾ ਹੀ ਆ ਵਾਪ ਰੋਲੇ ਵਾਂਗੂ ਫਿਰ ਮੈਂ ਘੁੰਮ ਗਿਆ ਨਾ। ਤੇ ਮੈਨੂੰ ਕਹੇ ਮੈਂ ਰੋਟੀ ਖਾਂਦੇ ਤੇ ਕਹਿੰਦੀ ਵੀ ਰੋਟੀ ਖਾਣੀ ਸੀ ਸਵੇਰ ਦੀ, ਯਾਰ ਸਵੇਰੇ ਫਿਰ ਉੱਥੇ ਹੀ ਲਗਾ ਸਾਰੀ ਦੁਪਹਿਰ ਲਾ ਕੇ, ਹੁਣ ਦੋ ਚਾਰ ਫੈਸਲੇ ਕਹਿੰਦੇ ਸੀ ਤੈਨੂੰ ਦੱਸੀ ਦੀ ਜਾਣਾ 3600 ਤੋਂ ਫੈਸਲਾ ਸੀ ਕਰਨ ਵਾਲਾ ਮੀਟਿੰਗ ਤੋਂ ਬਾਅਦ ਦੁਨੀਆਂ ਦਾ ਐਂਡੀ ਕਿ ਇਨਸਾਫ ਪਸੰਦ ਬਾਹਲੇ ਆ ਨਾ ਜੀ, ਉਹ ਫੈਸਲੇ ਫੂਸਲੇ ਕਰਨੇ, ਹੁਣ ਤੈਨੂੰ ਪਤਾ ਕਿਸੇ ਨੂੰ ਸਮਝਾਉਣਾ, ਕਿਸੇ ਨੂੰ ਦਬਕਾਉਣਾ, ਕਿਸੇ ਨੂੰ ਪਿਆਰ ਕਰਨਾ, ਕਿਸੇ ਨੂੰ ਪਿਆਰ ਕਾਹਨੂੰ, ਕਿਸੇ ਦੀ ਮਿਹਨਤ ਕਰਨੀ, ਪਿਆਰ ਉੱਥੇ ਕਿੱਥੇ ਕਿਹੜਾ ਮੰਨਦਾ, ਉਹ ਫਿਰ ਟਾਈਮ ਲੱਗ ਗਿਆ ਜ਼ਿਆਦਾ। ਰੋਟੀ ਮੈਂ ਖਾਧੀ ਜਾ ਕੇ 1 ਵਜੇ
ਜੀ,
1 ਵਜੇ ਕਹਿੰਦੀ ਤੂੰ ਕਿਤੇ ਘੁੰਮਣ ਚਲੇ ਗਿਆ। ਘੁੰਮਣ ਮੈਂ ਕਿਹਾ ਵੀ ਇੱਥੇ ਕਿਹੜਾ ਦੱਸ ਵੀ ਸਿਨੇਮਾ ਹਾਲ ਆ ਜੀ, ਇੱਥੇ ਫਿਲਮਾਂ ਵੇਖਣ ਚਲ ਜਾਂਦੇ, ਹੁਣ ਜਾ ਕੇ ਵੇਖ ਉੱਥੇ ਤਲੀ ਤੇ ਮਲੀ ਚੜੀ ਆ, ਦੁਨੀਆਂ ਤਾਂ ਪਰੇਸ਼ਾਨ ਬਹੁਤ ਆ। ਫੈਸਲੇ ਮੈਂ ਕਿਹਾ ਏਕਾ ਪਿੰਡ ਦੇ ਵਿੱਚ ਕੋਈ ਕੋ ਹੋ ਜਾਂਦਾ ਕਦੋਂ ਕੋ ਹੋ ਜਾਂਦਾ, ਫੈਸਲੇ ਹੀ ਨਹੀਂ ਮੁੱਕਦੇ, ਤਾਂ ਫੈਸਲੇ ਕਰਦੇ ਵੀ ਤੂੰ ਕਿਹਾ ਹਫ਼ਤੇ ਬਾਅਦ ਹੀ ਆ, ਉਹ ਤੂੰ ਉਹਨੂੰ ਦੱਸਣਾ ਮੇਰੀ ਨਾ ਸਮਝੀ। ਲੜ ਪਈ ਤੇ ਮੈਂ ਫਿਰ ਰੋਟੀ ਵਿੱਚ ਖਾ ਖੂ ਲਈ, ਇੱਕ ਅੱਧੀ ਜਿਹੜੀ ਖਾਧੀ ਖਾਧੀ ਨੂੰ ਮੈਂ ਖੂਹ ਦੇ ਜਾ ਪਿਆ। ਫਿਰ ਮੈਂ ਕੋਈ ਰੋਟੀ ਖਿਲਾਉਂਦੀ, ਫਿਰ ਹੈਪੀ ਤੂੰ ਕਹਿੰਦੀ ਹੈਪੀ ਕਹਿੰਦਾ ਪਾਪਾ ਰੋਟੀ ਖਾ ਲਾ, ਮੈਂ ਲੈ ਜਾ ਇਹਨੂੰ ਰੋਟੀ ਮੈਂ ਖਾ। ਅੱਛਾ ਪਹਿਲਾਂ ਲੜਦੀ ਆ ਫਿਰ ਗਾਂ ਜਾਂ ਰੋਟੀਆਂ ਖਿਲਾਉਂਦੀ? ਪਹਿਲਾਂ ਹੀ ਰੋਟੀਆਂ ਖਵਾ ਕੇ ਬੰਦਾ ਲੜ ਲਵੇ, ਜੇ ਲੜਨਾ ਹੀ ਆ ਰੋਟੀ ਤਾਂ ਬੰਦੇ ਨੂੰ ਖਾ ਲੈਂਦੇ, ਰੋਟੀ ਨੂੰ ਨਾ ਖਾ ਦਿੰਦੀ। ਅੱਛਾ ਹਾਂ ਆ ਹੀ ਸਾਡਾ ਵੀਕਐਂਡ, ਹੋਰ ਕਾਲ ਪੁੱਛਣੀ ਕੀ ਪੁੱਛਣਾ, ਬਸ ਐਤਵਾਰ ਖਰਾਬ ਹੀ ਕਰਕੇ ਆਏ ਆ। ਉਹ ਖਰਾਬ ਹੁਣ ਮੈਂ ਦੱਸ ਕੀ ਕਰਾਂ, ਜਦੋਂ ਅਗਲਾ ਆਪ ਹੀ ਕਵੇ ਵੀ ਮੈਂ ਅੱਜ ਲੜਨਾ ਹੀ ਲੜਨਾ ਤੇ ਫਿਰ ਕਿੰਨਾ ਕੁ ਚੰਬੀ ਕਿਆ ਕਰੂ ਪਤਾ। ਚਲੋ ਕੋਈ ਨੀ ਫਿਰ ਮੰਨ ਗਈ, ਮੰਨ ਨੀ ਜਾਣਾ ਹੁੰਦਾ, ਉਹਨੇ ਕਿਉਂ ਮੰਨਣਾ, ਮੰਨਣਾ ਤੇ ਮੈਨੂੰ ਹੀ ਪੈਂਦਾ। ਅੱਗੇ ਕਹਿੰਦੇ ਤਾਇਆ ਜੀ ਮੁਲਾਕਾਤਾਂ ਹੋਈਆਂ ਚਾਹਣ ਵਾਲਿਆਂ ਦੇ ਨਾਲ, ਲੈ ਆ ਇਦਾਂ ਦੇ ਆਪਣੇ ਗੱਭਰੂ ਨਾ ਛੇੜਖਾਨੀਆਂ ਵਾਲੇ ਤੇ ਬਲਦੀ ਦੇ ਤੇਲ ਪਾਉਂਦੇ, ਉਹਨੂੰ ਕਿਸੇ ਨੇ ਚੱਕਿਆ ਥੱਲਿਆ ਸੀ ਗੱਲ, ਮੈਂ ਮੈਨੂੰ ਇਹ ਵੀ ਪਤਾ ਵੀ ਕਿਸੇ ਨੇ ਨਾ ਹਾਂ ਗੱਲ ਇੱਦਾਂ ਦੀ ਕੋਈ ਕੀਤੀ ਹੈ ਜਿੱਦਾਂ ਦੀ ਗੁਰਵਿੰਦਰ ਕਰ ਗਿਆ, ਤਾਂ ਫਿਰ ਅਗਲੀ ਨੂੰ ਤਾਂ ਤਾਜ ਚੜ੍ਹਨਾ ਹੀ ਚਾਹਨਾ, ਜਿਹੜੀ ਨੂੰ ਹੁਣ ਗੱਲ ਹੀ ਪੁੱਠੀ ਦੱਸਦੀ ਤੇ ਅਗਲੀ ਨੇ ਤਾਂ ਫਿਰ ਹੁਣ ਐਂ ਕਰਨਾ, ਉਹਦੇ 'ਚ ਕਸੂਰ ਉਹਦਾ ਕੋਈ ਬਾਹਲਾ ਨਹੀਂ, ਕਸੂਰ ਆ ਚਾ ਕੇ ਥਾਲਿਆ। ਹੁਣ ਕਹਿੰਦੇ ਤੇਰੇ ਸ਼ਹਿਰ ਮੈਂ ਆਏ ਹੈ ਮੁਸਾਫ਼ਿਰ ਕੀ ਤਰ੍ਹਾਂ, ਗੁਲਾਮ ਅਲੀ ਦੀ ਆਵਾਜ਼ ਦੇ ਵਿੱਚ ਸੁਣਨਾ ਚਾਹੁੰਦੇ ਨੇ ਗਜ਼ਲ, ਅੱਜ ਫਿਰ ਮੰਜੇ ਤੋਂ ਉੱਤਰ ਕੇ ਥੱਲੇ ਭੁੰਜੇ ਨਾ ਬਹਿ ਚੱਲੀਏ ਗਜ਼ਲਾਂ ਹੀ ਚੱਲੂਗੀਆਂ। ਪਾਲਾ ਬਾਜੀ ਦਾ ਜੀ ਗੋਬਰਮ ਤੋਂ ਸੁਣਦੇ ਨੇ, ਓ ਬਲਿਆ ਤੇਰੇ ਪਾਲ 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 ਪਾਲ, ਇੱਧਰ ਗਰਮੀਆਂ ਉੱਧਰ ਸਿਆਲ। ਕਹਿੰਦੇ ਕਿਵੇਂ ਆ ਤਾਜੀ ਪੈਰੀ ਪਿੰਨਾ? ਜੀ ਦਾਰਾ ਪੁੱਤ ਮਹਾਰਾਜ ਲੰਮੀ ਲੰਮੀ ਉਮਰ ਕਰੇ, ਸੱਚੇ ਪਾਤਸ਼ਾਹ ਤੰਦਰੁਸਤੀਆਂ ਦੇ, ਬੁੱਧੀ ਦੇਵੇ ਮਹਾਰਾਜ, ਸਬਰ ਸੰਤੋਖ ਦੇਵੇ, ਬਾਬਾ ਭਾਈਆਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਰਿਸ਼ਤੇਦਾਰਾਂ ਨੂੰ, ਵਹੁਟੀ ਨੂੰ, ਬੱਚਿਆਂ ਨੂੰ, ਸਾਰਿਆਂ ਨੂੰ ਲੰਮੀਆਂ ਉਮਰਾਂ ਬਖਸ਼ੀਏ ਤੇ ਦੁਆਵਾਂ ਬੜੀਆਂ ਦੇਤੀਆਂ। ਕਿਉਂ ਦੁਆਵਾਂ ਤਾਂ ਪੁੱਤ ਨਿਕਲਦੀਆਂ ਜਦੋਂ ਅਗਲਾ ਪੈਰੀ ਡਿੱਗਦਾ ਤੇ ਉਦੋਂ ਬੰਦੇ ਦੀ ਜਦੋਂ ਨਿਮਰਤਾ ਜੀ ਆ ਜਾਂਦਾ ਨਾ ਫਿਰ ਬੰਦਾ ਆਪਣਾ ਆਪ ਵੀ ਕੁਰਬਾਨ ਕਰਨ ਲੱਗ ਜਾਂਦਾ ਤੇ ਜੇ ਬੰਦਾ ਆਕੜ ਚ ਆ ਜਾਵੇ
ਜੀ
ਤਾਂ ਫਿਰ ਤੇ ਅਗਲਾ ਹੈ ਨੀ। ਕਹਿੰਦੇ ਨੇ ਤਾਇਆ ਜੀ ਇੰਨਾ ਸੀਰੀਅਸ ਨਾ ਲਵੋ 10 ਮਿੰਟਾਂ ਨੂੰ, ਕਿਹੜੀ ਗੱਲ ਆ ਆ ਜਿਹੜੀ ਕਹਿੰਦੇ ਤੁਸੀਂ 10 ਮਿੰਟ ਹੀ ਲਾਇਆ ਕਰਨੇ ਸਾਰੀਆਂ ਦੇ, ਨਹੀਂ 10 ਮਿੰਟ ਤੇ ਫਿਰ ਹੁਣ ਬਾਅਦ ਦੇ ਵਿੱਚ ਤੂੰ ਜ਼ਿੰਮੇਵਾਰੀ ਹੋ ਜੇ ਵੱਧ ਘੱਟ ਗੱਲ ਹੋ ਗਈ ਸਾਡੇ ਵੱਲੋਂ ਅਸੀਂ ਫਿਰ 20 ਮਿੰਟ ਦੀਆਂ ਟੈਲੀਫੋਨ ਕਾਲਾਂ ਲੈਣੀਆਂ ਲੈਣ ਕੇ ਦੱਸਿਆ ਨਰਿੰਦਰਾ ਲਾ ਟੈਲੀਫੋਨ ਵਾਕੇ ਪਾਲਾ ਹੀ ਜ਼ਿੰਮੇਵਾਰੀ ਹੋ। ਕਹਿੰਦੇ ਕੋਈ ਨੀ ਇਸ ਦਿਹਾੜੇ ਤੇ ਬੇਸ਼ਕ ਪੂਰਾ ਪ੍ਰੋਗਰਾਮ ਕਰ ਲੋ, ਉਹ ਵੀ ਥੋੜਾ ਅੱਜ ਦੇ ਦਿਹਾੜੇ ਦੀ ਤੁਸੀਂ ਕਿਹਾ ਨਾ ਵੀ 10 ਮਿੰਟ ਹੀ ਲੈਣੇ। ਅੱਛਾ ਫੇਰ ਠੀਕ ਆ, ਮੈਂ ਸੋਚਿਆ ਕਦੇ ਟੈਲੀਫੋਨਾਂ ਦੀ ਗੱਲ ਕਰਦਾ। ਹਾਂ ਉਹ ਤੇਰੀ ਗੱਲ ਠੀਕ ਆ ਵੀ ਉਹਦਾ ਸਾਰਾ ਵੀ ਪ੍ਰੋਗਰਾਮ ਆਪਾਂ ਗੁਰੂ ਸਾਹਿਬ ਦੀ ਗੱਲ ਕਰਦੇ ਰਹੀਏ, ਤੇਰੀ ਗੱਲ ਸਹੀ ਆ। ਸਾਰਾ ਪ੍ਰੋਗਰਾਮ ਕੀ ਸਾਰੀ ਉਮਰ ਵੀ ਉਹਨਾਂ ਦੇ ਗੁਣ ਗਾਉਣ ਕਰਦੇ ਰਹੀਏ ਤੇ ਥੋੜੇ ਹੀ ਲੱਗਣੇ ਆ, ਕਿਉਂਕਿ ਉਹਨਾਂ ਦੀਆਂ ਸ਼ਹਾਦਤਾਂ ਜਿਹੜੀਆਂ ਬਹੁਤ ਵੱਡੀਆਂ। ਬਹੁਤ ਬਹੁਤ ਵੱਡੇ ਐਸੇ ਇਨਸਾਨ, ਉਹਨਾਂ ਦੀ ਬਾਣੀ ਕਿਤੇ ਪੜ੍ਹ ਕੇ ਵੇਖੋ ਬੰਦੇ ਦੀਆਂ ਅੱਖਾਂ ਖੁੱਲ ਜਾਂਦੀਆਂ, ਦਸਮ ਦਵਾਜ ਖੁੱਲ ਜਾਂਦਾ, ਗਿਆਨ ਦਾ ਹੀ ਆ ਨਾ, ਗਿਆਨ ਨਾਲ ਹੀ ਸਾਰੇ ਚਾਨਣ ਹੋਣਾ ਜੀ। ਬਾਕੀ ਕਹਿੰਦੇ ਨਗਿੰਦਰ ਭਾਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਨਗਿੰਦਰ ਹੋਰਾਂ ਦਾ ਤਾਂ ਬੜਾ ਬਾਈ, ਉਹ ਤੇ ਦੇਖੋ ਜਦੋਂ ਅਸੀਂ ਅਰਦਾਸ ਹੀ ਸ਼ਾਮਿਲ ਹੁੰਦੇ ਨਾ ਤਾਂ ਕਹਿੰਦੇ ਵੀ ਐਸੇ ਸੱਜਣ ਪਿਆਰੇ ਮਿਲੇ ਜਿਹਨਾਂ ਨੇ ਮਿਲਿਆ ਆਪ ਜੀ ਦਾ ਨਾਮ ਚੇਤਾ ਆਵੇ। ਇਹ ਨਗਿੰਦਰ ਸਿੰਘ ਜੀ ਐਸੇ ਬੰਦੇ ਨੇ ਜਿਹਨਾਂ ਨੂੰ ਮਿਲਦਿਆਂ ਸਾਰੀ ਰੱਬ ਦਾ ਚੇਤਾ ਆਉਂਦਾ, ਜਦੋਂ ਗੱਲ ਕਰਦੇ ਹੋ ਰੱਬ ਦੀ ਕਰਦੇ ਤਾਂ ਅਰਦਾਸ ਤੇ ਸਾਡੀ ਸੰਪੂਰਨ ਆ। ਫਿਰ ਅਸੀਂ ਤਾਂ ਬੜੇ ਕਰਮਾਂ ਵਾਲੇ ਹਾਂ ਕਿ ਐਸੇ ਸੱਜਣ ਸਾਨੂੰ ਮਿਲਦੇ ਆ ਜਿਹਨਾਂ ਨੂੰ ਮਿਲ ਕੇ ਰੱਬ ਦੀ ਗੱਲ ਸੁਣਨ ਨੂੰ ਮਿਲਦੀ ਆ, ਰੱਬ ਦੀ ਗੱਲ ਅਸੀਂ ਕਰਦੇ ਹਾਂ ਤੇ ਨਹੀਂ ਤੇ ਇਹ ਗੱਲ ਆਮ ਹੀ ਆ। ਤਾਂ ਜੀ ਬਾਕੀ ਤੁਸੀਂ ਸੇਖੋ ਸਾਹਿਬ ਦੀ ਗੱਲ ਕਰਨੇ ਨਾ ਵੀ ਟੈਲੀਫੋਨ ਲਾਈਨਾਂ ਵੱਧ ਨਾ ਹੋਣ ਤੇ ਸੇਖੋ ਸਾਹਿਬ ਕਹਿੰਦੇ ਮੈਂ ਸੁਣ ਰਿਹਾ, ਤੂੰ ਸੁਣ ਰਿਹਾ ਬਾਈ ਪਾਲੇ ਨੂੰ ਕਿਹਾ ਪਾਲਾ ਆਂਦਾ 10 ਮਿੰਟ ਵਾਲੀਆਂ ਗੱਲਾਂ ਨੂੰ ਹੀਰੀਅਸ ਨਾ ਲਓ, ਹੀਰੀਅਸ ਲੈਂਦਾ ਗੁਰ ਖਿਆਰਨ। ਦੇਖੋ ਆ ਗਿਆ, ਦੇਖੋ ਆਇਆ ਤੂੰ ਲੇਟ ਆ, ਪਰਸੋਂ ਤੋਂ ਪਸੂੜੀ ਚੰਗੀ ਪੈ ਗਈ, ਕੱਲ ਚੰਗੀ ਡਾਂਗ ਸੋਟਾ ਖੜਕਿਆ, ਉਦਣ ਤੂੰ ਉਦਣ ਆਇਆ ਨਾ, ਉਦਣ ਟੈਲੀਫੋਨ ਲੈਣਾ ਤੇ ਭਰਾਵਾ ਚੰਗੀ ਬਹਿ ਹੋਈ ਸਾਡੀ, ਉਦਣ ਤੂੰ ਆਇਆ ਨਹੀਂ ਤੇ ਉਹ ਗੱਲ ਹੋ ਗਈ। ਜਿੱਦਣ ਫੈਸਲਾ ਆ ਜਾਵੇ ਤੇ ਸਰਪੰਚ ਉਦਣ ਆਵੇ ਤੇ ਦੱਸੋ ਸਰਪੰਚ ਨੂੰ ਸਰਪੰਚੀ ਦੀ ਦੇ ਦੇਣਗੇ ਕੋਈ ਅਗਲੀ ਵਾਰ ਨੂੰ ਵੋਟਾਂ। ਚਲੋ ਫੇਰ ਵੀ ਭਾਈ ਜੇ ਆਇਆ ਤੇ ਬੜੀ ਖੁਸ਼ੀ ਆ ਸਾਡੀ ਮਾਂ ਤੋਂ। ਉਦਣ ਵੀ ਕਿਹਾ ਮੈਂ ਸੇਖੋ ਟੈਲੀਫੋਨ ਹੀ ਸੇਖੋ ਸਾਰੀ ਦੁਨੀਆਂ ਦੇ ਰੇਡੂ ਪਹਿਲਾਂ ਸੁਣ ਕੇ ਤੇ ਫੇਰ ਫੈਸਲਾ ਕਰੂ ਕਿਹੜਾ ਸੁਣਨਾ। ਇਧਰ ਗੁਰਸਾਹਿਬ ਸਾਹਿਬ ਵੀ ਆਏ ਨੇ, ਕਹਿੰਦੇ ਜੀ ਸਤਿ ਸ੍ਰੀ ਅਕਾਲ ਤਾਇਆ ਜੀ। ਸਤਿ ਸ੍ਰੀ ਅਕਾਲ ਗੁਲ ਸਾਹਿਬ, ਗੁਲ ਸਾਹਿਬ ਨੀ ਗੁਰਸਾਹਿਬ, ਗੁਰਸਾਹਿਬ ਨਾਮ ਬੜਾ ਸੋਹਣਾ ਤੇਰਾ ਵੀ ਗੁਰਸਾਹਿਬ, ਕਿੰਨਾ ਸੋਹਣਾ ਨਾਮ ਆ, ਕਿਹਨੇ ਰੱਖਿਆ? ਬੀਬੀ ਨੇ ਰੱਖਿਆ ਹੋਣਾ ਕੋਈ, ਪੱਕੀ ਪਤਾ ਜੀ। ਕਹਿੰਦੇ ਤਾਇਆ ਜੀ ਆ ਟਰੈਕਟਰ ਤੇ, ਤਾਇਆ ਜੀ ਵਾਹ ਰਹੇ ਨੇ ਮਿਲਦਾ ਇਹ ਝੋਨਾ। ਉਹ ਗੁਰ ਸਾਹਿਬ ਤੂੰ ਪੰਜਾਬ ਤੋਂ ਹੀ ਆ ਤਾਂ ਫੇਰ ਤੂੰ ਵੀ ਸਾਡੇ ਵਾਂਗੂ ਇੱਥੇ ਖੱਜਲ ਹੀ ਹੋ ਰਿਹਾ ਹੋਣਾ ਖੇਤਾਂ 'ਚ ਸਾਡਾ ਤੇ ਆਪ ਭਰਾਵਾ, ਕੱਲ ਕੱਦੂ ਕਰ ਜਾਵੇ ਸਿਰ ਦੇ ਵਿੱਚੋਂ ਐਸੀ ਗਰਮੀ ਨਿਕਲੀ ਨਾ, ਸੈਰੀ ਨੀ ਸਾਰੀ ਦਿਹਾੜੀ ਦੁਖਣੋਂ ਹਟਿਆ, ਬਹੁਤ ਤੇਰੀ ਤਾਈ ਲੜ ਪਈ ਉਹ ਰਹਿੰਦਾ ਖੁੰਦਾ। ਮੈਂ ਕਿਹਾ ਲੜੇ ਤਾਂ ਹੋਈ ਆ, ਚਲੋ ਗੁੱਸਾ ਹੁਣ ਖੇਤਾਂ ਦੇ ਕੱਢਦੇ ਬੰਨੇ ਛਾਂਗ ਤੇ। ਕੱਲ ਕੱਲ ਹੁਕਬਰੀ ਤੋਂ ਲਾ ਪਈਆਂ ਝੋਨਾ ਵੀ ਲਾਉਣ, ਕਿਹੜਾ ਕਹਿੰਦਾ ਵੀ ਲਾ ਨੀ ਸਕਦੀ, ਪਤਾ ਨੀ ਕਿਸੇ ਨੇ ਕਿਹਾ ਸੀ, ਕਿਹਾ ਸੀ ਕਿਸੇ ਨੇ, ਕਹਿੰਦਾ ਜਿਹੜਾ ਏਸੀਆਂ 'ਚ ਬਹਿਣ ਗਿਆ ਸੀ ਉਹ ਝੋਨਾ ਕੇ ਲਾਉਣਾ, ਕੱਲ ਉਹਨੂੰ ਲੈ ਕੇ ਨਾਲ ਦੀਆਂ ਸਹੇਲੀਆਂ ਦੇ ਉਹ ਆਈਆਂ ਤੇ ਤੂੰ ਤੈਨੂੰ ਤੈਨੂੰ ਕਹਿੰਦੀ ਮੈਂ ਨੂੰ ਕਹਿੰਦੀ ਮੈਂ ਦੀਪਾ ਆਇਆ ਤੇ ਮੈਂ ਉਹਨੂੰ ਕਿਹਾ ਵੀ ਕਿੱਦਾਂ ਉਹ ਬੁਲਾਇਆ ਨੀ, ਬੁਲਾਇਆ ਤੇ ਹੈ ਮੈਂ ਤੇ ਉਹਨੂੰ ਕਿਹਾ, ਕਹਿੰਦੀ ਮੈਂ ਆਵਾਜ਼ ਮਾਰੀ ਮੇਰੇ ਕੋਲ ਆ ਗੱਲਬਾਤ ਬਹਿ ਤੂੰ ਉਹਦੇ ਕੋਲ ਬੈਠਾ ਨੀ। ਉਹ ਤਾਇਆ ਅਸੀਂ ਜਾਂ ਧਾਰਾਂ 'ਚ ਹੋਣੀਆਂ ਸੀ ਮਗਰੋਂ ਬਾਅਦ ਦੇ ਵਿੱਚ ਮਾਤਾ ਨੇ ਟੈਲੀਫੋਨ ਕੀਤਾ ਕਹਿੰਦੀ ਆ ਜਾ ਘਰੇ ਤਾਂ ਆਪਾਂ ਜਾਣਾ, ਉਦੋਂ ਹੀ ਤਾਈ ਮਾਝਾਂ ਮਾਰਨ ਲੱਗ ਪਈ ਕਹਿੰਦੀ ਆ ਜਾ ਮੇਰੀ ਗੱਲ ਸੁਣ, ਸੁਣ ਲਈ ਦੀ ਕਿਸੇ ਦੀ ਜੇ ਕਹੇ ਤੇ ਸੁਣਨਾ, ਫਿਰ ਮੈਂ ਉਹਦੀ ਸੁਣਦਾ ਤੇ ਘਰੋਂ ਗਾਲਾਂ ਪੈਣੀਆਂ ਸੀ। ਚੱਲ ਚੰਗਾ ਹਾਂ ਨਹੀਂ ਸੁਣੀ ਤੂੰ ਖਰੇ ਕੋਈ ਗੱਲ ਹੀ ਉੱਥੋਂ ਲੈ ਕੇ ਤੇ ਇੱਥੇ ਦੱਸਣ ਆ ਜਾਂਦਾ ਰਹਿਣ ਦੇ। ਪਹਿਲਾਂ ਮੇਰਾ ਇਰਾਦਾ ਸੀ ਮੈਂ ਵੀਡੀਓ ਬਣਾ ਕੇ ਨਾ ਮੈਂ ਤਾਇਆ ਬਿਸ਼ਨ ਸਿੰਘ ਵਾਲੇ ਪੇਜ ਤੇ ਪਾਉਣੀ ਚਪੇੜਾ ਨਾ ਸਾਰੇ, ਤੇ ਜਾਂ ਫਿਰ ਮੈਂ ਸੋਚਿਆ ਚਲੋ ਮੈਂ ਫੋਟੋਆਂ ਕੀ ਵਿਖਾਉਣੀਆਂ ਨੇ ਮੈਂ ਰਿਕਾਰਡ ਕਰ ਲੈਣੀ ਸੀ। ਤੈਨੂੰ ਨਵੇਂ ਕੰਮ ਉਦਾਂ ਦੀ ਉਹ ਜਿਹੜੀ ਤੈਨੂੰ ਆਵਾਜ਼ਾਂ ਮਾਰਦੀ ਮੈਂ ਉਹਨੂੰ ਦੱਸਦਾ ਵੀ ਇੱਦਾਂ ਨੇ ਬਾਂਦਰ ਨੂੰ ਦੂਰ ਹੀ ਰਹਿ ਹਰੇ ਕੀ ਹੈ ਵੀਡੀਓ ਵੂਡੀਓ ਬਣਾ ਕੇ ਪਾ ਦੇ ਅੱਜ ਕੱਲ ਚੱਲਦਾ ਵੀ ਇਹ ਰਿਵਾਜ ਬਹੁਤ ਤੇ ਇਹ ਅੱਗੇ ਕਹਿੰਦੇ ਆ ਗੁਰ ਸਾਹਿਬ ਕਹਿਣਾ ਕਿ ਤਾਂ ਜੀ ਕਦੂ ਕਰਨਾ ਲੱਗਦਾ ਉਹ ਮੈਂ ਵੀ ਪੰਜਾਂ ਸੱਤਾਂ ਕਿੱਲਿਆਂ ਨੂੰ ਤੇ ਕੱਲਾ ਹੀ ਲਈ ਤੁਰਿਆ ਆਉਂਦਾ ਵੇਖਲਾ ਨਾ ਕਿਤੇ ਵੱਟ ਨਾ ਕੋ ਬੰਨਾ ਸਿੱਧੇ ਹੀ ਅੱਠ ਕਿੱਲੇ ਇਕੱਠੇ ਕੀਤੇ ਉਹ ਕਿੱਲੇ ਕਿੱਲੇ ਦਾ ਹਿਸਾਬ ਹੀ ਰੱਖਦੇ ਉਹਦਾ ਮਜ਼ਾ ਇੱਦਾਂ ਹੀ ਆ ਮੈਂ ਨਾ ਮੋਟਰਾਂ ਪੰਜ ਸੱਤ ਜਿਹੜੀਆਂ ਚਲਾਈਆਂ ਲਾ ਦੀਆਂ ਇੰਨਾ ਪਾਣੀ ਤੇ ਇੰਨਾ ਪਾਣੀ ਤੇ ਸੌਣ ਭਾਦੋਂ ਦੇ ਵਿੱਚ ਹੁੰਦਾ ਉਦਾਂ ਇੱਦਾਂ ਦੇ ਨਹੀਂ ਚੰਗਾ ਹੋਵੇ ਵਧੀਆ ਇਹਦਾ ਮਤਲਬ ਚਾਹੀਦਾ ਉਦਾਂ ਹੀ ਆਈਦਾ ਦੋ ਚਾਰ ਕਿੱਲੇ ਇਕੱਠੇ ਹੀ ਕਰ ਲਓ ਨਾ ਤੇ ਪੱਧਰ ਕਰਾਈ ਲੱਗਦੀ ਭਾਵੇਂ ਉਦਾਂ ਵੀ ਕਿਸੇ ਪਾਸੇ ਉੱਚਾ ਨਹੀਂ ਮਾਨੇ ਨਜ਼ਾਰਾ ਪੂਰਾ ਦੇਖੋ ਖੇਤੀ ਦੇ ਸਭ ਤੋਂ ਉੱਤਮ ਕੰਮ ਬਾਜੀ ਵਾਕਿਆ ਹੀ ਤੇ ਮਹਿੰਦਰਾ ਟਰੈਕਟਰ ਲੱਗਦਾ ਮੈਨੂੰ ਲਾਲ ਰੰਗ ਦਾ ਮਹਿੰਦਰਾ ਵੀ ਪੁਰਾਣਾ ਹੀ ਤੇ ਪੁਰਾਣੇ ਮਹਿੰਦਰਾ ਵੈਸੇ ਵੀ ਗਿਆਨ ਵਾਲਿਆ ਹੁਣ ਤਾਂ ਮਹਿੰਦਰਾ ਵੀ ਇਹਨਾਂ ਨੇ ਇੱਦਾਂ ਦੇ ਬਣਾਏ ਵੀ ਜਿੱਦਾਂ ਝੂਟੇ ਲੈਣ ਲਈ ਬਣਾਏ ਹੁੰਦੇ ਪੁਰਾਣੇ ਮਹਿੰਦਰਾ ਦਾ ਗਿਆਨ ਕੱਢਦੇ ਜਾਂਦੇ ਆ ਹਾਂ ਦੇ ਨਾਲ ਸਹੀ ਗੱਲ ਤਾਂ ਜੀ ਬਹੁਤ ਹੀ ਵਧੀਆ ਭਾਜੀ ਬਹੁਤ ਇੰਜੋਏ ਕਰ ਰਹੇ ਮੈਨੂੰ ਲੱਗਦਾ ਕਿ ਨਾਲ ਰੇਡੂਆ ਵੀ ਸੁਣ ਰਹੇ ਨੇ ਤੇ ਨਾਲ ਉਹ ਕੰਮ ਨੂੰ ਵੀ ਆਪਣੇ ਇੰਜੋਏ ਕਰ ਰਹੇ ਨੇ ਤੇ ਪਰਮਜੀਤ ਸਿੰਘ ਧਾਰੀਵਾਲ ਸਾਹਿਬ ਕਹਿੰਦੇ ਤਾਇਆ ਬਿਸ਼ਨ ਸਿੰਘ ਆਲੂ ਵਾਲੀਆ ਐਸ ਪੀ ਸਤਿ ਸ੍ਰੀ ਅਕਾਲ ਤੂੰ ਮੈਨੂੰ ਡਿਗਰੀਆਂ ਬੜੀਆਂ ਦੇਣਾ ਕਦੇ ਐਸ ਪੀ ਕਦੇ ਐਮ ਪੀ ਤੇ ਧਾਰੀਵਾਲ ਸਾਹਿਬ ਇੰਨੀਆਂ ਮੈਨੂੰ ਉਹ ਬਲਬਦੀਆਂ ਨਾ ਆਈਦੀਆਂ ਉਹਦੇ ਗੱਲ ਚੰਗੀ ਤੇ ਵੀਰ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤਾਇਆ ਜੀ ਤਾਈ ਕਿਹੜੇ ਵਾਲੀ ਗੁੱਸੇ ਹੋਈ ਸੀ ਉਹ ਮੈਂ ਹੈਗਾ ਮਹਾਰਾਜਾ ਭੁਪਿੰਦਰ ਸਿੰਘ ਵੀ ਕਈ ਤਾਈਆਂ ਲਈ ਫਿਰਦਾ ਤੇ ਕੋਈ ਤਾਂ ਤਾਈ ਆ ਸੁੱਖ ਨਾਲ ਸਵਾ ਲੱਖ ਤੇ ਹੁਣ ਸਵਾ ਲੱਖ ਹੀ ਨਾ ਸਮਝ ਲਿਓ ਸਵਾ ਲੱਖ ਇੱਕੋ ਹੀ ਇੱਕੋ ਨੂੰ ਸਵਾ ਲੱਖ ਕਹਿੰਦੇ ਆ ਸਵਾ ਲੱਖ ਇੱਕੋ ਤੇ ਤਾਈ ਦੇ ਸੁੱਖ ਨਾਲ ਉਹਨੇ ਗੁੱਸੇ ਹੋਣਾ ਦੂਸਰੇ ਨੂੰ ਮੈਂ ਗੁੱਸੇ ਕਿਸੇ ਨੂੰ ਹੋਣ ਦੇਣਾ ਆ ਤੂੰ ਦੂਸਰੇ ਲੈ ਤਾਇਆ ਗੱਲ ਨਿਕਲ ਗਈ ਮੂੰਹ ਚਾਹੇ ਦੂਸਰਿਆਂ ਨੂੰ ਕਹਿੰਦਾ ਗੁੱਸੇ ਹੋਣ ਦੇਣਾ ਆ ਤਾਈ ਨੇ ਸੁਣ ਲਈ ਨਾ ਗੱਲ ਉਹਨੇ ਮੇਰਾ ਮਤਲਬ ਇਹ ਨੀ ਵੀ ਦੂਸਰਿਆਂ ਨਾਲ ਮੈਂ ਪਿਆਰ ਚ ਹੀ ਰਹਿੰਦਾ ਮੈਂ ਦੂਸਰੇ ਹੈ ਕੋਈ ਨੀ ਮੈਂ ਕਿਹਾ ਦੂਸਰੇ ਨਾਲ ਮੈਂ ਗੁੱਸੇ ਹੋਣਾ ਗਾ ਨੂੰ ਜਿੰਨਾ ਪਿਆਰ ਆ ਗੁੱਸਾ ਬੰਦਾ ਉਹਨੇ ਕਹਿੰਦਾ ਜਿੰਨਾ ਪਿਆਰ ਹੀ ਨਾ ਗੁੱਸਾ ਕੀ ਹੋਣਾ ਅੱਛਾ ਅੱਛਾ ਤੁਸੀਂ ਸੁਣਦੇ ਗੱਲ ਉਲਟੀਆਂ ਤੇ ਇੱਦਾਂ ਹੀ ਤੁਸੀਂ ਜਾਗ ਥਾਲ ਦੇਣੇ ਤਾਈ ਆ ਗਈ ਉਹ ਅੱਗੇ ਕਹਿੰਦੀ ਆ ਵੀ ਹੁਣ ਤੈਨੂੰ ਕੀ ਦੱਸਾਂ ਹੁਣ ਲੜਾਈ ਦੀਆਂ ਤੇ ਕਾਰਨ ਹੀ ਬੜੇ ਨੇ ਮੈਂ ਤੈਨੂੰ ਇੱਕੋ ਹੀ ਦੱਸਿਆ ਬਾਕੀ ਕਹਿੰਦੇ ਤਾ ਜੀ ਜਦੋਂ ਗੁੱਸੇ ਵਿੱਚ ਹੋਈ ਹੈ ਤਾਂ ਰੋਟੀ ਜ਼ਿਆਦਾ ਖਾਇਆ ਕਰੋ ਆਪੇ ਆਟਾ ਗੁਣ ਗੁਣ ਕੇ ਕਮਲੀ ਹੋ ਜੂ ਤੇਰੀ ਗੱਲ ਠੀਕ ਹੈ ਨਹੀਂ ਏਦਾਂ ਜੇ ਵੈਸੇ ਤੇ ਤੇਰੀ ਗੱਲ ਠੀਕ ਹੈ ਰੋਟੀ ਜ਼ਿਆਦੀ ਤਾਂ ਖਾਊ ਨਾ ਬੰਦਾ ਜੇ ਚੁੱਪ ਕਰਕੇ ਖਾਣ ਦਊ ਕੋਈ ਜਦੋਂ ਅੱਗ ਬਬੂਲਾ ਹੋਈ ਫਿਰਨਾ ਤੇ ਫਿਰ ਉਸ ਰੋਟੀ ਦੇ ਗੁੱਸਾ ਕੱਢੀ ਦਾ ਹੋਰ ਕਰਦੇ ਕਹਿੰਦੇ ਉਹਦਾ ਮੇਰੇ ਉੱਤੇ ਆੜੂ ਲਾਏ ਖੂਹ ਤੇ ਮੈਂ ਪੰਜ ਸੱਤ ਆੜੂ ਵੀ ਖਾ ਲੈ ਉਦਾਂ ਯਾਰ ਹੁੱਕ ਪ੍ਰੀਤ ਦੇ ਨਿਆਣੇ ਉਦਾਂ ਭੁੱਖ ਦਾ ਖਾਓ ਯਾਰ ਸਾਰੇ ਆੜੂ ਖਾ ਲੈ ਪੰਜ ਸੱਤ ਕਿਤੇ ਲੁਕੇ ਰਹਿ ਗਏ ਪੱਤਿਆਂ ਥੱਲੇ ਉਹ ਮੈਂ ਖਾ ਲੈ ਸਾਰੇ ਆੜੂ ਖਾ ਗਏ ਉਹਦੇ ਭਰਾਵਾਂ ਕਿਹੜੇ ਉਹਦਾ ਯਾਰ ਉਹ ਦੋ ਮੁੰਡੇ ਆਏ ਕਿਤੇ ਉਹ ਪੁੱਛਣ ਆਏ ਮੰਮੀ ਆਏ 100 ਰੁਪਇਆ ਚਾਹੀਦਾ ਕੀ ਕਰਨਾ ਉਹ ਕਰਨਾ ਹੀ ਹੋਊ ਕਹੋ ਮੈਂ ਉਹਨੂੰ ਪੁੱਛਿਆ ਉਹ 100 ਰੁਪਇਆ ਤੇ ਲੈ ਜਾਣਾ ਸੀ ਤੇ 500-700 ਦੇ ਤੇ ਮੇਰੇ ਆੜੂ ਹੀ ਖਾ ਗਏ ਮੈਂ ਕਿੱਦਾਂ ਸਾਂਭ ਸਾਂਭ ਰੱਖੇ ਤੇ ਫਿਰ ਮੈਨੂੰ ਉਦੋਂ ਗੁੱਸਾ ਤੇ ਆਵੇ ਫਿਰ ਮੈਂ ਕਿਹਾ ਚਲੋ ਮੈਂ ਸੁੱਖਬਰੀ ਨੂੰ ਲਾਂਭਾ ਕੇ ਦੇਣਾ ਆਪਾਂ ਵੀ ਤੇ ਕੇਲੇ ਸੇਬ ਉਹਨਾਂ ਦੇ ਉੱਥੇ ਦੁਕਾਨ ਤੋਂ ਖਾਂਦੇ ਰਹਿ ਗਏ ਕਹੂਗੀ ਵੀ ਤੂੰ ਕਿਹੜਾ ਥੋੜਾ ਖਾਧਾ ਜੇ ਮੇਰੇ ਮੁੰਡੇ ਤੂੰ ਥੋੜ ਲਗਾ ਆੜੂਆਂ ਵਾਲੀ ਚਾਹ ਪਿਉਂਦੀ ਰਹੀ ਆੜੂ ਉਹ ਆੜੂਆਂ ਵਾਲੀ ਚਾਹ ਮੁੱਕ ਗਈ ਪੱਛੀ ਲੱਗੇ ਤੇ ਆੜੂ ਉਹ ਖਾ ਗਏ ਚੱਲ ਖਾ ਗਏ ਤੇ ਫਿਰ ਉਗੜਾ ਬਗਾਨੇ ਸੀ ਖਾ ਗਏ ਕੋਈ ਨੀ ਅੱਛਾ ਉਹ ਹੁਣ ਬਗਾਨੇ ਨੀ ਜੇ ਕੋਈ ਹੋਰ ਖਾਂਦਾ ਤੁਸੀਂ ਮਾਰ ਹੀ ਦੇਣਾ ਇਹਨੂੰ ਹੁਣ ਜਿਹੜੇ ਖਾ ਲਿਆ ਹੁਣ ਉਹਨਾਂ ਨੇ ਢਿੱਡ ਪਾੜ ਕੇ ਕੱਢ ਲੈਂਦਾ ਜਿਹੜਾ ਖਾ ਹੀ ਗਿਆ ਉਹਨੂੰ ਤਾਂ ਸੁੱਕੀ ਕਰੂਗਾ ਅੱਗੇ ਵੀ ਇਹਨਾਂ ਨੇ ਨਾ ਆੜੂ ਹਰ ਵਾਰ ਹੀ ਖਾਧੇ ਤੇ ਸਾਡੇ ਆੜੂ ਖਾ ਖਾਏ ਵੱਡੇ ਹੋਏ ਆ ਜੇ ਸੱਚ ਕੁਛ ਤੇ ਬਹੁਤ ਬਹੁਤ ਸ਼ੁਕਰੀਆ ਧਾਰੀਵਾਲ ਸਾਹਿਬ ਤੇ ਲਓ ਫਿਰ ਜੀ ਇੱਧਰ ਗੀਤ ਸੰਗੀਤ ਵੱਲ ਨੂੰ ਵਧਦੇ ਹੋਏ ਸੁਣਨੇ ਆ ਜੀ ਗੀਤ ਜੋਗੀਆ ਬੜਾ ਪਿਆਰਾ ਗੀਤ ਆ ਬੱਬੂ ਮਾਨ ਦੀ ਆਵਾਜ਼ ਦੇ ਵਿੱਚ ਇਸ ਗੀਤ ਨੂੰ ਗਾਇਆ ਗਿਆ ਲਿਖਿਆ ਗਾਇਆ ਬੱਬੂ ਮਾਨ ਨੇ ਤੇ ਆ ਫਰਮਾਇਸ਼ਾਂ ਜਸਪਾਲ ਸਿੰਘ ਨੰਡਾ ਸਾਹਿਬ
ਜੋਗੀਆ ਕਿਸੇ ਦਾ ਸੋ ਸਾਈ ਕੋਲੋਂ ਦੌਲਤ ਕੋਠੀਆਂ ਤਾਰਾਂ ਮੈਂ ਮੰਗਦਾ ਬਾਬੇ ਕੋਲੋਂ ਗੁਰਦਰ ਬੈ ਜੋੜੇ ਚਾੜਾਂ ਕੋਈ ਮੰਗਦਾ ਸਾਈ ਕੋਲੋਂ ਦੌਲਤ ਕੋਠੀਆਂ ਤਾਰਾਂ ਮੈਂ ਮੰਗਦਾ ਬਾਬੇ ਕੋਲੋਂ ਗੁਰਦਰ ਬੈ ਜੋੜੇ ਚਾੜਾਂ ਸ਼ਬਦ ਗੁਰੂ ਨਾਲ ਲੱਗੀ ਸੁਰਤੀ
ਕਸੂਰ ਜੋਗੀਆ ਕਿਸੇ ਲੜਨ ਤੋਂ ਚੰਗਾ ਚਲੋ ਹੱਕਾਂ ਲਈ ਲੜੀਏ, ਚਲੋ ਅਕਲ ਨਾਲ ਲਿਖੀਏ ਗਾਈਏ ਚਾਰ ਕਿਤਾਬਾਂ ਪੜ੍ਹੀਏ, ਖੁਦਕੁਸ਼ੀ ਨਾ ਕਰੇ ਪਿਓ ਕੋਈ ਖੁਦਕੁਸ਼ੀ ਨਾ ਕਰੇ ਪਿਓ ਕੋਈ ਕੀ ਪੰਜਾਬ ਦੇ ਕੋਦਰ ਕਿਸੇ ਦਾ ਵਸੇ ਕਸੂਰ ਜੋਗੀਆ, ਕਿਸੇ ਦਾ ਸਾਈ ਵਸੇ ਨਕੋਦਰ ਕਿਸੇ ਦਾ ਵਸੇ ਕਸੂਰ ਜੋਗੀਆ, ਪੰਜਾਬੀਆਂ ਦਾ ਨਸ਼ੇੜੀ ਦਾ ਮੱਥੇ ਤੋਂ ਲਾ ਦੇ, ਜੀਨੂੰ ਮੰਨਦਾ ਰੱਬ ਉਹਦੇ ਚਰਨਾਂ ਵਿੱਚ ਜਾ ਸੌ ਪਾ ਦੇ, ਥਾਪੀ ਮਾਰ ਕੇ ਪਾ ਦੇ ਕਸੂਰ ਜੋਗੀਆ, ਕਿਸੇ ਦਾ ਵਸਦਾ ਨੇੜੇ ਨੇੜੇ ਕਿਸੇ ਦਾ ਵਸਦਾ ਦੂਰ ਜੋਗੀਆ, ਕਿਸੇ ਦਾ ਸਾਈ ਵਸੇ ਨਕੋਦਰ ਕਿਸੇ ਦਾ ਵਸੇ ਕਸੂਰ ਜੋਗੀਆ, ਕਿਸੇ ਦਾ ਵਸਦਾ ਨੇੜੇ ਨੇੜੇ ਕਿਸੇ ਦਾ ਵਸਦਾ ਦੂਰ ਜੋਗੀਆ,
ਯੋਗਿਆ ਬਈ ਯੋਗਿਆ ਹਾਏ ਵੇ ਸੋਹਣੇ ਯੋਗਿਆ ਕੀਰਤੀਆ ਤੂੰ ਰੋਗਿਆ ਆ ਯੋਗਿਆ ਯੋਗਿਆ ਗੀਤ ਲੈ ਸੁਣ ਲਿਆ ਮਲਕੀਤ ਹੁਣ ਸੈਟਾ ਕੰਮ ਲੈ ਤਾ ਜੀ ਅੱਗੇ ਗੀਤ ਹੈ ਬੜਾ ਸੋਹਣਾ ਬਹੁਤ ਬਹੁਤ ਸ਼ੁਕਰੀਆ ਆਪਾਂ ਕਹਿੰਦੇ ਜਸਪਾਲ ਸਿੰਘ ਜੈਨਪੁਰੀ ਨੰਡਾ ਸਾਹਿਬ ਦਾ
ਜਿਨ੍ਹਾਂ ਨੇ ਇਸ ਗੀਤ ਦੀ ਫਰਮਾਇਸ਼ ਕੀਤੀ। ਇਧਰ ਨਰਿੰਦਰ ਜੌਹਲ ਸਾਹਿਬ ਵੀ ਆਏ ਨੇ, ਉਹ ਬੱਲੇ ਰਠੌਰ ਸਾਹਿਬ ਤੇ ਜੌਹਲ ਸਾਹਿਬ ਦੋਨੋਂ ਹੀ ਉਹਨਾਂ ਦਾ ਰੀਜਾਨਾ ਹੀ ਆਉਂਦੇ ਤੇ ਅੱਜ ਜੌਹਲ ਆਏ ਨੇ, ਰਠੌਰ ਨਹੀਂ ਆਏ। ਜੌਹਲ ਸਾਹਿਬ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਤਾਇਆ ਜੀ। ਸਤਿ ਸ਼੍ਰੀ ਅਕਾਲ ਜੌਹਲ ਸਾਹਿਬ, ਜੌਹਲ 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 ਚਿੱਤ ਕਰਦਾ ਖਾਨੂੰ ਮਿੱਠੇ ਜੌਹਲ ਆ ਜਾਓ ਜੀ। ਤੇ ਕਹਿੰਦੇ ਜੀ ਮਨਦੀਪ ਭਾਜੀ ਮਲਕੀਤ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਜਿਹਦੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੇ ਵਿੱਚ ਕੋਟ ਕੋਟ ਪ੍ਰਣਾਮ। ਵਾਹਿਗੁਰੂ ਸਾਹਿਬ ਦਾ ਭਲਾ ਕਰੇ। ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਜੀ, ਪ੍ਰੋਗਰਾਮ ਤੁਹਾਡਾ ਆਪਣਾ ਹੈ ਜੀ ਜੌਹਲ ਸਾਹਿਬ, ਚੰਗਾ ਤੇ ਤੁਹਾਡੇ ਆਉਣ ਦੇ ਨਾਲ ਹੀ ਚੱਲੂ। ਕਹਿੰਦੇ ਵਾਹ ਨੀ ਕੁਦਰਤੇ, ਕਨਵਰ ਗਰਿਆਲ ਦਾ ਤਾਂ ਜੀ ਗੀਤ ਸੁਣਾ ਦਿਓ। ਉਹ ਮੈਂ ਕਿਹਾ ਜੀ ਤੁਸੀਂ ਕਹਿਤਾ ਤਾਂ ਸਮਝ ਲਓ ਸੁਣਾਤਾ ਜੀ। ਤੇ ਗੁਰਵਿੰਦਰ ਭਾਜੀ ਕਹਿ ਰਹੇ ਨੇ ਕਿ ਤਾਂ ਜੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੇ ਚਾਨਣਾ ਪਾਉਣ ਲਈ ਧੰਨਵਾਦ। ਧੰਨਵਾਦ ਜੀ ਤੁਹਾਡਾ, ਤੁਸੀਂ ਇੰਨੇ ਪਿਆਰ ਸਤਿਕਾਰ ਨਾਲ ਸੁਣਿਆ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਕਿਉਂਕਿ ਦੇਖੋ ਗੀਤ ਸੰਗੀਤ ਗਾਉਣ ਵਜਾਉਣ ਹਾਸ ਮਜ਼ਾਕ ਮਸ਼ਕਰੀ ਇਹ ਆਪਣਾ ਪ੍ਰੋਗਰਾਮ ਚੱਲਦਾ ਹੀ ਰਹਿਣਾ, ਇਹ ਨਹੀਂ ਖਤਮ ਹੋਣਾ। ਪਰ ਕੁਝ ਖਾਸ ਦਿਨਾਂ ਦੇ ਉੱਤੇ ਆਪਾਂ ਥੋੜ੍ਹਾ ਜਿਹਾ ਮਨ ਪਰਮਾਤਮਾ ਵੱਲ ਨੂੰ ਵਧਾਈਏ, ਵੀ ਸਾਡੀ ਜ਼ਿੰਮੇਵਾਰੀ ਹੈ ਕਿਸੇ ਹੋਰ ਦੀ ਨਹੀਂ, ਅਸੀਂ ਸਾਰੇ ਜਾਣੇ ਕੋ ਬਗਾਨੇ ਨਹੀਂ ਆਪਣੇ ਹੀ ਆ। ਆਪਣਿਆਂ ਨੂੰ ਸਹੀ ਰਾਹ ਨੂੰ ਵੀ ਪਾਈਏ ਤੇ ਵੀ ਆਪਣੀ ਹੀ ਜ਼ਿੰਮੇਵਾਰੀ ਹੈ, ਕਿਸੇ ਬਗਾਨੇ ਦੀ ਨਹੀਂ। ਲਾਤਾ ਜੀ ਰਠੌਰ ਸਾਹਿਬ ਨੂੰ ਤੁਸੀਂ ਯਾਦ ਕਰਦੇ ਸੀ, ਉਹ ਵੀ ਸੁਣ ਰਹੇ ਨੇ, ਕਹਿੰਦੇ ਤਾਂ ਜੀ ਆਏ ਹਾਂ ਪਰ ਸੁਨੇਹਾ ਨਹੀਂ ਭੇਜ ਸਕੇ, ਡਰਾਈਵ ਕਰ ਰਹੇ ਹਾਂ। ਆ ਟੈਲੀਫੋਨ ਕਰ ਲੈਂਦੇ ਫਿਰ ਤੇ ਸਾਰੇ ਪਰਿਵਾਰ ਨੂੰ ਫਤਿਹ। ਟੈਲੀਫੋਨ ਤੋਂ ਤੇ ਹੁਣ ਮੈਨੂੰ ਲੱਗਦਾ ਬਾਲਾ ਹੀ ਦੂਰ ਭੱਜ ਕੇ ਜ਼ਿਆਦਾ ਹੀ ਹੀਰੀਏ ਲੱਗ ਗਏ ਗੱਲ ਨੂੰ। ਤੇ ਚਲੋ ਉਹਦਾ 10 ਮਿੰਟ ਤੇ ਕਰ ਹੀ ਸਕਦੇ ਆਪਾਂ, ਮੈਨੂੰ ਲੱਗਦਾ ਹੁਣ 5 ਵਾਲਾ ਵੀ ਕੰਮ ਇਹਨਾਂ ਨੇ ਬੰਦ ਹੀ ਕਰ ਦੇਣਾ ਟੈਲੀਫੋਨ। ਇਹਨਾਂ ਮੈਨੂੰ ਲੱਗਦਾ ਵੀ ਇੰਡੀਆ ਵਾਲੇ ਪਾਸੇ ਨੂੰ ਟੈਲੀਫੋਨ ਲਾਉਣ ਵਾਲਾ ਜਿਹੜਾ ਉਹ ਕਾਰਡ ਜਿਹਾ ਹੀ ਪਾੜ ਕੇ ਸੜਕਾਂ ਲਾਦਾ ਮੈਂ। ਕਰਨਗੇ ਤਾਂ ਜੀ, ਨਹੀਂ ਨਹੀਂ ਕਰਿਓ ਗੱਲ, ਥੋੜੀ ਕਰ ਲਿਆ ਕਰਾਂਗੇ ਤੇ ਫਿਰ ਬਿਲਕੁਲ ਹੀ ਆਪਾਂ ਜੇ ਗੱਲਾਂ ਕਰਨ ਨੂੰ ਛੱਡ ਦਈਏ ਤੇ ਫਿਰ ਗੱਲਾਂ ਕਰਨੀਆਂ ਕਹਿੰਦੇ। ਟੈਲੀਫੋਨ ਤਾਂ ਸਾਨੂੰ ਤੁਸੀਂ ਕਰਦੇ ਹੁੰਦੇ ਆ, ਦੁੱਖ ਸੁੱਖ ਸੁਣਦੇ ਹੁੰਦੇ ਆ, ਬਾਕੀ ਤੇ ਟੈਲੀਫੋਨ ਆਪਾਂ ਜਾਣਦੇ ਆ ਵੀ ਕਰਦੇ ਘੱਟ ਆ। ਤੁਹਾਨੂੰ ਸਗੋਂ ਵੇਖ ਕੇ ਤੁਹਾਨੂੰ ਸੁਣ ਕੇ ਬਾਕੀ ਬਹੁਤ ਸਾਰੇ ਟੈਲੀਫੋਨ ਕਰਨਾ ਸ਼ੁਰੂ ਕਰ ਦਿੱਤਾ ਸੀ, ਹੁਣ ਤੁਸੀਂ ਬੰਦ ਕਰਤਾ, ਬਾਕੀਆਂ ਨੇ ਬੰਦ ਕਰ ਦੇਣਾ। ਟੈਲੀਫੋਨ ਲੈਣਾ ਤੇ ਫਿਰ ਜਿਹੜਾ ਬਿੱਲ ਆਉਣਾ ਸਾਡਾ ਰਿਸ਼ਤੇਦਾਰੀ ਦੇ ਲਾਏ ਵਾਲਾ ਹੀ ਆਉਣਾ, ਅਸੀਂ ਤੇ ਗਣਾਮ ਨਹੀਂ ਸਕਦੇ ਵੀ ਆਹ ਦੇਖੋ ਜੀ ਬਾਹਰੋਂ ਆਉਂਦੇ ਤੇ ਤਾਂ ਰੱਖਿਆ, ਮਾਲਕਾਂ ਨੇ ਇਥੋਂ ਚੱਕ ਜਾਣਾ, ਸਾਡਾ ਕਾਹਨੂੰ ਕੰਮ ਬੰਦ ਕਰਨਾ। ਚਲੋ ਪਿਤਾ ਜੀ ਇੱਧਰ ਗੀਤ ਸੰਗੀਤ ਵੱਲ ਨੂੰ ਅਗਲੇ ਵਧਦੇ ਹੋਏ ਸੁਣਾਉਂਦੇ ਜੀ ਅਗਲਾ ਗੀਤ, ਬੜਾ ਪਿਆਰਾ ਗੀਤ ਆ ਜੀ, ਇਹ ਆ ਗਜ਼ਲ ਆ ਗੁਲਾਮ ਅਲੀ ਖਾਨ ਸਾਹਿਬ ਦੀ ਆਵਾਜ਼ ਦੇ ਵਿੱਚ, ਆਪਣੀ ਧੁਨ ਮੇ ਰਹਤੇ ਹੈ ਲਾ ਦੇ ਮਿਲਕੀਤੇ ਜੀ ਕਹਿੰਦੇ ਸੁਣਾ ਇਹਦੇ ਗੱਭਰੂਆ।
ਦਿਲ ਕੀ ਬਾਤ ਲਬੋ ਤੱਕ ਲਾਤ, ਅਬ ਤੱਕ ਹਮ ਦੁੱਖ ਸਹਤੇ ਹੈ, ਹਮਨੇ ਸੁਨਾ ਥਾ ਇਸ ਬਸਤੀ ਮੇ ਦਿਲ ਵਾਲੇ ਭੀ ਰਹਤੇ ਹੈ, ਏਕ ਹਮੇ ਆਵਾਰਾ ਕਹਿਨਾ ਕੋਈ ਬੜਾ ਇਲਜ਼ਾਮ, ਦੁਨੀਆ ਵਾਲੇ ਦਿਲ ਵਾਲੋ ਕੋ ਔਰ ਬਹੁਤ ਕੁਛ ਕਹਤੇ ਹੈ, ਆਪਣੀ ਧੁਨ ਮੇਂ ਰਹਤਾ ਹੂੰ, ਰਹਿਤਾ पिछली रुत के साथी ओ पिछली रुत के साथी अब के बरस में तन्हा हूँ अब धुन करता हूँ मैं भी तेरे जैसा हूँ तेरी गली में सारा दिन 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 दुख के कंकर चुनता हूँ रहता हूँ तेरे जैसा हूँ अपनी रहता हूँ मेरा दिया जलाए तेरा खाली कमरा हूँ अब घूमने रहता हूँ अपनी लहर है अपना रो अपना रो दरिया हूँ और प्यासा हूँ रहता अभिषेक कर रहा हूँ आती रुत मुझे रोएगी रोएगी निधारे 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 आती रुत मुझे रोएगी आती रुत मुझे रोएगी जाती रुत का झोंका हूँ अपनी रहता हूँ मैं भी तेरे जैसा
क्या बात है जी गुलाम अली खान साहब दिया क्या बात है बड़ा सोहना गीत उन्होंने सुनाया बहुत ही आनंद आया जी अगला जेड़ा सुनेहा नरेंद्र राठौर साहब ने भेजा कहने ता जी मेरे फोन तो सारी दुनिया च फ्री ने मेरे प्लान दे विच इंटरनेशनल कॉल फ्री ने तुहानू दस्या सी कि ऑरेंज आए हुए सी नवी दुकान दे विच समान रखन तां करके सुनेहा नहीं भेज सकिया आया वाह ये थे बर्फ पई ਇਥੇ ਉਹ ਪਾਲਾ ਨੀ ਦੱਸਦਾ ਵੀ ਲਾਡੀ ਜਾ ਫੋਟੋਆਂ ਖਿਚਾਉਂਦਾ ਤੇ ਕਹਿੰਦਾ ਤਾਇਆ ਮੈਂ ਇੱਥੇ ਰਹਿਣਾ
ਮੈਂ ਸਮਝ ਗਿਆ ਗੱਲ ਨੂੰ ਸਾਰੀ ਨੂੰ ਗੱਲ ਤੇ ਕਹਿੰਦੇ ਸਮਝਦਾਰ ਨੂੰ ਚਾਰਾ ਕਾਫੀ ਤੂੰ ਤੇ ਸਾਰੀ ਗੱਲ ਹੀ ਦੱਸ ਛੱਡੀ ਆ ਅੱਬੀ ਜੀ ਆ ਮੈਨੂੰ ਪਤਾ ਆ ਜਰੂਰੀ ਵੀ ਆ ਜਿਹੜਾ ਬੰਦਾ ਅੱਬੀ ਜੀ ਆ ਉਹਦੀ ਜ਼ਰੂਰਤ ਵੀ ਆ ਤੇ ਬੀਜੀ ਵੀ ਰਹਿਣਾ ਚਾਹੀਦਾ ਕਮਾ ਜਾਣਾ ਵੀ ਜ਼ਰੂਰ ਚਾਹੀਦਾ ਐਸੀ ਨਹੀਂ ਕੋਈ ਗੱਲ ਤੇ ਬੀਜੀ ਆ ਤੇ ਫਿਰ ਕੋਈ ਗੱਲ ਨਹੀਂ ਤੇ ਜੇ ਚੱਲਦੇ ਚੱਲਦੇ ਗੱਡੀ ਦੇ ਵਿੱਚ ਫਿਰ ਰੇਡੂਆ ਸੁਣਨਾ ਆ ਤੇ ਫਿਰ ਬਾਹਲਾ ਵਧੀਆ ਸਫ਼ਰ ਕਰਦੇ ਗਾਣੇ ਸੁਣਦੇ ਸਫ਼ਰ ਕਰਦੇ ਗੱਲਾਂ ਬਾਤਾਂ ਕਰਦੇ ਸਫ਼ਰ ਦੇ ਵਿੱਚ ਹੀ ਆਨੰਦ ਆ ਕਹਿੰਦੇ ਮੰਜ਼ਿਲ 'ਚ ਆਨੰਦ ਨਹੀਂ ਆਨੰਦ ਰਾਸਤਿਆਂ ਦੇ ਵਿੱਚ ਹੀ ਆ ਕੋਈ ਵੀ ਬੰਦਾ ਸੰਘਰਸ਼ ਦੇ ਵਿੱਚ ਉਹਨੂੰ ਬਾਅਦ ਦੇ ਵਿੱਚ ਯਾਦ ਆਉਣੀ ਆ ਉਨੀ ਉਹ ਮੰਜ਼ਿਲ ਤੇ ਪਹੁੰਚੇ ਤੇ ਨਹੀਂ ਇਸ ਕਰਕੇ ਚਾਹੇ ਤੁਸੀਂ ਨਵੀਂ ਦੁਕਾਨ ਦੀ ਗੱਲ ਕੀਤੀ ਜੇ ਖੋਲ੍ਹੀ ਆ ਇਹਦੇ 'ਚ ਜਿੰਨੀ ਤੁਹਾਡੀ ਭਾਈ ਦੌੜ ਹੁੰਦੀ ਆ ਇਹੀ ਬਾਅਦ ਵਿੱਚ ਆਨੰਦ ਮਾਨਣਾ ਜਦੋਂ ਦੁਕਾਨ ਖੁੱਲ ਗਈ ਫਿਰ ਤੇ ਬੈਠੇ ਰਹਿਣਾ ਫਿਰ ਤੇ ਕੰਮ ਜਿਹੜਾ ਉਹ ਆਈ ਚਲਾਈ ਚਲੀ ਜਾਣੀ ਪਰ ਜਿਹੜਾ ਜ਼ੋਰ ਲੱਗ ਰਿਹਾ ਪਹਿਲਾਂ ਇਹ ਜ਼ੋਰ ਹੀ ਆਨੰਦ ਦੀ ਅਵਸਥਾ ਇਹਦੇ ਵਿੱਚ ਹੀ ਸੰਘਰਸ਼ ਇਹਦੇ ਵਿੱਚ ਹੀ ਬੰਦੇ ਨੇ ਪੱਕ ਕੇ ਹੋਰ ਮਜ਼ਬੂਤ ਹੋਣਾ ਨਵੀਂ ਦੁਕਾਨ ਦੀਆਂ ਤੁਹਾਨੂੰ ਵਧਾਈਆਂ ਵੀ ਤੁਸੀਂ ਉਹਦਾ ਅੱਜ ਭੱਜ ਨਾ ਹੁਣ ਦੱਸਿਆ ਪਹਿਲਾਂ ਤੁਸੀਂ ਤੇ ਗੱਲ ਕੀਤੀ ਕੋਈ ਨੀ ਭਾਵ ਹੀ ਨਹੀਂ ਕੱਢੀ ਅਗੇ ਦੁਕਾਨ ਵੀ ਦੱਸ ਦਿਓ ਸਾਨੂੰ ਕਾਹਦੀ ਆ ਕੋਈ ਸਮਾਨ ਸਮੂਹ ਨਹੀਂ ਮੰਗਾਉਣਾ ਪਾਈ ਜਾਂਦਾ ਤੇ ਲਓ ਜੀ ਅਗਲਾ ਤਾਂ ਜੀ ਗੀਤ ਆਪਾਂ ਸੁਣਨ ਜਾ ਰਹੇ ਹਾਂ ਜੀ ਉਮੀਦ ਹੈ ਕਿ ਇਹ ਵੀ ਗੀਤ ਬੜਾ ਪਸੰਦ ਆਏਗਾ ਜੀ ਤੇ ਇੱਧਰ ਪ੍ਰੋਗਰਾਮ ਦੇ ਵਿੱਚ ਜਿਹੜਾ ਅਗਲਾ ਗੀਤ ਆਪਾਂ ਸੁਣਾਂਗੇ ਤਾਂ ਜੀ ਉਹ ਫਰਮਾਇਸ਼ ਭੇਜੀ ਹੈ ਇਹਨੇ ਭੇਜੀ ਹੈ ਫਰਮਾਇਸ਼ ਇਹ ਗੁਰਵਿੰਦਰ ਭਾਜੀ ਹੋਰਾਂ ਨੇ ਆਇਸ਼ਾ ਹਮ ਤੇਰੇ ਸ਼ਹਿਰ ਮੈਂ ਆਏ ਹੈ ਮੁਸਾਫਿਰ ਕੀ ਤਰ੍ਹਾਂ ਇਹ ਗਜ਼ਲ ਮੈਨੂੰ ਬੜੀ ਪਸੰਦ ਹੈ ਜੀ ਤੇ ਮੈਨੂੰ ਉਮੀਦ ਹੈ ਕਿ ਸਾਰੇ ਸਰੋਤਿਆਂ ਨੂੰ ਵੀ ਇਹ ਗਜ਼ਲ ਬੜੀ ਪਸੰਦ ਹੋਏਗੀ ਅੱਛਾ ਵੀ ਜਿਹੜੀ ਤੈਨੂੰ ਪਸੰਦ ਆ ਉਹ ਸਾਰਿਆਂ ਨੂੰ ਪਸੰਦ ਆ ਉਹਦੀ ਕੋਈ ਗਰੰਟੀ ਆ ਤਾਂ ਜੀ ਗਰੰਟੀ ਕੀ ਗਜ਼ਲ ਹੀ ਇੰਨੀ ਪਿਆਰੀ ਆ ਤੁਸੀਂ ਸੁਣ ਕੇ ਦੇਖਿਓ ਯਾਰ ਲਾ ਲਾ ਵੀ ਮੇਰੀ ਸ਼ੇਰ ਵਗਿਆ ਆਵਾਜ਼ ਚੱਕਦੀ ਮੇਰਾ ਬਹੁਤ ਇਹ ਸੁਣ ਲੈਂਦੇ ਵੀ ਕਿਹੜੀ ਹੈ ਗਜ਼ਲ ਕਹਿੰਦਾ
ਕੀ ਤਰ੍ਹਾਂ साथ का मौका दे दे, हम तेरे शहर में आए हैं मुसाफिर की तरह, हम तेरे शहर में आए हैं मुसाफिर की तरह।
बात है जी, हम तेरे शहर में आए हैं मुसाफिर की तरह, बहुत प्यारी जड़ी है गजल तुसी सुनी जी, मेरी बड़ी फेवरेट गजल। इस गजल नू सुनना चाहिया सी गुरविंदर सिंह भाजी होर ने न्यूजीलैंड तो सुनेहा भेज, तुसी भी प्यारे दोस्तों सुनेहा भेज सकते हो ते अपनी पसंद दी गजल गीत सुन सकते हो। सुनेहा भेजन दे लई ईमेल आईडी नोट कर लो जी, request@harmanradio.com साडी ईमेल आईडी है जिस तों तुसी सुनेहा भेज सकते हो, ਜਾਂ ਫਿਰ ਟੈਲੀਗ੍ਰਾਮ ਤੋਂ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਜਿਹੜਾ ਉਹ ਭੇਜਿਆ ਜਾ ਸਕਦਾ। ਇਸ ਦੋ ਤਰੀਕਿਆਂ ਦੇ ਨਾਲ ਤੁਸੀਂ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਸਕਦੇ। ਇੱਕ ਛੋਟੀ ਜਿਹੀ ਬ੍ਰੇਕ ਆ, ਬ੍ਰੇਕ ਤੋਂ ਬਾਅਦ ਤੋਂ ਹਾਜ਼ਰ ਹੁੰਦੇ ਆ ਤੁਹਾਡੇ ਖੂਬਸੂਰਤ ਗੀਤਾਂ ਦੇ ਨਾਲ, ਤੁਹਾਡੀਆਂ ਖੂਬਸੂਰਤ ਗੱਲਾਂ ਦੇ ਨਾਲ। ਮਿਲਦੇ ਆ ਜੀ ਇਸ ਬ੍ਰੇਕ ਤੋਂ ਬਾਅਦ।
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੁੰਦੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। सुनते रहो आवाज भी खूबसूरत परवाज, हरमन रेडियो ऑस्ट्रेलिया। फॉर मोर इन्फॉर्मेशन सेंड अस मैसेज ऑन info@harmanradio.com। अपने करियर नू नवीयां ऊंचाइयां देन दे लई अज ही ज्वाइन करो ग्रिफिन कॉलेज घट समय च स्किलफुल एजुकेशन हासिल करो ग्रिफिन कॉलेज इत्थे स्टूडेंट्स नू दित्ता जांदा है हेल्दी ते हारमोनियस स्टडिंग एनवायरमेंट लेटेस्ट टेक्नोलॉजी ऑनलाइन स्टडी ते अफोर्डेबल फीस क्वालिफाइड ट्रेनर्स स्टूडेंट सपोर्ट सर्विसेज अज ही ज्वाइन करो ग्रिफिन कॉलेज एलवाल 30 हर्शल स्ट्रीट ब्रिस्बेन QLD 4000 ब्रिस्बेन दे एजुकेशन ते शॉपिंग हब दे बिल्कुल विच फॉर मोर इनफॉरमेशन कॉल 617-3106-5394
10 to 15 साल दे तजुर्बे नाल ऑस्ट्रेलिया दे मेलबर्न विच जे तुसी IELTS या PTE नाल संबंधित कोर्सेज करना चाहंदे हो ता लक्ष्य PTE मेलबर्न दे रहे ने आउटस्टैंडिंग कोचिंग फॉर PTE एंड IELTS एट वेरी अफोर्डेबल प्राइसेस लक्ष्य PTE कोचिंग इंस्टीट्यूट पूरे ऑस्ट्रेलिया विच अपनी सेवावां दे रहे ने फेस टू फेस IELTS से PTE प्रिपरेशन क्लासेस तो इलावा तुसी ऑनलाइन PTE क्लासेस भी लगा सकते हो वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Roti hajam nahi hundi. ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
अपनी बिजनेस दी तरक्की लई तुसी भी हरमन रेडियो दियां सेवावां हासिल कर सकदे हो हरमन रेडियो ते अपने बिजनेस दी ऐड देन लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो
I can't believe that it's real. I can't believe that it's happening.
Are you interested in becoming a presenter? Would you like to join Harman Radio? If so, contact Harman Radio on harmanradio.com. Thank you.
ਜੀ ਪਿਆਰੇ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀ ਆਇਆਂ ਨੂੰ ਜੀ ਉਹ ਪਰਾਂ ਹੋ ਕੀ ਹੋਇਆ ਤਾ ਜੀ ਉਹ ਮੈਂ ਕਿਹਾ ਮੈਨੂੰ ਹੁਣ ਕੋਈ ਗੱਲ ਸੁਣਾ ਲੈਣ ਦੇ ਮਗਰੋਂ ਤੁਸੀਂ ਕਹਿਣਾ ਜੀ ਪ੍ਰੋਗਰਾਮ ਹੋ ਗਿਆ ਜਾਂ ਏਦਾਂ ਗੱਲਬਾਤ ਜਿਹੜੀ ਹੋਈ ਕੱਖ ਨਹੀਂ ਪਛੀ ਲਗੇ ਤੇ ਟਾਈਮ ਹੀ ਭੱਜਿਆ ਜਾਂਦਾ ਗੁਰੂ ਵਾਂਗੂ ਕਹਿੰਦਾ ਵੀ ਟਾਈਮ ਜਿਹੜਾ ਨਾ ਐਸਾ ਅਰੇਬੀਆ ਚਾਲ ਚੱਲਦਾ ਜਿਹੜਾ ਰਹਿ ਰੱਬ ਦਾ ਨਾ ਅਰੇਬੀਆ ਚਾਲ ਕਿਹੜੀ ਹੁੰਦੀ ਘੋੜੇ ਜਦੋਂ ਚੱਲਦੇ ਨਾ ਜਦੋਂ ਪਤਾ ਹੀ ਨਹੀਂ ਲੱਗਦਾ ਬੰਦੇ ਨੂੰ ਬੈਠੇ ਨੂੰ ਵੀ ਚੱਲਦਾ ਕਿ ਖੜਾ ਘੋੜਾ ਪਾਣੀ ਦਾ ਗਲਾਸ ਹੱਥ ਚ ਫੜ ਕੇ ਤੂੰ ਤੁਰੇ ਜਾ ਪਾਣੀ ਦਾ ਗਲਾਸ ਛਣਕ ਨਹੀਂ ਸਕਦਾ ਐਸਾ ਅਰੇਬੀਆ ਚਾਲ ਹੁੰਦੀ ਹੈ ਅੱਛਾ ਇਹ ਚਾਲ ਮਤਲਬ ਬੰਦੇ ਨੂੰ ਮਹਿਸੂਸ ਨਹੀਂ ਹੋਣ ਦੀ ਚਾਲ ਚੱਲਦੇ ਏਦਾਂ ਹੀ ਸਮਾਂ ਅਰੇਬੀਆ ਚਾਲ ਕਿਆ ਵੀ ਜੇ ਹੁਣ ਆਪਾਂ ਨੂੰ ਪਤਾ ਹੀ ਨਹੀਂ ਲੱਗ ਜਾਂਦੇ ਆ ਟਾਈਮ ਕਿਹੜੀ ਜਿਹੜੀ ਬੀਤੀ ਜਾਂਦਾ ਆ ਮੈਨੂੰ ਹੁਣ ਘੜੀ ਜਿਹੜੀ ਆ ਟੀ ਨੂੰ ਵਿਖਾਈ ਜਾਂਦਾ 12 ਵਜ ਵੀ ਗਏ 12 ਵਾਲੀ ਘੰਟੀ ਖੜਕ ਤੁਰੀ ਆ ਇਹ ਕਰਕੇ ਮੈਂ 2-4 ਜਿਹੜੀਆਂ ਗੱਲਾਂ ਉਹ ਆਪਾਂ ਮੁੜ ਘਰ ਵੀ ਲਈਏ ਕਿ ਮਗਰੋਂ ਤੁਸੀਂ ਕਹਿ ਦੇਣਾ ਵੀ ਤਾਇਆ ਹੁਣ ਚੱਲ ਗਏ ਵੀ ਪ੍ਰੋਗਰਾਮ ਹੈ ਵੀ ਖਰਾਬ ਦਾ ਇਹ ਕਰਕੇ ਪੁੱਤ ਮੈਂ ਤਾਂ ਤੈਨੂੰ ਕਹਿਣਾ ਵੀ ਅੱਗੇ ਚੱਲਣ ਦੀ ਗੱਲ ਕਰੀਏ ਜੀ ਅੱਗੇ ਤਾਂ ਜੀ ਚੱਲਣ ਦੀ ਗੱਲ ਆਪਾਂ ਕਰਨੀ ਨਹੀਂ ਆ ਗਾਣੇ ਮੈਂ ਥੋੜੇ ਜਿਹਾ ਦੱਸਦਾ ਤੇਜਿੰਦਰ ਪਾਲ ਹੋਰਾਂ ਦਾ ਗੀਤ ਜਿਹੜਾ ਵਾ ਉਹ ਵੀ ਆਪਾਂ ਸੁਣਾਉਣਾ ਹਿੰਮਤ ਸੰਧੂ ਦੀ ਆਵਾਜ਼ ਦੇ ਵਿੱਚ ਆਖਦੇ ਉਹ ਹਲੇ ਸੁਣਾਏ ਨੇ ਆ ਤਾਇਆ ਜੀ ਸੁਣਾਉਣਾ ਹਲੇ ਆਪਾਂ ਹਲੇ ਸੁਣਾਇਆ ਨਹੀਂ ਹੈ ਉਹ ਪੋਤਾ ਇੱਦਾਂ ਨਾ ਕਰਿਆ ਕਰੂ ਗਾਣੇ ਨੂੰ ਸੁਣਾਈ ਚੱਲਿਆ ਕਰੂ ਉਹਨੇ ਗਾਣਾ ਤੇ ਮਗਰੋਂ ਵੀ ਚੱਲ ਜਾਊਗਾ ਹੁਣ ਦੀ ਕੋਈ ਬਾਹ ਨਹੀਂ ਮਗਰੋਂ ਗੀਤ ਹੀ ਚੱਲਣੇ ਜੀ ਤੇ ਵਾਹ ਨੀ ਕੁਦਰਤੀ ਗੀਤ ਜਿਹੜਾ ਕਨਵਰ ਗਰੇਵਾਲ ਦੀ ਆਵਾਜ਼ ਦੇ ਵਿੱਚ ਆ ਉਸ ਦੀ ਫਰਮਾਇਸ਼ ਨਰਿੰਦਰ ਜੌਲ ਸਾਹਿਬ ਨੇ ਕੀਤੀ ਆ ਆਹ ਤੇ ਜੌਲ ਸਾਹਿਬ ਦੀ ਪਸੰਦ ਦਾ ਗੀਤ ਵੀ ਫੋਟੋ ਆਪਾਂ ਸੁਣਨਾ ਹੀ ਮਲਕੀਤ ਦੇ ਓਏ ਆ ਮਲਕੀਤ ਨਾ ਬੋਦਾ ਆਹ ਹਾ ਹਾ ਹਾ
ਮਲਜੀਤ ਨੇ ਕੱਢ ਲਿਆ ਵੀ ਕਵਰ ਕਰੇ ਆਲਦੇ ਮੈਂ ਵੇਖ ਕੇ ਕਹਿਤਾ ਮਸਤ ਬਣਾ ਦੇਣਗੇ ਵੀ ਬਾ ਮੈਂ ਕਹਿਣੇ ਲਾ ਦੇਣਗੇ ਵੀ ਬਾ ਜਾ ਬਾਬਾ ਜੀ ਇਹ ਗੀਤ ਦੋ ਆਪਾਂ ਹਲੇ ਸੁਣਨੇ ਤਾਂ ਜੀ ਤੇ ਟਾਈਮ ਆਪਣੇ ਕੋਲ ਬਹੁਤ ਪਿਆ ਐਵੇਂ ਦੀ ਗੱਲ ਨੀ ਆਪਾਂ ਜਾਂਦੇ ਜਾਂਦੇ ਉਸ ਗੀਤਾਂ ਨੂੰ ਸੁਣਾਵਾਂਗੇ ਜ਼ਰੂਰ ਨਹੀਂ ਜਾਂਦੇ ਆਇਆਂ ਦਾ ਤਾਂ ਮੈਨੂੰ ਪਤਾ ਨੀ ਵੀ ਕੱਲ ਨੂੰ ਨਹੀਂ ਸੁਣਾਉਣ ਦੀ ਗੱਲ ਨੌਬਤ ਹੋਣੀ ਚਾਹੀਦੀ ਤੂੰ ਕਹਿੰਦਾ ਮੈਂ ਕੱਲ ਨੂੰ ਸੁਣਾਉਣੇ ਆ ਕੱਲ ਵਾਲੀ ਨੌਬਤ ਨਾ ਆਵੇ ਫੇਰ ਕੋਈ ਰਫੜ ਵਾਲੀ ਗੱਲ ਨਹੀਂ ਜ਼ਿਆਦਾਤਰ ਆਪਾਂ ਕਹਿੰਦੇ ਪਤਾ ਨੀ ਵੀ ਸਰੋਤੇ ਹੀ ਜ਼ਿਆਦਾ ਪ੍ਰੋਗਰਾਮ ਜਾਂਦੇ ਜ਼ਿਆਦਾ ਤੋਂ ਤਾਂ ਕੋਈ ਨਹੀਂ ਤੇ ਪਤਾ ਨੀ ਵੀ ਤੁਸੀਂ ਜ਼ਿਆਦੀਆਂ ਗੱਲਾਂ ਬਾਤਾਂ ਕਢਵਾ ਲੈਂਦੇ ਮੈਨੂੰ ਮੈਂ ਹੀ ਨੀ ਚੁੱਪ ਕਰਦਾ ਤੇ ਰੱਬ ਜਾਣਦਾ ਵੀ ਆਪਾਂ ਗੱਲ ਨੂੰ ਪ੍ਰੋਗਰਾਮ ਨੂੰ ਅੱਜ ਵਾਲੇ ਨੂੰ ਕੱਲ ਤੇ ਪਾ ਦਿੰਦੇ ਵੀ ਜਿਹੜੇ ਗੀਤ ਸੰਗੀਤ ਉਹ ਕੱਲ ਹੀ ਚਲਾਉਣੇ ਰੱਬ ਜਾਣਦਾ ਵੀ ਗੱਲ ਹੀ ਜ਼ਿਆਦਾ ਹੋ ਜਾਂਦੀ ਹੈ ਤਾਂ ਜੀ ਕਈ ਵਾਰ ਨਾ ਸੁਨੇਹੇ ਜ਼ਿਆਦਾ ਆ ਜਾਂਦੇ ਤੇ ਗੀਤ ਫਿਰ ਲਗਾਤਾਰ ਆਪਾਂ ਨੀ ਨਾ ਸੁਣਾ ਸਕਦੇ ਉਹ ਫਿਰ ਭੈੜਾ ਜਿਹਾ ਲੱਗਦਾ ਗੀਤ ਤੇ ਗੀਤ ਹੀ ਚਲਾਈ ਜਾਓ ਉਹ ਤਾਂ ਤੇਰੀ ਗੱਲ ਠੀਕ ਆ ਵੀ ਬਾਲੇ ਗੀਤ ਆ ਸੁਣਾਈ ਚੱਲੀਏ ਉਹ ਵੀ ਤੂੰ ਠੀਕ ਕਹਿ ਰਿਹਾ ਵੀ ਬਾਲੇ ਗੀਤ ਵੀ ਜਿਹੜੇ ਸੁਣਾਉਣੇ ਉਹ ਵੀ ਕੰਮ ਫਿਟ ਨਹੀਂ ਆਉਣਗੇ
ਜੀ
ਤੇ ਬਾਕੀ ਗੱਲਾਂ ਬਾਤਾਂ ਜਿਹੜੀਆਂ ਉਹ ਤਾਂ ਹੁੰਦੀਆਂ ਰਹਿਣੀਆਂ ਅੱਜ ਦਾ ਦਿਨ ਬੜਾ ਖਾਸ ਆਪਾਂ ਪਹਿਲਾਂ ਵੀ ਗੱਲ ਕੀਤੀ ਤੇ ਵਾਰ ਵਾਰ ਕਰਾਂਗੇ ਜਿਹਨਾਂ ਜਿਹੜੀ ਜ਼ਿੰਦਗੀ ਉਹਨਾਂ ਚੈੱਕ ਕਰਾਂਗੇ ਕਿ ਜਿਹੜੇ ਗੁਰੂ ਪੀਰ ਹੁੰਦੇ ਆ ਇਹ ਬੰਦੇ ਨੂੰ ਐਨ ਸਹੀ ਦਿਸ਼ਾ 'ਚ ਲੱਗ ਜਾਂਦੇ ਬੰਦਾ ਆਪਣੇ ਮਿਹਨਤ ਦੀ ਕਮਾਈ ਦੇ ਵਿੱਚੋਂ ਥੋੜ੍ਹਾ ਬਹੁਤਾ ਦੀਨ ਦੁਖੀਆਂ ਦੇ ਲਈ ਵੀ ਰੁਪਈਆ ਕੱਢਦਾ ਕੁਝ ਸਮਾਂ ਵੀ ਕੱਢਦੇ ਆ ਕੁਝ ਬੈਠ ਕੇ ਆਪਣਾ ਨਾਮ ਦੇ ਲਈ ਆਪਣਾ ਟਾਈਮ ਆਪਣੇ ਰੱਬ ਲਈ ਵੀ ਕੱਢਦੇ ਆ ਯਾਨੀ ਕਿ ਸਾਰੇ ਰੰਗ ਜਿਹੜੇ ਆ ਉਹ ਵਿਖਾਉਂਦੇ ਸਾਨੂੰ ਵੱਡ ਵਡੇਰੇ ਗੁਰੂ ਪੀਰ
ਜੀ
ਬੰਦਾ ਕਈ ਵਾਰ ਭਟਕ ਵੀ ਜਾਂਦਾ ਕਈ ਵਾਰ ਰਾਹੋਂ ਉਹ ਗੱਡੀ ਜਿਹੜੀ ਆ ਲੀਹ ਦੇ ਜਾਂਦੀ ਹੁੰਦੀ ਲੀਹੋਂ ਲੈ ਵੀ ਜਾਂਦੀ ਕਈਆਂ ਦੀ ਕੰਮ ਵਾਲੀ ਗੱਡੀ ਲੀਹੋਂ ਲੈ ਜਾਂਦੀ ਕਈਆਂ ਦੀ ਜ਼ਿੰਦਗੀ ਵਾਲੀ ਗੱਡੀ ਵੀ ਲੀਹੋਂ ਲਿਸੀ ਹੁੰਦੀ ਆ ਉਹ ਜਾਣਾ ਹੁੰਦਾ ਆਪਾਂ ਗੁਰਦੁਆਰੇ ਮੰਦਰ ਮਸੀਦਾਂ ਦੇ ਇੱਧਰ ਚੱਲ ਜਾਂਦੇ ਆ ਠੇਕੇ ਥਾਣੇ ਅਤੇ ਪਿਕਿਆਰੀਆਂ ਯਾਨੀ ਵੀ ਰਾਹ ਜਿਹੜਾ ਬਿਲਕੁਲ ਹੀ ਉਲਟ ਹੋ ਜਾਂਦਾ
ਜੀ
ਇੱਕ ਪਾਸੇ ਨਸ਼ੇ ਵਾਲੇ ਬੰਦੇ ਨੂੰ ਠੇਕੇ ਲੱਭਣੇ ਇੱਕ ਪਾਸੇ ਰੱਬ ਦਾ ਵਣਜ ਕਰਨ ਵਾਲੇ ਨੇ ਗੁਰਦੁਆਰੇ ਦਾ ਪੁੱਛਣਾ ਵੀ ਭਾਈ ਮੈਂ ਉੱਥੇ ਮੱਥਾ ਟੇਕ ਜਾਣਾ ਤੁਹਾਡੇ ਇਲਾਕੇ 'ਚ ਗੁਰਦੁਆਰਾ ਕਿਹੜਾ ਇਹ ਦੋਨਾਂ ਦੇ ਵਿੱਚ ਫਰਕ ਵਾਲਾ
ਜੀ
ਹੈ ਇਨਸਾਨ ਹੀ ਆ ਪਰ ਰਾਸਤੇ ਉਹਦੇ ਲਹਿਦਾ ਲਹਿਦਾ ਹੋਊਗਾ ਉਹਨੂੰ ਠੇਕੇ ਵਾਲੇ ਨੂੰ ਰੱਬ ਵਾਲੇ ਪਾਸੇ ਨੂੰ ਲਿਆਉਣਾ ਉਹਦੇ ਲਈ ਜਿਹੜਾ ਕਥਾ ਕੀਰਤਨ ਜਾਂ ਉਹ ਰੋਜ਼ਾਨਾ ਹੁੰਦੀ ਗੱਲਬਾਤ ਰੱਬ ਦੀ ਕਥਾ ਕੀਰਤਨ ਕਿਉਂ ਜ਼ਿਆਦਾ ਸੁਣਾਇਆ ਜਾਂਦਾ ਜਾਂ ਸੁਣਿਆ ਜਾਂਦਾ ਕਿ ਬੰਦੇ ਦਾ ਮਨ ਜਿਹੜਾ ਉਹ ਸਮਝ ਸਕੇ ਵੀ ਮੈਂ ਜਿਹੜਾ ਕੁਰਾਹੇ ਪਿਆ ਮੈਂ ਇਹ ਰਾਸਤੇ ਤੋਂ ਹਟ ਕੇ ਉਹ ਰਾਸਤੇ 'ਤੇ ਜਾਣਾ ਜਿੱਥੇ ਆਨੰਦ ਆ ਇੱਕ ਜਿਹੜੀ ਆ ਸਮਾਨ ਜ਼ਿੰਦਗੀ ਜਿਹੜੀ ਆ ਨਾ ਉਹ ਠੇਕੇ ਵੱਲ ਨੂੰ ਜਾਣ ਵਾਲਾ ਬੰਦਾ ਅਤੇ ਨਾ ਉਹ ਗੁਰਦੁਆਰੇ ਜਾਣ ਵਾਲਾ ਬੰਦਾ ਉਹ ਆਪਣੇ ਕੰਮਾਂ ਕਾਰਾਂ ਦੇ ਵਿੱਚ ਮਤਲਬ ਬਿਜ਼ੀ ਰਹਿੰਦਾ ਉਹ ਕੰਮ ਹੀ ਉਹਦੇ ਲਈ ਸਭ ਕੁਝ ਆ ਕੰਮ ਦੇ ਲਈ ਟਾਈਮ ਨਹੀਂ ਕਿਸੇ ਲਈ ਨਾ ਠੇਕੇ ਲਈ ਅਤੇ ਨਾ ਗੁਰਦੁਆਰੇ ਲਈ ਜਾਂ ਕਿਸੇ ਮੰਦਰ ਮਸਜਿਦ ਜਾਂ ਰੱਬ ਲਈ ਨਹੀਂ ਕਹਿ ਲਓ ਨਾ ਨਸ਼ੇ ਲਈ ਨਾ ਰੱਬ ਲਈ ਤਾਂ ਉਹ ਆਪਣੀ ਜ਼ਿੰਦਗੀ ਜੀ ਰਿਹਾ ਆਰਾਮ ਨਾਲ ਉਹਦਾ ਰਸਤਾ ਸਮਾਨ ਰਸਤਾ ਉਹ ਨਾ ਭਟਕਿਆ ਜਾਂ ਨਾ ਰਸਤੇ ਤੋਂ ਉੱਪਰ ਹੀ ਉੱਠਿਆ ਅਤੇ ਨਾ ਉਦੋਂ ਥੱਲੇ ਗਿਆ ਉਹਨਾਂ ਦੀ ਜ਼ਿੰਦਗੀ ਜੀ ਰਿਹਾ ਆਪਣਾ ਉਹ ਖਰਚਾ ਪਾਣੀ ਕੱਢੀ ਜਾਂਦਾ ਉਹਦੇ ਲੜਾਈ ਝਗੜੇ ਲਹਿਦਾ ਹੀ ਆ ਬਸ ਪੈਸਾ ਘੱਟ ਗਿਆ ਅਤੇ ਲੜਾਈ ਪੈ ਗਈ ਵੱਧ ਗਿਆ ਅਤੇ ਹਾਸੇ ਆ ਗਿਆ ਇਹ ਚੀਜ਼ ਚੱਲਦੀ ਅਤੇ ਉਹ ਇਹ ਜਿਹੜੀ ਕੈਟਾਗਰੀ ਆ ਜਿਹੜੀ ਦੋਨਾਂ ਰਸਤਿਆਂ ਤੋਂ ਲਹਿਦਾ ਚੱਲਣ ਲਈ ਇਹ ਜ਼ਿਆਦਾ ਆ ਇਹ ਚਾਹੇ ਬਾਹਰਲਾ ਮੁਲਕ ਵੇਖ ਲਾ ਚਾਹੇ ਇੱਥੋਂ ਦਾ ਮੁਲਕ ਵੇਖ ਲਾ ਇਹ ਕੈਟਾਗਰੀ ਤੈਨੂੰ ਜ਼ਿਆਦਾ ਮਿਲਣੀ ਇੱਥੇ ਤਾਂ ਉਦੋਂ ਚਲੋ ਦੂਸਰੀ ਕੈਟਾਗਰੀ ਵੀ ਬਾਹਲੀ ਆ ਠੇਕੇ ਠਾਣੇ ਵਾਲੀ ਉੱਧਰ ਥੋੜ੍ਹੀ ਜਿਹੀ ਘੱਟ ਆ ਠੇਕੇ ਠਾਣੇ ਵਾਲੀ ਉਹ ਜਿਹੜੇ ਬੰਦੇ ਨੇ ਕਮਾਈ ਕਰਨੀ ਮਿਹਨਤ ਕਰਨੀ ਉਹ ਜਿਹੜਾ ਹੁਣ ਪੈਗਣਾ ਹੀ ਰੱਜ ਲੂ ਸਵੇਰ ਨੂੰ ਉਹਦਾ ਸੈਰੀ ਦੁਖੀ ਗਿਆ ਤਾਂ ਉਹਨੇ ਕੰਮ 'ਤੇ ਕੀ ਜਾਣਾ ਕੰਮ 'ਤੇ ਜਾਏਗਾ ਤਾਂ ਉਹਨਾਂ ਕਹਿਣਾ ਜਵਾਬ ਆ ਬਾਈ ਇੱਥੇ ਜਾ ਕੇ ਬੰਦੇ ਹੋਰ ਬਹੁਤ ਅਸੀਂ ਹੋਰ ਰੱਖ ਲਾਂਗੇ ਫਿਰ ਉਹ ਰਾਸਤਾ ਤਾਂ ਛੱਡ ਹੀ ਦਿੰਦੇ ਤੇ ਜਿਹੜਾ ਰੱਬ ਵਾਲਾ ਦੱਸਦਾ ਉਹ ਚਲੋ ਐਤਵਾਰ ਨੂੰ ਸਮਾਂ ਕਰ ਲੈਂਦੇ, ਚਲੋ ਇਦੋਂ ਵੀ ਬਹੁਤ ਵੱਡੀ ਗੱਲ ਆ। ਤੇ ਜਾਂ ਕੁਝ ਜਿਹੜੇ ਆ ਉਹ ਚੰਗੇ ਨੇਕੀ ਦਾ ਕੰਮ ਕੁਝ ਕਰਦੇ, ਕਿਸੇ ਬੰਦੇ ਦੇ ਕੰਮ ਆਉਂਦੀ ਆ, ਤੇ ਜਾਂ ਉਹ ਸੱਚ ਤਾਂ ਇਮਾਨਦਾਰੀ ਤੇ ਇਨਸਾਨੀਅਤ ਦੇ ਰਾਹ ਤੇ ਚੱਲਦੇ, ਉਹ ਵੀ ਉਹ ਚੀਜ਼ ਹੀ ਇੱਕੋ ਗੱਲ ਹੀ ਆ। ਕਿਉਂਕਿ ਹਰ ਕਿਸੇ ਗੁਰੂ ਦਾ ਦੁਆਰ ਜਿੱਥੋਂ ਆਪਾਂ ਦਰਵਾਜ਼ੇ ਤੋਂ ਲੰਘਦੇ ਹਾਂ ਉਦੋਂ ਸਿੱਖਦੇ ਹਾਂ, ਕੁਝ ਚੰਗੀਆਂ ਗੱਲਾਂ ਸਿੱਖਦੇ ਹਾਂ, ਜਿਹਦੇ ਚ ਇਮਾਨਦਾਰੀ ਦੀ ਗੱਲ ਵੀ ਮਹਾਰਾਜ ਦੱਸਦੇ ਆ, ਸੱਚ ਦੀ ਗੱਲ ਵੀ ਦੱਸਦੇ ਆ, ਤਾਂ ਸਬਰ ਸੰਤੋਖ ਦੀ ਗੱਲ ਵੀ ਦੱਸਦੇ ਆ, ਸ਼ਾਂਤ ਸੁਭਾਅ ਦੀ ਵੀ ਗੱਲ ਦੱਸਦੇ ਆ। ਕਿਉਂਕਿ ਸ਼ਾਂਤੀ ਜਿਹੜੀ ਆ ਹੋਣੀ ਬਹੁਤ ਜ਼ਰੂਰੀ ਹੈ। ਸ਼ਾਂਤੀ ਬੰਦੇ ਦੀ ਜ਼ਿੰਦਗੀ ਦੇ ਵਿੱਚ ਚਾਹ ਉਮੰਗ ਜਿਹੜੀ ਆ ਇਹ ਸਾਰੀ ਬੰਦੇ ਦੇ ਸੁਭਾਅ ਤੇ ਨਿਰਭਰ ਆ ਜੀ। ਜੇ ਸੁਭਾਅ ਸਾਡਾ ਚੰਗਾ ਤਾਂ ਅਸੀਂ ਚੰਗੇ ਹਾਂ, ਜੇ ਚੰਗੇ ਹੋਰ ਜੋ ਬੰਦਾ ਕਹਿੰਦਾ ਚੰਗਾ ਬੜਾ ਚੰਗਾ ਬੜਾ, ਤੇ ਇਹ ਚੰਗਾ ਤਾਂ ਹੀ ਬਣੂਗਾ ਵੀ ਜੇ ਉਹਦਾ ਸੁਭਾਅ ਚੰਗਾ ਹੋਊ, ਤੇ ਜੇ ਉਹਦਾ ਸੁਭਾਅ ਨਹੀਂ ਚੰਗਾ ਤਾਂ ਸੁਣ ਚੰਗਾ ਕੀ ਬਣ ਲੈਣਾ। ਸਹੀ ਗੱਲ ਤਾਂ ਜੀ ਇਹਦੀ ਗੱਲ ਹੈ। ਇਸ ਕਰਕੇ ਗੁਰੂ ਦੀ ਗੱਲ ਜਿਹੜੀ ਆਪਾਂ ਸੁਣਨਾ ਉਹਦੇ ਵਿੱਚ ਨਿਮਰਤਾ ਸ਼ਾਂਤੀ ਆਉਂਦੀ, ਉਹਦੇ ਵਿੱਚ ਪਿਆਰ ਮੁਹੱਬਤ ਆਉਂਦਾ। ਜਿੱਥੇ ਪਿਆਰ ਮੁਹੱਬਤ ਸੁੱਖ ਸ਼ਾਂਤੀ ਸਭ ਕੁਝ ਮਿਲ ਗਿਆ ਉੱਥੇ ਆਨੰਦ ਆਉਂਦਾ, ਤੇ ਬੰਦਾ ਚਾਹੁੰਦਾ ਕੀ ਆ, ਆਨੰਦ ਹੀ ਚਾਹੁੰਦਾ। ਜੇ ਨਸ਼ੈੜੀ ਆ ਉਹ ਜੇ ਸ਼ਰਾਬ ਪੀਣ ਵਾਲਾ ਉਹ ਚਾਹੁੰਦਾ ਮੈਂ ਹੁਣ ਇੱਦਾਂ ਪਿਆ ਵਾਂ ਤਾਂ ਆਨੰਦ 'ਚ ਪਿਆ, ਖਰੇ ਉਹ ਆਨੰਦ ਆ, ਉਹ ਝੂਠਾ ਆਨੰਦ ਆ। ਜੇ ਕੋਈ ਸੂਟੇ ਚਲਮ ਵਾਲਾ ਉਹ ਸੂਟਾ ਖਿੱਚ ਕੇ ਤੇ ਉਹਨੂੰ ਭਾਵਾਂ ਜਾਂਦੇ ਤਾਂ ਉਹਨੂੰ ਲੱਗਦਾ ਵੀ ਇਹੀ ਆਨੰਦ ਆ, ਕਿਉਂਕਿ ਉਹਦੇ ਵਿਚਾਰ ਸਭ ਸ਼ਾਂਤ ਹੋ ਜਾਂਦੇ। ਭੰਗ ਪੋਸਤ ਫੀਮ ਡੋਡਾ ਸ਼ਰਾਬ ਸਭ ਜਿਹੜੀ ਹੈ ਇਹ ਸਾਰੇ ਵਿਚਾਰਾਂ ਨੂੰ ਸ਼ਾਂਤ ਕਰ ਦਿੰਦੀ, ਤੇ ਬੰਦੇ ਨੂੰ ਲੱਗਦਾ ਵੀ ਉਹ ਆਨੰਦ ਆ, ਉਹ ਵਕਤ ਹੀ ਆਨੰਦ ਜਿਹੜਾ। ਉਹ ਜਿਵੇਂ ਨਗਿੰਦਰ ਸਿੰਘ ਜੀ ਨੇ ਗੱਲ ਕੀਤੀ ਸੀ ਵੀ ਬਾਬਰ ਨੇ ਕਿਹਾ ਸੀ ਵੀ ਸ਼ਰਾਬ ਦੀ ਪੇਸ਼ਕਸ਼ ਕੀਤੀ, ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਨੇ ਕਿਹਾ ਵੀ ਇਹ ਕੀ, ਉਹ ਕਹਿੰਦੇ ਜੀ ਥਕਾਨ ਲਾ ਦਊ, ਟੈਨਸ਼ਨ ਲਾ ਦਊ, ਪਰੇਸ਼ਾਨੀ ਲਾ ਦਊ, ਆਰਾਮ ਦਊ ਤੇ ਆਨੰਦ ਆਊ। ਉਹ ਆਂਦੇ ਜੀ ਅੱਛਾ ਜੀ ਆਨੰਦ ਆਊ ਇਹ ਕਿੰਨੇ ਕੁ ਚਿਰ ਤੱਕ ਇਹਦਾ ਅਸਰ? ਉਹ ਆਂਦੇ ਵੀ ਸ਼ਾਮਾਂ ਤੱਕ ਸਭ ਤੋਂ ਵਧੀਆ ਵੀ 12 ਘੰਟੇ ਦਾ ਅਸਰ ਹੀ, ਹੁਣ ਦਾ ਇਹ ਪੀਤਾ ਤੇ ਸ਼ਾਮਾਂ ਤੱਕ ਘੁੰਮਦਾ ਰਹੂ ਬੰਦ, ਤੇ ਸਵੇਰ ਨੂੰ ਜੀ ਬਸ ਫਿਰ ਬੰਦਾ ਉਦੋਂ ਦਾ। ਉਹ ਆਂਦੇ ਫਿਰ ਇਹਦੇ ਚ ਨਸ਼ਾ ਕੀ ਆ, ਕੱਖ ਵੀ ਨਹੀਂ, ਤੇ ਤੈਨੂੰ ਅਸੀਂ ਦੱਸਦੇ ਹਾਂ ਨਾਮ ਕੁਮਾਰੀ ਵਾਲਾ ਨਸ਼ਾ ਜਿਹੜਾ ਦਿਨ ਰਾਤ ਹੀ ਰਹਿੰਦਾ, ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਤੇ ਨਸ਼ਾ ਜਿਹੜਾ ਉਹ ਰੱਬ ਦੇ ਨਾਮ ਦਾ ਕਰੋ ਜਿਹੜਾ ਕਦੇ ਉਤਰਦਾ ਹੀ ਨਹੀਂ, ਤੇ ਤੂੰ ਨਾਮ ਜਪਣ ਵਾਲਿਆਂ ਦੇ ਕਿਤੇ ਨੂਰ ਦੇਖੀ ਚਿਹਰੇ ਤੇ ਅੱਖਾਂ ਐਸੀਆਂ ਹੁੰਦੀਆਂ ਜਿਵੇਂ ਕਿਸੇ ਨਸ਼ੈੜੀ ਬੰਦੇ ਨੂੰ ਦੇਖਦੇ ਆ ਵੀ ਉਹ ਇੱਕ ਅਲੱਗ ਹੀ ਲੋਰ ਜੀ ਚ ਹੁੰਦਾ। ਨਾਮ ਵਾਲਾ ਬੰਦਾ ਵੀ ਐਸੀ ਲੋਰ ਚ ਹੁੰਦਾ, ਪਰ ਉਹ ਲੋਰ ਜਿਹੜੀ ਆ ਨਾਮ ਦੀ ਹੁੰਦੀ। ਬਹੁਤ ਸਾਰੇ ਸੂਫੀ ਸਾਧੂਆਂ ਸੰਤਾਂ ਨੂੰ ਮੈਂ ਦੇਖਿਆ, ਸੂਫੀ ਕੁਝ ਐਸੇ ਹੋਏ ਜਿਹਨਾਂ ਨੂੰ ਕਹਿੰਦੇ ਸੀ ਵੀ ਇਹਦੀ ਦਾਰੂ ਪੀਤੀ ਹੈ, ਪਰ ਉਹ ਉਹਨਾਂ ਦੇ ਮੂੰਹ ਚੋਂ ਮੁਸ਼ਕਿਲ ਲੈ ਕੇ ਵੇਖਿਆ ਦਾਰੂ ਦਾ ਸਵਾਦ ਹੈ ਹੀ ਨਹੀਂ ਸੀ, ਪਰ ਉਹ ਝੂਮਦੇ ਐਸੇ ਹੁੰਦੇ ਸੀ ਜਿੱਦਾਂ ਸ਼ਰਾਬੀ ਝੂਮਦਾ। ਬੰਦੇ ਨੂੰ ਲੱਗਦਾ ਸੀ ਵੀ ਇਹ ਖਰੇ ਸ਼ਰਾਬੀ ਹੋਣਾ, ਇਹ ਸ਼ਰਾਬ ਪੀਂਦਾ ਨਹੀਂ, ਉਹ ਨਸ਼ਾ ਹੁੰਦਾ ਰੱਬ ਦੇ ਨਾਮ ਦਾ, ਉਹ ਨਸ਼ਾ ਹੁੰਦਾ ਸੱਚਾਈ ਦਾ, ਨਸ਼ਾ ਹੁੰਦਾ ਉਹ ਪਿਆਰ ਦਾ ਮੁਹੱਬਤ ਦਾ। ਇਹ ਮਤਲਬ ਬਹੁਤ ਸਾਰੇ ਦੁਨੀਆਂ ਦੇ ਐਸੇ ਈਰਾਨ ਦੇ ਵੀ ਸ਼ਾਇਰ ਹੋਏ, ਈਰਾਨ ਦੇ ਵੀ ਸੂਫੀ ਹੋਏ, ਜਿਨ੍ਹਾਂ ਦੇ ਵਿੱਚ ਵੀ ਇੱਕ ਅਲੱਗ ਆਨੰਦ ਦਾ ਸਰੂਰ ਦਾ ਨਸ਼ੇ ਵਰਗਾ ਉਹਨਾਂ ਦਾ ਮਤਲਬ ਝੂਮਦੇ ਸੀ, ਆਨੰਦ ਲੈਂਦੇ ਸੀ। ਐਸੇ ਬੰਦੇ ਹੋਏ ਆ, ਬੁੱਲਾ ਨੇ ਨੱਚਦਾ ਸੀ, ਉਹ ਸ਼ਰਾਬ ਪੀ ਕੇ ਨੱਚਦਾ ਸੀ, ਉਹ ਨਾ ਝੂਮਦਾ ਸੀ ਪੂਰਾ। ਇਹ ਐਸੇ ਨਸ਼ੇ ਜਿਹੜੇ ਆ ਪ੍ਰੇਮ ਦੇ ਆ ਭਾਈ, ਉਹ ਵੀ ਸਾਨੂੰ ਚੱਖਣੇ ਚਾਹੀਦੇ, ਪ੍ਰੇਮ ਵਾਲੇ ਵੀ, ਮੁਹੱਬਤ ਵਾਲੇ ਵੀ, ਨਾਮ ਵਾਲੇ ਵੀ, ਤਾਂ ਫਿਰ ਗੱਲ ਦਾ ਸਵਾਦ ਬਣਦਾ। ਕਿਉਂਕਿ ਹਰ ਬੰਦਾ ਆਨੰਦ ਚਾਹੁੰਦਾ, ਤੇ ਉਹ ਆਨੰਦ ਉਹ ਨਕਲੀ ਆਨੰਦ ਦੇ ਚੱਕਰ ਦੇ ਵਿੱਚ ਆਪਣੀ ਜ਼ਿੰਦਗੀ ਖਰਾਬ ਕਰ ਪੈਂਦਾ। ਤੇ ਜਿਹੜੇ ਵਿਚਾਰੇ ਕੰਮ ਨੂੰ ਹੀ ਆਨੰਦ ਮੰਨਦੇ ਨੇ, ਉਹ ਕੰਮ 'ਚ ਆਨੰਦ ਪਾਲਦੇ ਆ, ਉਹ ਜਿੰਨਾ ਕੰਮ ਜ਼ਿਆਦਾ ਕਰਦੇ ਉਹਨਾਂ ਨੂੰ ਆਨੰਦ ਆਉਂਦਾ। ਇਹ ਮਨ ਆ ਜਿੱਦਾਂ ਜਿੱਧਰ ਨੂੰ ਬੰਨ ਲੈਂਦਾ ਬੰਦਾ ਉੱਧਰ ਨੂੰ ਹੋ ਤੁਰਦਾ, ਕਿਸੇ ਨੇ ਕਿਸੇ ਪਾਸੇ ਨੂੰ ਬੰਨਿਆ, ਕਿਸੇ ਨੇ ਕਿਸੇ ਪਾਸੇ ਨੂੰ। ਹੁਣ ਇੱਕ ਲੱਕੜ ਦਾ ਕੰਮ ਕਰਨ ਵਾਲਾ ਬੜੀ ਬਰੀਕੀ ਨਾਲ ਕੰਮ ਕਰਦਾ। ਇੱਕ ਭਾਂਡਿਆਂ ਦਾ ਕੰਮ ਕਰਨ ਵਾਲਾ ਬੜੀ ਬਰੀਕੀ ਨਾਲ ਕੰਮ ਕਰਦਾ, ਉਹ ਅੱਕ ਥੋੜਾ ਹੀ ਜਾਂਦਾ, ਤੇ ਨਹੀਂ ਤੇ ਤਰਖਾਣ ਛੱਤੀ ਵਾਰ ਉਹ ਜੇ ਕੋਈ ਇੱਕ ਬਾਈ ਵੀ ਬਣਾਉਂਦੇ ਸੀ ਨਾ ਮੰਜੇ ਦੀ, ਛੱਤੀ ਵਾਰ ਉਹਨੂੰ ਰੰਦਾ ਫਿਰ ਕੇ ਫਿਰ ਅੱਖ ਨਾਲ ਸਿੱਧੀ ਕਰਕੇ ਵੇਖਣੀ, ਇੱਥੋਂ ਕੋਈ ਨੁਕਸ ਰਹਿ ਗਿਆ ਫਿਰ ਉੱਥੇ ਸੈੱਟ ਕਰਨੀ, ਫਿਰ ਘੁਮਾ ਉਧਰ ਨੂੰ ਕਰ ਫਿਰ ਉਧਰ ਨੂੰ, ਉਹ ਬੜਾ ਸਬਰ ਸੰਤੋਖ ਚਾਹੀਦਾ। ਨਹੀਂ ਤੇ ਆਮ ਜੱਟ ਜਿਮੀਦਾਰ ਨੂੰ ਕਿਤੇ ਲਾ ਤਾ ਉਹਨੂੰ ਤੋੜ ਕੇ ਉਹ ਮਾਰਨੇ ਨੂੰ, ਕਹਿੰਦਾ ਜੇ ਸੀਕ ਹੀ ਨਹੀਂ ਹੁੰਦੀ ਤਾਂ ਗੋਲੀ ਮਾਰੋ ਇਹੋ ਜਿਹੀ ਬਾਈ ਨੂੰ, ਪਾਵਾ ਉੱਚਾ ਨੀਵਾਂ ਹੋ ਗਿਆ ਤਾਂ ਉਹਨੇ ਉਹ ਭਾਨੀ ਦੇਣਾ, ਉਹਨੇ ਕਹਿਣਾ ਵੀ ਇਹ ਕੰਮ ਤੋਂ ਲੈਣਾ ਕੀ ਜੇ ਇਹਦੇ ਵਿੱਚ ਕਦੇ ਇਧਰੋਂ ਫੇਰ ਰਹਿੰਦਾ ਕਦੇ ਉਧਰ ਵਾਲਾ ਸੈੱਟ ਹੋ ਗਿਆ ਕਦੇ ਇਧਰ ਆ। ਉਹਨੇ ਵੀ ਇਹ ਸਬਰ ਸੰਤੋਖ ਵਾਲੇ ਕੰਮ ਜਿਹੜੇ ਆ ਇਹ ਮਤਲਬ ਜੇ ਤੇ ਆਨੰਦ ਮਿਲਦਾ ਬੰਦੇ ਨੂੰ ਉਹ ਕਰ ਸਕਦਾ ਉਦਾਂ ਨਹੀਂ ਜੀ। ਇਹ ਤਾਂ ਤਾਜੀ ਗੱਲ ਤੁਹਾਡੀ ਸਹੀ ਹੈ ਤੇ ਸਾਡੀਆਂ ਤੇ ਭਾਈ ਇਹ ਗੱਲਾਂ ਜਿਹੜੀਆਂ ਮੈਂ ਲੱਟੀ ਨੇ ਹਾਥੀ ਖੜੇ ਕਰਦੇ ਕਹਿੰਦਾ ਟਾਈਮ ਹੋ ਗਿਆ ਪ੍ਰੋਗਰਾਮ ਦਾ, ਕੋਈ ਨੀ ਚੱਲ ਜਾਂਦੇ ਆਹੀਂ ਜਾ ਕੇ ਜਿਹੜੀ ਅੱਗ ਬੁਝਾਉਣੀ ਆ, ਮੈਨੂੰ ਦੋ ਚਾਰ ਗੱਲਾਂ ਕਰ ਲੈਂਦੇ ਪੁੱਤ, ਗੱਲਾਂ ਦਾ ਵੀ ਟਾਈਮ ਹੀ ਹੁੰਦਾ ਮੈਨੂੰ, ਟਾਈਮ ਹਲੇ ਤਾਂ ਟਾਈਮ ਹੋਇਆ ਕਿ ਨਹੀਂ ਪਾਇਆ, 15-20 ਮਿੰਟ ਤਾਜੀ, 20 ਮਿੰਟ 15 ਮਿੰਟ ਨੀ ਪਾਇਆ, ਮਗਰੋਂ ਮਸ਼ਹੂਰੀਆਂ ਜਾਣੀਆਂ, ਦੋ ਗੀਤ ਪਏ ਨੇ ਕਿਉਂ ਲਵ ਗੱਲਾਂ ਤਾਂ ਮੈਂ ਹੋਰ ਵੀ ਪਾਲਸੀਆਂ ਕਰਨੀਆਂ ਸੀ, ਜਾਣ ਨੀ ਮੇਰੀ ਛੱਡ, ਮੈਨੂੰ ਹੁਣ ਜਾਣਾ ਵੀ ਪੈਣਾ ਹੈ। ਰਠੌਰ ਸਾਹਿਬ ਉਹਨਾਂ ਨੇ ਤਾਜੀ ਫੋਟੋ ਭੇਜੀ ਜਿਹੜੀ ਦੁਕਾਨ ਦੀ, ਇਹ ਬਲੂ ਪ੍ਰਿੰਟ ਹੀ ਤਿਆਰ ਕੀਤਾ ਹਲੇ, ਇੱਦਾਂ ਦੀ ਦੁਕਾਨ ਬਣੀ। ਅੱਛਾ ਵਾਹ ਵਾਹ ਵਾਹ, ਫੁੱਲ ਬੂਟੇ ਬੜੇ ਲਾਏ ਜੀ, ਸਹੀ ਗੱਲ ਆ, ਕਮਾਲ ਆ ਜੀ, ਬਹੁਤ ਵਧੀਆ ਬਣੀ ਦੁਕਾਨ, ਤਾਂ ਫਿਰ ਉਦੋਂ ਸਾਨੂੰ ਭੇਜਿਓ, ਤੇ ਜਦੋਂ ਤੁਸੀਂ ਉਹ ਭੰਨਣ ਲੱਗੇ ਨਾ ਦੂਸਰਾ ਨਾਰੀਅਲ ਉਦੋਂ ਸਾਨੂੰ ਦੱਸਿਓ। ਹਾਂ ਨਾਰੀਅਲ ਭੰਨ ਕੇ ਅੰਦਰ ਹੁੰਦੇ ਦਾਖਲ, ਬੰਦਾ ਉਦਾਂ ਥੋੜ੍ਹੀ ਹੋਏਗਾ, ਤੇਰੇ ਵਾਂਗੂ ਉਦਾਂ ਮੂੰਹ ਚੱਕ ਕੇ ਤਾਂ ਪਹਿਲਾਂ ਮੱਥਾ ਟੇਕਦੇ, ਅਗਲੇ ਪਹਿਲਾਂ ਨਾਰੀਅਲ ਤੇ ਭੰਨਦੇ ਫਿਰ ਮੱਥਾ ਟੇਕਦੇ, ਵੀ ਬਾਬਾ ਗਾਹਕ ਤੁਰਿਆ ਜਾਵੇ ਮਲਕੀ ਵਰਗਾ ਹਟੇ ਨਾ ਕੋਈ ਜੀ, ਇਹ ਤਾਂ ਗੱਲ ਹੈ ਤਾਂ ਜੀ। ਚਲੋ ਬਹੁਤ ਬਹੁਤ ਸ਼ੁਕਰੀਆ ਜੀ ਨਰਿੰਦਰ ਭਾਜੀ, ਆਪਣੇ ਜਿਹੜੇ ਆ ਤੁਸੀਂ ਸ਼ੇਅਰ ਵੀ ਕੀਤਾ, ਨਕਸ਼ਾ ਹੀ ਹਾਲੇ ਤਿਆਰ ਹੋ ਰਹੀ ਹੈ, ਚਲੋ ਬਹੁਤ ਵਧੀਆ ਹੀ ਤਿਆਰ ਹੋਵੇਗੀ ਉਮੀਦ ਹੈ। ਲਓ ਜੀ ਫਿਰ ਤਾਜੀ ਹੁਣ ਆਪਾਂ ਚੱਲੀਏ ਪ੍ਰੋਗਰਾਮ ਦੇ ਵਿੱਚ, ਜਾਂਦੇ ਜਾਂਦੇ ਗੀਤ ਜਿਹੜਾ ਸੋਨਾ ਹਿੰਮਤ ਸੰਧੂ ਦੀ ਆਵਾਜ਼ ਦੇ ਵਿੱਚ ਤੇ ਨਾਲ ਕਨਵਰ ਗਰੇਵਾਲ ਦੀ ਆਵਾਜ਼ ਦੇ ਵਿੱਚ, ਇਹ ਦੋ ਗੀਤ ਬੈਕ ਟੂ ਬੈਕ ਪੈਰਿਸ ਤੋਂ ਤੁਸੀਂ ਸੁਣੋਗੇ। ਆਪਾਂ ਹੁਣ ਇਜਾਜ਼ਤ ਲੈਂਦੇ ਹਾਂ ਤੇ ਕੱਲ ਨੂੰ ਫਿਰ ਮਿਲਾਂਗੇ, ਆਪਣਾ ਖਿਆਲ ਰੱਖਿਓ, ਰੱਬ ਰਾਖਾ, ਰੱਬ ਰਾਖਾ ਵੀ ਮਿਲ ਗਈ ਸੀ।
ਖੜ ਖੜ ਕਰਕੇ ਕੁੰਡਾ ਖੜਕਿਆ, ਸਭ ਚੁੱਲਿਆਂ ਦੇ ਵਿੱਚ ਲੁਕ ਗਏ, ਬਾਪੂ ਨੇ ਅੜਨ ਬੂਹੇ ਦੀ ਖੋਲੀ, ਤਖਤ ਪੋਸ਼ ਤੋਂ ਉੱਠ ਕੇ ਰੱਜੇ ਦਾਰੂ ਨਾਲ ਪੰਜ ਪੁਲਸੀਏ ਘਰ ਨੂੰ ਪੈ ਕੇ ਟੁੱਟ ਕੇ, ਵੱਡੇ ਬਾਈ ਨੂੰ ਪੈਂਟਰ ਲੈ ਗਈ ਤੂੜੀ ਵਾਲਿਓ ਚੁੱਕ ਕੇ, ਛੋਟੀ ਭੈਣ ਦੀ ਪਾੜ ਕੇ ਚੁੰਨੀ ਗਏ ਵੱਡੀ ਬੀਬੀ ਤੇ ਫੁੱਕ ਕੇ, ਮਾਰਨੀ ਮੈਨੂੰ ਜੰਮਿਆ ਖਾੜਕੂ ਬਣਿਆ ਅੰਦਰੋਂ ਫੁੱਕ ਕੇ, ਮੈਨੂੰ ਜੰਮਿਆ ਖਾੜਕੂ ਬੜਿਆ ਅੰਦਰੋਂ ਫੁੱਕ ਕੇ, ਪੌਣੇ ਤਿੰਨ ਮੈਂ ਕੰਧ ਟੱਪ ਗਿਆ ਧਰ ਕੇ ਮੋਢੇ ਬਾਲਾ, ਖੰਭਲਾਂ ਦੇ ਵਿੱਚ ਖੜ ਕੇ ਬੰਨਿਆ ਸ਼ੀਸ਼ੇ ਬਿਨਾ ਦਮਾਲਾ, ਨਹਿਰੋ ਨਹਿਰੀ ਨਰਕ ਨੂੰ ਤੁਰ ਪਿਆ ਪੁੱਤ ਬੇਬੇ ਦਾ ਪਾਲਾ, ਹਾਲ ਠਾਰ ਮਹਾਂ ਚੱਕੀ 47 ਕਹਿ ਕੇ ਮੌਤ ਨੂੰ ਮਾਸੀ, ਚਾਕੂ ਦੇ ਨਾਲ ਲਿਖਿਆ ਰਾਤ ਨੂੰ ਛਾਤੀ ਉੱਤੇ ਤੇਰਾ ਸੀ, ਚਾਕੂ ਦੇ ਨਾਲ ਲਿਖਿਆ ਰਾਤ ਨੂੰ ਇੱਕ ਦੇ ਉੱਤੇ ਤੇਰਾ ਸੀ, ਉਹ ਮਾਵਾਂ ਨੂੰ ਮੁੜ ਪੁੱਤ ਮਿਲੇ ਨਾ, ਪੈ ਕੇ ਕੱਟੀਆਂ ਡੰਡੀਆਂ ਕਿੰਨੀਆਂ ਘਰਾਂ ਦੀ ਲੁੱਟੀ ਇੱਜ਼ਤ ਲੱਗ ਜਿਸਮ ਦੀਆਂ ਮੰਡੀਆਂ, ਚੁੱਕ ਚੁੱਕ ਮਾਰੇ ਮੁਝ ਫੁੱਟ ਗੱਭਰੂ ਕਿੰਨੀਆਂ ਹੋਈਆਂ ਰੰਡੀਆਂ, ਮਾਰੂ ਥਲ ਜੋ ਬਣ ਗਈਆਂ ਮਾਵਾਂ ਕਿੱਥੇ ਬੁਝਣ ਪਿਆਸਾ, ਵਾਂਗ ਲਲੇਰਾ ਨਹਿਰ ਚ ਤਰੀਆਂ ਖੇਡਣ ਗਿਆ ਦੀਆਂ ਲਾਸ਼ਾਂ, ਵਾਂਗ ਲਲੇਰਾ ਨਹਿਰ ਚ ਤਰੀਆਂ ਖੇਚ ਗਿਆ ਦੀਆਂ ਲਾਸ਼ਾਂ,
ਸਰੀਰ ਦੇ ਮਰਨ ਨੂੰ ਮੌਤ ਨਹੀਂ ਗਿਣਦਾ, ਜਮੀਰ ਦੇ ਮਰਨ ਨੂੰ ਮੌਤ ਗਿਣਦਾ, ਜਮੀਰ ਦੇ ਮਰਨ ਨੂੰ ਮੌਤ
ਗਿਣਦਾ, ਬੇਡਰ ਤੋਰਾ ਨੀਲਾ ਚੋਲਾ 6 ਫੁੱਟ ਚੁੱਖਾ ਲਸ਼ਕੇ
ਹੱਥ ਚ ਤੀਰ ਤੇ ਵਾਂਗ ਗਾਤਰੇ ਰੱਖਿਆ ਪਿਸਟਲ ਕੱਸ ਕੇ ਵੈਰੀ ਮਮਾ ਨਾਲ ਕਰਦੇ ਪੂਰਨ ਕਿੱਥੇ ਜਾਂਦੇ ਵੱਜ ਕੇ ਗੁਲਾਮ ਹੋਣ ਤੋਂ ਚੰਗੀ ਸ਼ਹੀਦੀ ਲਾ ਕੇ ਮੋਰਚਾ ਬਹਿ ਗਏ ਰਾਜ ਕਰੇਗਾ ਸਦਾ ਖਾਲਸਾ ਦਸਮ ਪਿਤਾ ਜੀ ਕਹਿ ਗਏ ਰਾਜ ਕਰੇਗਾ ਸਦਾ ਖਾਲਸਾ ਭਿੰਡਰਾਂ ਵਾਲੇ ਕਹਿ ਗਏ ਚੜਦੀ ਕਲਾ ਦੀ ਚੜਤ ਖਾਲਸਾ ਚੂੜ ਮਿਲੂ ਨਾ ਦਿੱਲੀ ਮਾਣ ਨਾ ਲਾ ਕੇ ਖੱਲਾ ਟੰਗੀਏ ਅਣਖ ਤੱਕ ਦੀ ਖਿੱਲੀ ਜੰਗ ਢਿੱਲੋਂ ਨੇ ਲਿਖ ਕੇ ਸਤਰਾਂ ਪਰਤ ਜ਼ਖਮ ਦੀ ਛਿੱਲੀ ਹੁਣ ਜੱਟਾਂ ਦੇ ਖੇਤਾਂ ਉੱਤੇ ਅੱਖ ਧਰਦੀ ਆ ਦਿੱਲੀ ਪਰ ਸ਼ੇਰ ਤੰਤਰਾ ਸ਼ੇਰ ਵਜੂਗਾ ਬਿੱਲੀ ਰਹੂਗੀ ਦਿੱਲੀ ਸ਼ੇਰ ਤੰਤਰਾ ਸ਼ੇਰ ਵਜੂਗਾ ਬਿੱਲੀ ਰਹਿਣੀ ਦਿੱਲੀ
ਕਿਹੜੀ ਕਿਹੜੀ ਕਰਾਂ ਸਿਫਤ ਇਲਾਹੀ ਦੀ ਕਿਹੜੀ ਕਿਹੜੀ ਓ ਬੜੀ ਚਲਾਕੀ ਦੇ ਨਾਲ ਕਰਦਾ ਕੰਮ ਤੂੰ ਪੁੱਠੇ ਸਿੱਧੇ ਭੁੱਲਿਆ ਫਿਰਦਾ ਸਭ ਕੁਝ ਤੇਰੇ ਭੇਦ ਜਾਣਦਾ ਉਹ ਗੁੱਜੇ ਬੜੀ ਚਲਾਕੀ ਦੇ ਨਾਲ ਕਰਦਾ ਕੰਮ ਤੂੰ ਪੁੱਠੇ ਸਿੱਧੇ ਭੁੱਲਿਆ ਫਿਰਦਾ ਸਭ ਕੁਝ ਤੇਰੇ ਭੇਦ ਜਾਣਦਾ ਉਹ ਗੁੱਜੇ ਜਿਹਨੂੰ ਪਤਾ ਉਹ ਤਾਂ ਬੀਤ ਗਏ ਤੇ ਆਉਣ ਵਾਲੇ ਵੀ ਕੱਲ ਦਾ ਏ ਰੱਬ ਦਾ ਸੀ ਸੀ
ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ